ਕਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ। ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ। ਦੁੱਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ। ਸੇ ਪਸ ਪਰੇਤ ਸੁਰ ਨਰ ਭਏ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਕਮਾਲੇ ਕਰਾਮਾਤ ਕਾਇਮ ਕਰੀ ਰਜ਼ਾ ਬਖਸ਼ ਰਾਜਕ ਰਹਾਕੋ ਰਹੀ। ਅਮਾ ਬਖਸ਼ੋ ਬਖਸ਼ਿੰਦ ਔਦਸਤਗੀ ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਾਜੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ। ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕਉ ਦਾਓ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਵਿਰਾਜਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਦੇ ਹੇਠ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 1984 ਦੇ ਸਮੂਹ ਸ਼ਹੀਦ, ਸਿੱਖ ਪੰਥ ਦੇ ਸਮੁੱਚੇ ਸ਼ਹੀਦ ਸੱਤ ਪੁਰਸ਼ਾਂ ਨੂੰ ਯਾਦ ਕਰਦਿਆਂ ਇਹ ਮਲੇਸ਼ੀਆ ਦੀਆਂ ਸੰਗਤਾਂ ਵੱਲੋਂ ਉਚਾਚੇ ਤੌਰ 'ਤੇ ਗੁਰਮਤਿ ਸਮਾਗਮ ਰੱਖੇ ਗਏ ਹਨ। ਆਪ ਇਹਨਾਂ ਸਮਾਗਮਾਂ ਵਿੱਚ ਨਿਤਨੇਮ ਦੀ ਬਾਣੀ ਕੀਰਤਨ ਸੋਹਿਲਾ, ਜਿਸ ਦੀ ਵਿਚਾਰ ਸਰਵਣ ਕਰ ਰਹੇ ਹੋ, ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਇਸ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ ਸਿਵਰ ਹੋ ਸਿਰਜਣ ਹਾਰੋ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਪਵਿੱਤਰ ਬਾਣੀ ਜਿਸ ਦਾ ਨਾਮ ਸੋਹਿਲਾ ਹੈ। ਸੁਬਾ ਦੇ ਦੀਵਾਨਾਂ ਵਿੱਚ ਆਪਨੇ ਰੱਖਿਆ ਦੇ ਸ਼ਬਦ ਜੋ ਸੋਹਲੇ ਤੋਂ ਪਹਿਲਾਂ ਚਾਰ ਸ਼ਬਦ ਪੜ੍ਹੇ ਜਾਂਦੇ ਨੇ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰਹੋ ਉਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ, ਇਹ ਜਿਹੜੀ ਬਾਣੀ ਹੈ ਇਸ ਨੂੰ ਪੜ੍ਹਨ ਦਾ ਤਰੀਕਾ, ਇਸ ਵਿੱਚ ਚਿੱਤ ਲਾਉਣ ਦਾ ਤਰੀਕਾ, ਮਨ ਲਾਉਣ ਦਾ ਤਰੀਕਾ ਇਹੀ ਹੈ ਵੀ ਅਕਾਲ ਪੁਰਖ ਅੱਗੇ ਝੋਲੀ ਅੱਡ ਕੇ ਇਹਦੀ ਦਾਤ ਮੰਗੀ ਜਾਵੇ। ਔਰ ਕਹਿਣਾ ਕੀ ਹੈ, ਹਰ ਕੀਰਤਨ ਕਾ ਆਹਰੋ, ਆਹਰ ਉਦਮ ਨੂੰ ਵੀ ਕਹਿੰਦੇ ਨੇ, ਆਹਾਰ ਖੁਰਾਕ ਨੂੰ ਵੀ ਕਹਿੰਦੇ ਨੇ, ਸਾਨੂੰ ਉਦਮ ਬਖਸ਼। ਔਰ ਐਸਾ ਉਦਮ ਬਖਸ਼, ਐਸਾ ਪ੍ਰੇਮ ਪੈਦਾ ਕਰ ਬਾਣੀ ਦੇ ਪ੍ਰਤੀ, ਜਿਵੇਂ ਤਨ ਨੂੰ ਆਹਰ ਦੇ ਨਾਲ ਮੋਹ ਹੈ, ਖੁਰਾਕ ਦੇ ਨਾਲ ਤਨ ਦਾ ਪਿਆਰ ਬੜਾ, ਮਨ ਦਾ ਪਿਆਰ ਤੇਰੀ ਬਾਣੀ ਨਾਲ ਬਣੇ। ਤਨ ਦੀ ਖੁਰਾਕ ਜ਼ਰੂਰੀ ਹੈ, ਮੌਤ ਹੈ ਨਹੀਂ ਤੇ, ਇੱਦਾਂ ਮਨ ਦੀ ਖੁਰਾਕ ਜ਼ਰੂਰੀ ਹੈ। ਮੰਗਣਾ ਗੁਰੂ ਨਾਨਕ ਸਾਹਿਬ ਤੋਂ ਹੈ, ਕਿਰਪਾ ਕਰਨ 'ਤੇ ਫਿਰ ਹੀ ਇਹ ਨਿਤਨੇਮ ਕੀਤਾ ਜਾਂਦਾ, ਬਾਣੀ ਪੜ੍ਹੀ ਜਾਂਦੀ ਹੈ। ਸੋਹਿਲਾ ਕਹਿੰਦੇ ਨੇ ਖੁਸ਼ੀ ਦੇ ਗੀਤਾਂ ਨੂੰ, ਖੁਸ਼ੀ ਦੇ ਗੀਤ ਗਾਏ ਜਾਣ ਉਸਨੂੰ ਸੋਹਿਲਾ ਕਿਹਾ ਜਾਂਦਾ ਹੈ। ਗੌੜੀ ਰਾਗ ਹੈ ਅਤੇ ਦੀਪਕੀ ਨਾਲ ਜੋੜਿਆ ਗਿਆ, ਸੰਸਕ੍ਰਿਤ ਵਿੱਚ ਮੰਗਲ ਕਹਿ ਦਿੰਦੇ ਨੇ, ਆਨੰਦ ਦੇ ਗੀਤ, ਖੁਸ਼ੀ ਦੇ ਗੀਤ। ਇਸੇ ਤਰ੍ਹਾਂ ਦੇ ਨਾਲ ਪੰਜਾਬੀ ਦੇ ਵਿੱਚ ਇਸ ਨੂੰ ਜਾਂ ਬ੍ਰਿਜ ਭਾਸ਼ਾ ਵਿੱਚ ਸੋਹਿਲਾ ਕਹਿ ਦਿੱਤਾ ਜਾਂਦਾ ਹੈ, ਖੁਸ਼ੀ ਦੇ ਗੀਤਾਂ ਨੂੰ। ਅਤੇ ਗੀਤ ਉਹਦੇ ਗਾਉਣੇ ਚਾਹੀਦੇ ਨੇ ਜਿਹੜਾ ਖੁਸ਼ ਰਹਿੰਦਾ ਹੈ। ਅੱਜ ਇੰਨੇ ਬੈਠੇ ਜੇ ਨਾਨਕ ਦੁਖੀਆ, ਬਾਣੀ ਕਹਿ ਰਹੀ ਹੈ, ਬੜੇ ਬੜੇ ਦੇਵਤਿਆਂ ਤੋਂ ਲੈ ਕੇ ਸਾਡੇ ਤੱਕ, ਬਾਲੀ ਰੋਵੈ ਨਾਹੇ ਪੁਤਾਰ, ਨਾਨਕ ਦੁਖੀਆ ਸਭ ਸੰਸਾਰ। ਅਤੇ ਫਿਰ ਬੰਦਾ ਤਾਂ ਦੁਖੀ ਹੈ, ਭਾਵੇਂ ਉਹ ਦੇਵਤਾ ਹੈ, ਭਾਵੇਂ ਕੋਈ ਵੀ ਹੈ, ਦੁੱਖ ਦੇ ਵਿੱਚ ਹੈ। ਤੇ ਜਿਹੜਾ ਆਪ ਦੁਖੀ ਹੈ ਉਹਦੇ ਨਾਮ ਦੇ ਗੀਤ ਗਾ ਕੇ ਕੀ ਕਰੋਗੇ? ਸੋਹਿਲਾ ਉਹਦੇ ਨਾਮ ਦਾ ਗਾਇਆ ਜਾਂਦਾ ਜਿਹੜਾ ਸਦਾ ਖੁਸ਼ ਰਹਿੰਦਾ ਹੈ। ਪਰਮਾਤਮਾ ਸਦਾ ਖੁਸ਼ ਹੈ, ਗੁਰੂ ਸਦਾ ਖੁਸ਼ ਹੈ। ਅੱਖਾਂ ਦੇ ਛਾਵੇਂ ਕਿਸੇ ਦੇ ਬੱਚੇ ਦੇ ਕੰਡਾ ਵੀ ਖੁੱਭ ਜਾਵੇ ਤੇ ਅੱਖਾਂ ਚੋਂ ਹੰਝੂ ਡਿੱਗ ਪੈਂਦਾ ਹੈ। ਕਲਗੀਧਰ ਦੇ ਸਾਹਮਣੇ ਚਾਰ ਦੀਵੇ ਬੁੱਝ ਗਏ ਨੇ, ਕੋਈ ਹੰਝੂ ਨਹੀਂ, ਕੋਈ ਮੋਤੀ ਨਹੀਂ। ਸੋਹਲੇ ਤੇ ਉਹਦੇ ਗਾਉਂਗੇ ਜਿਹਨੂੰ ਦੁੱਖ ਹੀ ਕੋਈ ਨਹੀਂ ਹੈ। ਤੇ ਜਿਹੜਾ ਦੁੱਖ ਸੁੱਖ ਦਾ ਬੱਝਿਆ ਹੈ ਉਹਦੇ ਨਾਂ ਦਾ ਸੋਹਲਾ ਗਾ ਕੇ ਕੀ ਕਰੋਗੇ? ਜਿਹੜਾ ਆਪ ਦੁਖੀ ਹੈ ਤੁਹਾਨੂੰ ਸੁੱਖ ਨਹੀਂ ਦੇ ਸਕੇਗਾ। ਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਨਾਮ ਦੇ ਸੋਹਲੇ ਗਾਉਣੇ ਨੇ। ਜਿਵੇਂ ਘਰ ਦੇ ਵਿੱਚ ਕੋਈ ਵਿਆਹ ਹੋਵੇ, ਬੀਬੀਆਂ ਮੰਗਲ ਗਾਉਂਦੀਆਂ ਨੇ, ਗੀਤ ਗਾਉਂਦੀਆਂ ਨੇ, ਉਹਨੂੰ ਸੋਹਲਾ ਕਹਿ ਦਿੱਤਾ ਜਾਂਦਾ ਹੈ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ, ਯਾਦ ਰੱਖਿਓ ਗੀਤ ਉਹਦੇ ਨਾਮ ਦਾ ਗਾਇਓ ਜਿਹਨੂੰ ਗਮ ਕੋਈ ਨਹੀਂ ਹੈ, ਜਿਹੜਾ ਕਦੇ ਦੁਖੀ ਨਹੀਂ ਹੁੰਦਾ, ਜਿਹੜਾ ਸਦਾ ਖੁਸ਼ ਰਹਿੰਦਾ ਹੈ। ਜਿੱਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਦਸਮ ਗ੍ਰੰਥ ਵਿੱਚ ਬਾਣੀਆਂ ਦੇ ਨਾਮ ਨੇ ਅੱਡੋ ਅੱਡ, ਜਾਪ ਸਾਹਿਬ ਹੈ, ਜਪਜੀ ਸਾਹਿਬ ਹੈ, ਚੌਪਈ ਹੈ, ਆਨੰਦ ਸਾਹਿਬ ਹੈ, ਇੱਦਾਂ ਹੀ ਬਾਣੀ ਦਾ ਨਾਮ ਸੋਹਿਲਾ ਹੈ। ਗੀਤ ਕਿਹਦੇ ਨਾਮ ਦੇ ਗਾਉਣੇ ਸੀ? ਉਹ ਪਰਮਾਤਮਾ ਹੈ, ਕੀਰਤੀ ਗਾਉਣੀ ਸੀ, ਇਸ ਕਰਕੇ ਕੀਰਤਨ ਸੋਹਿਲਾ ਕਹਿ ਦਿੰਦੇ ਨੇ ਸਿੱਖ, ਵੀ ਪਰਮਾਤਮਾ ਦਾ ਕੀਰਤਨ। ਜਿੱਥੋਂ ਤੱਕ ਗੌੜੀ ਰਾਗ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਪ੍ਰਕਾਰ ਦੀਆਂ ਗੌੜੀਆਂ ਨੇ, ਇਹ ਰਾਗੀਆਂ ਨੂੰ ਜ਼ਿਆਦਾ ਇਹਨਾਂ ਦਾ ਖਿਆਲ ਹੈ, ਗੌੜੀ ਗੁਆਰੇਰੀ, ਗੌੜੀ ਚੇਤੀ, ਗੌੜੀ ਦੱਖਣੀ, ਕਈ ਗੌੜੀਆਂ ਨੇ। ਗੌੜੀ ਦਾ ਅਤੇ ਦੀਪਕੀ ਦਾ ਸੁਮੇਲ ਹੈ, ਕਈ ਰੂਪ ਗੌੜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ। ਜੇ ਤੇ ਰਾਗ ਦੇ ਪੱਖ ਤੋਂ ਇਸ ਨੂੰ ਪੜ੍ਹਨਾ ਹੈ ਤੇ ਐਸੇ ਐਸੇ ਰਾਗ ਧਰਮ ਦੇ ਹੋਰ ਕਿਧਰੇ ਗ੍ਰੰਥ ਵਿੱਚ ਤੁਹਾਨੂੰ ਨਹੀਂ ਮਿਲਣਗੇ, ਕਿਉਂਕਿ ਸਾਡਾ ਵੱਖੋ ਵੱਖਰਾ ਪੱਖ ਹੈ। ਕੋਈ ਗਿਆਨ ਲਈ ਪੜ੍ਹਦਾ ਹੈ, ਕੋਈ ਆਨੰਦ ਲਈ ਪੜ੍ਹਦਾ ਹੈ, ਇਹਦੇ ਵਿੱਚ ਬੇਅੰਤ ਰਾਗ ਤੇ ਰਾਗਣੀਆਂ ਨੇ ਜਿਨ੍ਹਾਂ ਦਾ ਗੁਰਬਾਣੀ ਰਾਹੀ ਰਾਗ ਦੇ ਜਿਹੜੇ ਧਨੀ ਨੇ ਉਹਨਾਂ ਨੂੰ ਬੋਧ ਹੋ ਸਕਦਾ। ਤੇ ਇੱਕ ਤੁਹਾਨੂੰ ਹੋਰ ਗੱਲ ਦੱਸਾਂ, ਮਾਝ ਰਾਗ ਤੇ ਆਸਾ ਰਾਗ ਇਹ ਦੁਨੀਆਂ ਦੇ ਕਿਸੇ ਧਾਰਮਿਕ ਗ੍ਰੰਥ ਵਿੱਚ ਨਹੀਂ ਮਿਲਦੇ। ਦੁਨੀਆਂ ਦੇ ਕਿਸੇ ਸੰਗੀਤ ਵਿਦਿਆਲੇ ਦੇ ਵਿੱਚ, ਕਿਸੇ ਅਕੈਡਮੀ ਦੇ ਵਿੱਚ ਇਹ ਦੋ ਰਾਗ ਨਹੀਂ ਪੜ੍ਹਾਏ ਜਾਂਦੇ। ਇਹ ਸੰਗੀਤਕਾਰ ਕਹਿੰਦੇ ਨੇ ਗੁਰੂ ਨਾਨਕ ਤੋਂ ਪੈਦਾ ਹੋਏ ਨੇ। ਮਾਝ ਰਾਗ ਇਹ ਗੁਰੂ ਨਾਨਕ ਦੀ ਦੇਣ ਹੈ। ਗੁਰੂ ਨਾਨਕ ਸਾਹਿਬ ਇਹਨਾਂ ਨੂੰ ਪੈਦਾ ਕਰਨ ਵਾਲੇ ਨੇ। ਔਰ ਆਸਾ ਰਾਗ, ਗੁਰੂ ਮਹਾਰਾਜ ਨੇ ਇਹ ਸਾਡੀ ਝੋਲੀ ਵਿੱਚ ਪਾਏ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਹਾਨੀਅਤ ਦਾ ਸੋਮਾ ਹੈ, ਉੱਥੇ ਰਾਗ ਦੇ ਪੱਖ ਤੋਂ ਬੜੀ ਡੂੰਘਾਈ ਹੈ। ਜਿਹੜੇ ਰਾਗ ਦੇ ਧਨੀ ਨੇ, ਕਾਵਿ ਸ਼ੈਲੀ ਦੇ ਪੱਖੋਂ, ਰਾਗ ਦੇ ਪੱਖੋਂ ਜਾਣਦੇ ਨੇ, ਐਸਾ ਕੋਈ ਗ੍ਰੰਥ ਨਹੀਂ ਹੈ ਦੁਨੀਆਂ ਵਿੱਚ। ਹੁਣ ਇੱਥੇ ਬਾਦਸ਼ਾਹ ਹੁਕਮ ਕੀ ਕਰਦੇ ਨੇ, ਮਹੱਲਾ ਪਹਿਲਾ। ਇੱਥੇ ਹੁਣ ਆਪਾਂ ਕਈ ਵੀਰ ਮੇਰੇ ਮਹਿਲਾ ਕਹਿ ਦਿੰਦੇ ਨੇ, ਸਮਝਿਓ। ਵੈਸੇ ਤੇ ਅਕਾਲ ਤਖ਼ਤ ਸਾਹਿਬ ਤੋਂ ਸਰਕੂਲਰ ਲਾਗੂ ਹੈ ਵੀ ਮਹਿਲਾ ਨਹੀਂ ਕਹਿਣਾ। ਕਾਲਜਾਂ ਵਿੱਚ ਕਈ ਵਾਰ ਪੜ੍ਹ ਕੇ ਅਸੀਂ ਮਹਿਲਾ ਕਹਿ ਦਿੰਦੇ ਹਾਂ, ਇਹ ਹੈ ਮਹੱਲਾ। ਔਰ ਇਹਨੂੰ ਸਮਝਿਓ ਧਿਆਨ ਨਾਲ, ਗਲਤੀ ਕਿਵੇਂ ਹੋਈ ਹੈ। ਵਿਦਵਾਨਾਂ ਨੇ ਇਸ ਨੂੰ ਸੰਸਕ੍ਰਿਤ ਦਾ ਲਫ਼ਜ਼ ਸਮਝ ਲਿਆ ਤੇ ਸੰਸਕ੍ਰਿਤ ਵਿੱਚ ਮਹਿਲਾ ਹੀ ਬਣਦਾ ਹੈ, ਪਰ ਇਹ ਲਫ਼ਜ਼ ਹੈ ਅਰਬੀ ਦਾ, ਫਾਰਸੀ ਦਾ। ਹੁਣ ਬਾਣੀ ਦੇ ਵਿੱਚ ਸੰਪਰਦਾਈ ਮਹਾਂਪੁਰਸ਼ ਮਹੱਲਾ ਪੜ੍ਹਦੇ ਸੀ। ਅਕਾਲ ਜਕੂਲ ਜੇ ਖੁੱਲ੍ਹ ਗਏ, ਇਹਨਾਂ ਮਹਿਲਾ ਸ਼ੁਰੂ ਕਰ ਦਿੱਤਾ, ਪਰ ਜਦੋਂ ਸਿੱਧ ਕਰਨ 'ਤੇ ਆਉਂਗੇ, ਮਹਿਲਾ ਸਿੱਧ ਨਹੀਂ ਹੁੰਦਾ। ਮਹਿਲਾ ਦਾ ਮਤਲਬ ਹੈ ਇਸਤਰੀ। ਤੇ ਜੇ ਇੱਥੇ ਮਹਿਲਾ ਇਸਤਰੀ ਦਾ ਪ੍ਰਤੀਕ ਹੁੰਦਾ ਤੇ ਫਿਰ ਕਦੇ ਇਹ ਨਹੀਂ ਸੀ ਕਹਿਣਾ ਮਹਿਲਾ ਪਹਿਲਾ, ਮਹਿਲਾ ਪਹਿਲੀ ਕਹਿਣਾ ਚਾਹੀਦਾ ਸੀ। ਤੇ ਜੇ ਤੁਸੀਂ ਪਹਿਲੀ ਕਹਿਣਾ ਚਾਹਿਆ ਤੇ ਕਈ ਜਗ੍ਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵੇਖੋਗੇ ਵੀ ਏਕੇ ਦੇ ਅੱਗੇ ਬ੍ਰੈਕਟ ਵਿੱਚ ਪਹਿਲਾ ਲਿਖਿਆ ਹੁੰਦਾ, ਪਾਪਾ ਹਾਹੇ ਨੂੰ ਸਿਹਾਰੀ ਲੱਲੇ ਨੂੰ ਕੰਨਾ। ਉਹ ਬਕਾਇਦਾ ਲਿਖਿਆ ਵੀ ਭੁਲੇਖੇ ਨਾਲ ਇਹਨੂੰ ਮਹਿਲਾ ਇਸਤਰੀ ਸਮਝ ਕੇ ਪਹਿਲੀ ਨਾ ਕੋਈ ਪੜ੍ਹ ਦੇਵੇ। ਖੰਡਨ ਆਪ ਹੀ ਕੀਤਾ ਬਾਣੀ ਨੇ, ਉੱਥੇ ਪਹਿਲਾ ਲਿਖਿਆ, ਦੂਜਾ ਵੀ ਲਿਖਿਆ ਮਿਲੇਗਾ, ਦੱਦੇ ਨੂੰ ਦਲੈਂਕੜੇ ਜੱਜੇ ਨੂੰ ਕੰਨਾ। ਹੁਣ ਭੁਲੇਖਾ ਕਿਵੇਂ ਖਾ ਗਏ? ਗੁਰਬਾਣੀ ਦੇ ਵਿੱਚ ਅਰਬੀ, ਫਾਰਸੀ, ਸੰਸਕ੍ਰਿਤ ਦੇ ਬੇਅੰਤ ਸ਼ਬਦ ਨੇ ਤੇ ਸਾਡੇ ਇਹਨਾਂ ਗਿਆਨੀਆਂ ਨੂੰ ਇਹ ਭਾਸ਼ਾ ਆਉਂਦੀਆਂ ਨਹੀਂ, ਪੰਜਾਬੀ ਆਉਂਦੀ ਹੈ। ਉਹ ਫਿਰ ਆਪਣੇ ਪੰਜਾਬੀ 'ਚ ਜਿੱਦਾਂ ਦੇ ਰਟੇ ਲਾਏ ਨੇ ਉਦਾਂ ਦੇ ਅਰਥ ਕਰਦੇ ਰਹਿੰਦੇ ਨੇ। ਇਹ ਚੰਗੀ ਤਰ੍ਹਾਂ ਸਮਝ ਲਿਓ, ਤੁਹਾਨੂੰ ਇੱਦਾਂ ਦੇ ਬੜੇ ਮਿਲਣੇ ਨੇ ਔਰ ਤੁਹਾਡੇ ਕੋਲ ਇਹ ਜਵਾਬ ਚਾਹੀਦਾ। ਉਹਨਾਂ ਵੀਰਾਂ ਦਾ ਕਸੂਰ ਨਹੀਂ ਹੈ, ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਗਿਆਨ ਨਹੀਂ ਸੀ, ਭੁਲੇਖਾ ਖਾ ਗਏ। ਇੱਥੇ ਬਾਣੀ ਵਿੱਚ ਕਈ ਐਸੇ ਸ਼ਬਦ ਆਉਂਦੇ ਨੇ, ਹੁਣ ਸੰਪਰਦਾਵਾਂ ਵਿੱਚ ਤੇ ਵਿੱਦਿਆ ਪੜ੍ਹਾਈਆਂ ਜਾਂਦੀਆਂ ਸਨ, ਭਾਵੇਂ ਸੰਸਕ੍ਰਿਤ ਹੈ, ਅਰਬੀ ਹੈ, ਫਾਰਸੀ ਹੈ, ਪੰਜਾਬੀ ਹੈ, ਹਿੰਦੀ ਹੈ। ਕਾਲਜਾਂ 'ਚ ਜਿੱਥੇ ਕਾਲਜ ਗੁਰਮਤਿ ਦੇ ਖੁੱਲ੍ਹੇ ਵੀ ਨੇ, ਪੰਜਾਬੀ ਦਾ ਬੋਧ ਹੁੰਦਾ, ਹੋਰ ਕੋਈ ਭਾਸ਼ਾ ਨਹੀਂ ਸਿਖਾਈ ਜਾਂਦੀ, ਕਹਿੰਦੇ ਲੋੜ ਨਹੀਂ ਹੈ। ਪਰ ਜੇ ਲੋੜ ਨਹੀਂ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਪੰਜਾਬੀ ਵਿੱਚ ਚਾਹੀਦਾ ਸੀ, ਅਰਬੀ, ਫਾਰਸੀ, ਸੰਸਕ੍ਰਿਤ ਦੇ ਲਫ਼ਜ਼ ਵਿੱਚ ਆਉਣੇ ਨਹੀਂ ਸੀ ਚਾਹੀਦੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅੰਤ ਭਾਸ਼ਾਵਾਂ ਦਰਜ ਨੇ। ਤੁਸੀਂ ਇੱਕ ਸ਼ਬਦ ਪੜ੍ਹਦੇ ਹੁੰਦੇ ਜੇ, ਯਕ ਅਰਜ਼ ਗੁਫਤੰਗ ਪੇਸ਼ ਤੋ ਦਰਗੋਸ ਕੁਨ ਕਰਤਾਰ ਹੱਕਾ ਕਰੀਮ ਕਰੀਮ ਤੂੰ ਬੇਐਬ ਪਰਵਰਦੀਗਾਰ ਦੁਨੀਆ ਮੁਕਾਮੇ ਫਾਨੀ। ਹੁਣ ਜਿਹਨੂੰ ਪੰਜਾਬੀ ਆਉਂਦੀ ਇਹਦੇ ਕੀ ਅਰਥ ਕਰੇਗਾ? ਇਹ ਤੇ ਫਾਰਸੀ 'ਚ ਹੈ ਸ਼ਬਦ ਸਾਰਾ, ਪਰਸ਼ੀਅਨ ਵਿੱਚ ਹੈ। ਇਸ ਕਰਕੇ ਕੁਝ ਇੱਦਾਂ ਦੇ ਸ਼ਬਦ ਆਉਂਦੇ ਨੇ ਜਿਹੜੇ ਫਾਰਸੀ ਵਿੱਚ ਨੇ, ਔਰ ਇਹਨਾਂ ਭਾਸ਼ਾਵਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਹੁਣ ਸਮਝਿਓ, ਮਹੱਲ ਸ਼ਬਦ ਹੈ ਫਾਰਸੀ ਦਾ ਅਰਬੀ ਦਾ, ਤੇ ਮਹੱਲ ਦਾ ਮਤਲਬ ਹੈ ਅਰਬੀ ਵਿੱਚ ਹਲੂਲ। ਹਲੂਲ ਦਾ ਮਤਲਬ ਹੈ ਰਹਿਣ ਦੀ ਜਗ੍ਹਾ, ਛੱਤ, ਕੋਠਾ ਕਮਰਾ ਮਹੱਲ ਜਿੱਥੇ ਰਿਹਾ ਜਾਵੇ। ਇਹੀ ਮਹੱਲ ਲਫ਼ਜ਼ ਸੰਸਕ੍ਰਿਤ ਵਿੱਚ ਮਹਿਲਾ ਬਣ ਜਾਂਦਾ ਹੈ। ਮਹਿਲਾ ਦਾ ਮਤਲਬ ਹੈ ਇਸਤਰੀ। ਭੁਲੇਖਾ ਇਹ ਪੈ ਗਿਆ ਵੀ ਇਹਨੂੰ ਸੰਸਕ੍ਰਿਤ ਦਾ ਲਫ਼ਜ਼ ਸਮਝ ਲਿਆ ਕਈ ਵੀਰਾਂ ਨੇ, ਸੀ ਇਹ ਅਰਬੀ ਦਾ ਲਫ਼ਜ਼। ਤੁਹਾਨੂੰ ਇੱਕ ਉਦਾਹਰਣ ਦਿੰਦਾ ਮੈਂ, ਇੱਕ ਪਾਕ ਲਫ਼ਜ਼ ਆਉਂਦਾ ਬਾਣੀ ਵਿੱਚ। ਹੁਣ ਜੇ ਤੁਸੀਂ ਪਾਕ ਦੇ ਅਰਥ ਫਾਰਸੀ ਵਿੱਚ ਕਰੋਗੇ ਤੇ ਉਹ ਪਵਿੱਤਰ ਹੈ, ਇਹੀ ਪਾਕ ਦੇ ਅਰਥ ਤੁਸੀਂ ਸੰਸਕ੍ਰਿਤ ਵਿੱਚ ਕਰੋਗੇ ਤੇ ਭੋਜਨ ਹੈ, ਰੋਟੀ ਹੈ। ਇਸੇ ਪਾਕ ਦੇ ਅਰਥ ਪੰਜਾਬੀ ਵਿੱਚ ਕਰੋਗੇ ਤੇ ਉਹ ਜ਼ਖਮ ਵਿੱਚੋਂ ਜਿਹੜੀ ਪਾਕ ਨਿਕਲਦੀ ਹੈ ਨਾ, ਉਹ ਹੈ। ਅੱਛਾ, ਹੁਣ ਇਹ ਬਾਣੀ ਵਿੱਚ ਜੇ ਤੁਸੀਂ ਸੰਸਕ੍ਰਿਤ ਦੇ ਲਫ਼ਜ਼ ਨੂੰ ਪੰਜਾਬੀ ਦਾ ਸਮਝ ਲਿਆ ਫਿਰ ਵੀ ਅਨਰਥ ਹੋ ਗਿਆ, ਵੀ ਕਿੱਥੇ ਭੋਜਨ ਤੇ ਕਿੱਥੇ ਜ਼ਖਮ ਵਾਲੀ ਪਾਕ। ਅਰਥ ਭੋਜਨ ਕਰਨਾ ਤੁਸੀਂ ਪਾਕ ਦੂਜਾ ਸਮਝ ਲਿਆ, ਇੱਥੇ ਭੁਲੇਖਾ ਖਾ ਕੇ ਬਾਣੀ ਦਾ ਅਰਥ ਦਾ ਅਨਰਥ ਹੋ ਗਿਆ, ਗੁਨਾਹ ਹੋ ਗਿਆ। ਸ਼ਬਦ ਫਾਰਸੀ ਦਾ ਸੀ, ਪਵਿੱਤਰ ਸੀ, ਤੇ ਤੁਸੀਂ ਸੰਸਕ੍ਰਿਤ ਦਾ ਕਰ ਗਏ, ਪਵਿੱਤਰ ਦੀ ਜਗ੍ਹਾ ਭੋਜਨ ਵਰਤ ਲਿਆ, ਫਿਰ ਵੀ ਅਰਥ ਦਾ ਅਨਰਥ ਹੋ ਗਿਆ। ਹੁਣ ਸਮਝ ਚਾਹੀਦੀ ਇਹ ਹੈ ਵੀ ਇਹ ਲਫ਼ਜ਼ ਫਾਰਸੀ ਦਾ ਹੈ, ਸੰਸਕ੍ਰਿਤ ਦਾ ਹੈ ਜਾਂ ਪੰਜਾਬੀ ਦਾ ਹੈ। ਹੁਣ ਬਾਣੀ ਨੂੰ ਜਦੋਂ ਤੁਸੀਂ ਪੜ੍ਹੋਗੇ, ਜੇ ਪੜਚੋਲ ਨਾ ਕੀਤੀ ਵੀ ਕਿਹੜੀ ਭਾਸ਼ਾ ਦਾ ਇਹ ਲਫ਼ਜ਼ ਹੈ, ਤੇ ਫਿਰ ਪਹਿਰਾ ਗਲਤ ਚੱਲ ਜਾਣਾ। ਜਿਵੇਂ ਮਹੱਲ ਨੂੰ ਮਹਿਲਾ ਕਹਿ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਲਫ਼ਜ਼ ਆਉਂਦਾ ਹੈ, ਇੱਕ ਪੰਕਤੀ ਆਉਂਦੀ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈ ਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਹੁਣ ਇੱਥੇ ਪਾਕ ਤੇ ਪਵਿੱਤ ਦੋ ਇਕੱਠੇ ਆ ਗਏ ਨੇ। ਕਈ ਮੇਰੇ ਵੀਰ ਇੱਥੇ ਪਾਕ ਦਾ ਅਰਥ ਪਵਿੱਤਰ ਕਰ ਗਏ, ਫਾਰਸੀ ਸਮਝ ਲਿਆ। ਅੱਛਾ, ਜੇ ਪਾਕ ਦਾ ਅਰਥ ਇੱਥੇ ਪਵਿੱਤਰ ਹੁੰਦਾ ਤੇ ਪਾਕ ਪਵਿੱਤ ਇਕੱਠਾ ਨਹੀਂ ਸੀ ਆਉਣਾ, ਕਿਉਂਕਿ ਪਵਿੱਤ ਦਾ ਮਤਲਬ ਵੀ ਪਵਿੱਤਰ ਹੈ, ਤੇ ਜੇ ਪਾਕ ਫਾਰਸੀ ਦਾ ਲਫ਼ਜ਼ ਹੈ ਤੇ ਪਾਕ ਦਾ ਮਤਲਬ ਵੀ ਪਵਿੱਤਰ ਹੋ ਗਿਆ, ਤੇ ਦੋ ਵਾਰ ਪਵਿੱਤਰ ਇਕੱਠਾ ਲਿਖਣ ਦੀ ਕੋਈ ਤੁੱਕ ਨਹੀਂ ਬਣਦੀ। ਹੋਇਆ ਕੀ ਹੈ ਵੀ ਤੁਸੀਂ ਅੰਨ ਲਿਆ, ਪਾਣੀ ਲਿਆ, ਲੂਣ ਲਿਆ, ਅੱਗ ਬਾਲੀ, ਇਹ ਜਦੋਂ ਸਾਰੇ ਇਕੱਠੇ ਹੋ ਗਏ ਤਾਂ ਹੋਆ ਪਾਕ ਪਵਿੱਤ। ਪਾਕ ਦਾ ਮਤਲਬ ਇੱਥੇ ਸੰਸਕ੍ਰਿਤ ਹੈ, ਭੋਜਨ ਹੈ। ਜਦੋਂ ਇਹ ਪੰਜ ਇਕੱਠੇ ਹੋ ਗਏ ਤੇ ਉਹ ਕੀ ਬਣਿਆ? ਭੋਜਨ। ਉਹ ਭੋਜਨ ਜਿਹੜਾ ਪਵਿੱਤ ਸੀ, ਪਵਿੱਤਰ ਸੀ। ਤੇ ਜੇ ਇੱਥੇ ਪਾਕ ਪੰਜਾਬੀ ਦਾ ਸਮਝ ਲਓ ਤੇ ਕੀ ਪੰਜਾਂ ਤੋਂ ਜ਼ਖਮ ਪੈਦਾ ਹੋਇਆ? ਪੰਜਾਂ ਤੋਂ ਪਾਕ ਬਣੇਗੀ? ਪੰਜਾਬੀ 'ਚ ਕਰੋਗੇ ਤੇ ਫਿਰ ਗਲਤ ਹੋ ਗਿਆ। ਇੱਥੋਂ ਤੱਕ ਫਾਰਸੀ ਵਿੱਚ ਇਹ ਲਫ਼ਜ਼ ਸਮਝ ਲਓਗੇ ਤੇ ਫਿਰ ਵੀ ਗਲਤ ਹੋ ਗਿਆ। ਪੜਚੋਲ ਕਰਨੀ ਪੈਂਦੀ ਹੈ ਵੀ ਭਾਸ਼ਾ ਕਿਹੜੀ ਦਾ ਲਫ਼ਜ਼ ਹੈ। ਹੁਣ ਕਈ ਜਗ੍ਹਾ ਆਉਂਦਾ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਉਹ ਭੋਗ ਹਰ ਰਾਏ। ਸੰਸਕ੍ਰਿਤ ਦੇ ਵਿੱਚ ਪਾਕ ਭੋਜਨ ਵੀ ਹੈ ਤੇ ਪਾਕ ਸਾਲ ਭੋਜਨ ਬਣਾਉਣ ਵਾਲਾ ਕਿਚਨ ਰਸੋਈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਉਹ ਭੋਗ ਹਰ ਰਾਏ। ਇੱਥੇ ਵੀ ਭੋਜਨ ਅਰਥ ਹੈ, ਸਾਲ ਰਸੋਈ ਨੂੰ ਕਹਿੰਦੇ ਨੇ ਜਿੱਥੇ ਭੋਜਨ ਬਣਦਾ ਹੈ। ਹੁਣ ਇੱਥੇ ਫਾਰਸੀ ਵਿੱਚ ਇੱਥੇ ਤੁਸੀਂ ਪਵਿੱਤਰ ਨਹੀਂ ਵਰਤ ਸਕਦੇ, ਪੰਜਾਬੀ ਦਾ ਪਾਕ ਨਹੀਂ ਵਰਤ ਸਕਦੇ। ਇਸ ਕਰਕੇ ਆਖਿਆ ਜਾਂਦਾ ਵੀ ਬਾਣੀ ਦੀ ਸੰਥਿਆ ਕਰੋ, ਕਾਲਜਾਂ 'ਚੋਂ ਨਹੀਂ ਮਿਲੇਗੀ ਉਹ। ਸਾਧੂਆਂ ਸਤਿਪੁਰਸ਼ਾਂ ਕੋਲ ਬਹਿ ਕੇ ਸੰਥਿਆ ਕਰੋ ਔਰ ਪੜਚੋਲ ਕਰੋ ਵੀ ਇਹ ਕਿਹੜੀ ਭਾਸ਼ਾ ਦਾ ਲਫ਼ਜ਼ ਹੈ, ਨਹੀਂ ਤੇ ਅਨਰਥ ਹੋ ਜਾਣਾ ਜੇ। ਵੱਡੇ ਵੱਡੇ ਕਾਲਜਾਂ 'ਚ ਪੜ੍ਹ ਕੇ ਬਣੇ ਪ੍ਰੋਫੈਸਰ ਮਹਿਲਾ ਪੜ੍ਹ ਰਹੇ ਨੇ, ਇਹ ਵੀ ਆਪਾਂ ਸਿੱਧ ਕਰਦੇ ਹਾਂ ਵੀ ਉਹ ਕੀ ਹੈ, ਕਾਰਨ ਕੀ ਹੈ। ਹੁਣ ਪਾਕ ਜਿਹੜਾ ਲਫ਼ਜ਼ ਹੈ ਇਹ ਦੇਖਣਾ ਪੈਣਾ ਫਾਰਸੀ ਦਾ, ਜੇ ਫਾਰਸੀ ਦਾ ਹੋਇਆ ਤੇ ਪਵਿੱਤਰ ਹੈ, ਸੰਸਕ੍ਰਿਤ ਦਾ ਹੋਇਆ ਤੇ ਭੋਜਨ ਹੈ, ਪੰਜਾਬੀ ਦਾ ਹੋਇਆ ਤੇ ਜ਼ਖਮ ਵਾਲੀ ਪਾਕ ਹੈ। ਇੱਦਾਂ ਹੀ ਮਹੱਲਾ ਲਫ਼ਜ਼ ਹਲੂਲ ਅਰਬੀ ਦਾ ਲਫ਼ਜ਼ ਹੈ ਮਹਿਲ। ਮਹਿਲ ਦਾ ਕੀ ਮਤਲਬ ਹੈ? ਵੀ ਅੱਜ ਗੁਰੂ ਨਾਨਕ ਦੀ ਨਿਰੰਕਾਰੀ ਜੋਤ ਪਹਿਲੇ ਮਹਿਲ ਵਿੱਚ ਬਹਿ ਗਈ ਹੈ, ਮਹੱਲ ਵਿੱਚ ਬਹਿ ਗਈ ਹੈ, ਜਿਸ ਦਾ ਨਾਮ ਨਾਨਕ ਹੈ। ਪਰਮਾਤਮਾ ਦੀ ਜੋਤ ਪਹਿਲੇ ਮਹੱਲ ਵਿੱਚ ਬੈਠੀ ਹੈ ਜਿਸ ਦਾ ਨਾਮ ਨਾਨਕ ਹੈ। ਅੱਜ ਪਹਿਲਾ ਮਹਿਲ ਤੁਹਾਡੇ ਲਈ ਸ਼ਬਦ ਉਚਾਰ ਰਿਹਾ ਹੈ, ਕਿਹੜਾ ਸ਼ਬਦ ਹੈ ਜੈਕਾਰ ਕੀਰਤ ਆਖੀ ਹੈ ਜਦੋਂ, ਕਿਉਂਕਿ ਘਰ ਹੈ ਤੇ ਘਰ ਪੁਰਾਣਾ ਹੋ ਜਾਂਦਾ ਹੈ, ਸਰੀਰ ਮਿੱਟੀ ਦਾ ਪੁਰਾਣਾ ਹੋ ਜਾਂਦਾ ਹੈ। ਇੱਥੇ ਬੜੇ ਤੁਹਾਨੂੰ ਡਾਕਟਰ ਮਿਲਣਗੇ, ਤੁਹਾਡੇ ਸਿੱਖ ਧਰਮ ਵਰਗਾ, ਤੁਹਾਡੇ ਸਿੱਖ ਰਹਿਬਰਾਂ ਵਰਗਾ ਕੋਈ ਪੈਗੰਬਰ ਰੂਹੇ ਜ਼ਮੀਨ ਨੇ ਪੈਦਾ ਨਹੀਂ ਕੀਤਾ। 125,000 ਪੈਗੰਬਰ ਹੈ ਇਸਲਾਮ ਵਿੱਚ, 33 ਕਰੋੜ ਦੇਵਤੇ, 9 ਲੱਖ ਦੇਵੀਆਂ ਨੇ ਹਿੰਦੂ ਜਗਤ ਅੰਦਰ, ਯੀਸ਼ੂ ਮਸੀਹ ਚੱਕੀ ਫਿਰਦੇ ਨੇ ਕ੍ਰਿਸਚਨ। ਔਰ ਕਮਾਲ ਦੀ ਗੱਲ ਹੈ ਕਿ ਬਚਨ ਆਖਣਗੇ ਵੀ ਹੀ ਵਾਜ ਦਾ ਓਨਲੀ ਸਨ ਆਫ ਗੋਡ, ਇਕਲੌਤਾ ਬੱਚਾ ਸੀ ਰੱਬ ਦਾ। ਅਤੇ ਮੈਂ ਹੱਸਦਾ ਨਾ ਵੀ ਅਸੀਂ ਸਾਰੇ ਸ਼ੈਤਾਨ ਦੇ ਹਾਂ, ਫਿਰ ਪੈਦਾ ਕਰਨ ਵਾਲਾ ਤਾਂ ਰੱਬ ਹੀ ਹੈ ਨਾ। ਇਹ ਆਖੋ ਵੀ ਰੱਬ ਦਾ ਲਾਇਕ ਬੱਚਾ ਸੀ ਉਹ, ਵੀ ਠੀਕ ਹੈ ਸਾਡੇ ਨੂੰ ਲਾਇਕ ਹੈ, ਬੰਦਗੀ ਵਾਲਾ ਹੈ। ਇਹ ਨਹੀਂ ਕਿਹਾ ਜਾ ਸਕਦਾ ਵੀ ਉਹੀ ਇਕੱਲਾ ਕਾਕਾ ਸੀ ਰੱਬ ਦਾ, ਸਾਰਿਆਂ ਨੂੰ ਪੈਦਾ ਕਰਨ ਵਾਲਾ ਰੱਬ ਹੀ ਹੈ। ਖੈਰ, ਬੜੇ ਬੜੇ ਪੈਗੰਬਰ ਰਹਿਬਰ ਹੋਏ ਨੇ ਦੁਨੀਆਂ 'ਤੇ, ਔਰ ਸਾਇੰਸ ਬੜੀ ਤਰੱਕੀ 'ਤੇ ਹੈ। ਮੈਂ ਕਈ ਡਾਕਟਰ ਵੇਖੇ ਨੇ, ਇਹਦੀ ਨਾੜੀ ਕੱਢ ਕੇ ਇਹਨੂੰ ਫਿੱਟ ਕਰ ਦਿੰਦੇ ਨੇ। ਇੱਥੋਂ ਤੱਕ ਵੀ ਹੁਣ ਸ਼ਾਇਦ ਹਾਰਟ ਟਰਾਂਸਪਲਾਂਟ ਵੀ ਚੱਲ ਪਿਆ, ਵੀ ਕਿਸੇ ਦਾ ਦਿਲ ਕੰਮ ਛੱਡ ਗਿਆ ਤਾਂ ਇੱਧਰੋਂ ਚੋਕੇ ਲਾ ਦਿਓ, ਪੰਪ ਜਿਹਾ ਬਣਾ ਕੇ ਲਾ ਦਿਓ। ਜੇ ਨਹੀਂ ਪੈਦਾ ਕਰ ਪਾਏ ਤਾਂ ਇੱਕ ਬਲੱਡ ਨਹੀਂ ਪੈਦਾ ਕਰ ਸਕੇ, ਲਹੂ ਨਹੀਂ ਬਣਾ ਸਕੇ। ਕੈਂਪ ਲਾਉਂਦੇ ਨੇ, ਬਲੱਡ ਡੋਨੇਸ਼ਨ ਕੈਂਪ ਤਰਲੇ ਲੈਂਦੇ ਫਿਰਦੇ ਨੇ, ਕਿਉਂਕਿ ਰੱਬ ਤਾਂ ਹੀ, ਰੱਬ ਦਾ ਬਣਾਇਆ ਬੰਦਾ ਨਹੀਂ ਪਹੁੰਚ ਸਕਦਾ। ਜੇ ਆਖੇ ਵੀ ਰੱਬ ਦੇ ਬਰਾਬਰ ਸਿਆਣਪ ਆ ਜਾਵੇ ਤਾਂ 110% ਝੂਠ। ਜੇ ਨਾ ਸਵਾਸ ਹੀ ਬਣਾ ਪਾਏ ਨੇ ਅਤੇ ਨਾ ਬਲੱਡ ਹੀ ਬਣਾ ਪਾਏ ਨੇ, ਜੋਤ ਨਹੀਂ ਬਣਾ ਸਕਦੇ। ਜੇ ਜੋਤ ਬਣਾਉਣ ਦੀ ਕਾਬਲੀਅਤ ਹੁੰਦੀ ਤਾਂ ਡਾਕਟਰ ਕੋਈ ਮਰਨਾ ਨਹੀਂ ਚਾਹੀਦਾ ਦੁਨੀਆਂ 'ਤੇ, ਆਪ ਤਾਂ ਜਿੰਦਾ ਰਹਿੰਦਾ ਨਾ। ਹੁਣ ਇੰਨੇ ਟਰਾਂਸਪਲਾਂਟ ਨੇ, ਹਰ ਇੱਕ ਅੰਗ ਵੀ ਤੂੰ ਬਦਲ ਲਵੇਂ, ਤੂੰ ਵੱਡਾ ਡਾਕਟਰ ਹੈ, ਹਕੀਮ ਹੈ, ਪਰ ਕੋਈ ਮਾਇਕਾ ਲਾਲ ਪੈਦਾ ਨਹੀਂ ਹੋਇਆ ਵੀ ਇੱਕ ਚਮ 'ਚੋਂ ਰੂਹ ਕੱਢ ਕੇ ਦੂਜੇ 'ਚ ਪਾ ਦੇਵੇ। ਇਹ ਜੇ ਕੋਈ ਦੁਨੀਆਂ ਦਾ ਡਾਕਟਰ ਕਰ ਸਕਿਆ ਤਾਂ ਉਹ ਹੈ ਗੁਰੂ ਨਾਨਕ। ਆਪਣੀ ਜੋਤ ਕੱਢ ਕੇ ਬਾਬੇ ਲਹਿਣੇ 'ਚ ਰੱਖ ਦਿੱਤੀ ਹੈ, ਅਤੇ ਬਾਬੇ ਲਹਿਣੇ ਵਾਲੀ ਜੋਤ ਕੱਢ ਕੇ ਜਦੋਂ ਉਹ ਮਹੱਲ ਪੁਰਾਣਾ ਹੋ ਗਿਆ, ਘਰ ਜਿਵੇਂ ਪੁਰਾਣਾ ਹੋ ਜਾਵੇ, ਅਸੀਂ ਨਵਾਂ ਘਰ ਬਣਾਉਂਦੇ ਹਾਂ, ਬਾਬੇ ਅਮਰਦਾਸ ਵਿੱਚ ਬਹਿ ਗਿਆ ਹੈ, ਉਹ ਮਹੱਲ ਬਿਰਧ ਹੋ ਗਿਆ, ਪੁਰਾਣਾ ਹੋ ਗਿਆ, ਗੁਰੂ ਰਾਮਦਾਸ ਵਿੱਚ ਬਹਿ ਗਿਆ ਹੈ। ਚੰਡੀ ਦੀ ਵਾਰ ਵਿੱਚ ਤੁਸੀਂ 10 ਹੀ ਨਾਮ ਪੜ੍ਹਦੇ ਹੋ, ਕਿੰਨੇ ਮਹੱਲ ਬਦਲੇ ਗਏ। ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਉਹ ਭਗਉਤੀ, ਉਹ ਅਕਾਲ ਪੁਰਖ ਜਿਹੜਾ ਸੀ ਗੁਰੂ ਨਾਨਕ ਵਿੱਚ ਬਹਿ ਗਿਆ। ਇੱਥੇ ਭਗਉਤੀ ਦੇਵੀ ਨਹੀਂ ਹੈ, ਸਨਾਤਨ ਹਿੰਦੂ ਧਰਮ ਦੇ ਕਿਸੇ ਵੀ ਗ੍ਰੰਥ ਵਿੱਚ ਭਗਉਤੀ ਦਾ ਅਰਥ ਦੇਵੀ ਨਹੀਂ ਹੈ। ਸੁਖਮਣੀ ਵਿੱਚ ਵੀ ਤੁਸੀਂ ਭਗਉਤੀ ਕਈ ਵਾਰ ਪੜ੍ਹਿਆ, ਚੰਡੀ ਦੀ ਵਾਰ ਨੂੰ ਤਾਂ ਫਰਾਂ ਕਰਦੇ ਫਿਰਦੇ ਨੇ, ਅਤੇ ਹੁਣ ਸੁਖਮਣੀ 'ਚੋਂ ਭਗਉਤੀ ਨੂੰ ਕਿੱਥੇ ਲੈ ਜਾਓਗੇ, ਉਹ ਤਾਂ ਬੈਠਾ ਹੈ ਵਿੱਚ। ਭਗਉਤੀ ਭਗਤ ਨੂੰ ਵੀ ਕਹਿੰਦੇ ਨੇ, ਭਗਉਤੀ ਭਗਵੰਤ ਭਗਤ ਕਾ ਰੰਗ, ਇਹ ਸੁਖਮਣੀ 'ਚ ਆ ਰਿਹਾ। ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੈ, ਭਗਉਤੀ ਭਗਉਤ ਭਗਵਾਨ ਪਰਮਾਤਮਾ ਜਿਹੜਾ ਹੈ, ਭਗਉਤੀ ਜਿਹੜਾ ਹੈ, ਉਹ ਗੁਰੂ ਨਾਨਕ ਵਿੱਚ ਬਹਿ ਗਿਆ। ਫਿਰ ਅੰਗਦ ਗੁਰ ਤੇ ਅਮਰਦਾਸ, ਇਹ ਮਹੱਲ ਬਦਲਦੇ ਗਏ। ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਜਿਹੜੇ ਕਹਿੰਦੇ ਨਾ ਵੀ ਦਸਮ ਬਾਣੀ ਨੂੰ ਛੱਡ ਦਵੋ, ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਦਸਮ ਬਾਣੀ ਨੂੰ ਛੱਡੋਗੇ ਤੇ ਤੁਹਾਡੇ ਪੰਜਾਂ ਗੁਰੂਆਂ ਦੇ ਨਾਮ ਹੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ। ਲਿਆਓ ਮੈਨੂੰ ਲੱਭ ਕੇ ਦਿਓ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਕਿੱਥੇ ਹੈ, ਗੁਰੂ ਹਰ ਰਾਏ ਸਾਹਿਬ ਦਾ ਨਾਮ ਕਿੱਥੇ ਹੈ, ਤੇ ਪੰਜ ਗੁਰੂ ਫਿਰ ਕਿੱਥੋਂ ਲੱਭਣੇ ਜੇ ਉਹ ਦਸਮ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਦਸਮ ਸਾਡੇ ਗੁਰੂ ਦੀ ਬਾਣੀ ਹੈ, ਗੁਰੂ ਦਾ ਰੁਤਬਾ ਗੁਰੂ ਗ੍ਰੰਥ ਸਾਹਿਬ ਕੋਲ ਹੀ ਹੈ। ਇੱਥੋਂ ਤੱਕ ਤੇ ਭੱਟਾਂ ਨੇ ਲਿਖਿਆ ਗੁਰੂ ਅਰਜਨ ਸਾਹਿਬ ਤੱਕ, ਅੱਗੇ 9ਵੇਂ ਪਾਤਸ਼ਾਹ ਦੀ ਬਾਣੀ ਤੇ ਹੈ ਪਰ ਨਾਮ ਨਹੀਂ ਹੈ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ। ਇਹਦਾ ਮਤਲਬ ਤੁਸੀਂ ਤੇ ਪੰਜਾਂ ਗੁਰੂਆਂ ਦਾ ਨਾਮ ਹੀ ਛੱਡ ਬੈਠੇ ਜੇ, ਹੋਰ ਕਿਸੇ ਇਤਿਹਾਸ ਨੂੰ ਗ੍ਰੰਥ ਨੂੰ ਤੁਸੀਂ ਮੰਨਦੇ ਨਹੀਂ, ਤੇ ਜਦੋਂ ਮੰਨਦੇ ਨਹੀਂ ਤੇ ਪੰਜ ਗੁਰੂ ਲੱਭ ਲਓ ਫਿਰ ਜਿੱਥੋਂ ਲੱਭਦੇ ਨੇ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ, ਤੇਗ ਬਹਾਦਰ ਸਿਮਰੀਐ। ਇਹ ਨਾਮ ਸਾਰੇ ਆਉਂਦੇ ਨੇ, ਸਭ ਥਾਈ ਹੋਏ। ਉਹ ਪਾਤਸ਼ਾਹ ਦੀਨ ਦੁਨੀਆਂ ਦੇ ਜਿਹੜੇ ਮਾਲਕ ਨੇ, ਇੱਕ ਮਹੱਲ ਤੋਂ ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਦਸਵਾਂ, ਰੂਹ ਦਾ, ਰੂਹ ਨੂੰ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਪਲਾਂਟ ਕਰਨ ਵਾਲਾ ਜੇ ਕੋਈ ਹਕੀਮ ਹੋਇਆ ਤੇ ਉਹ ਬਾਬਾ ਨਾਨਕ ਹੈ। ਨਾ ਯੀਸੂ ਮਸੀਹ ਕਰ ਸਕਿਆ, ਯੀਸੂ ਕ੍ਰਾਈਸਟ ਨਹੀਂ ਕਰ ਸਕਿਆ। ਠੀਕ ਹੈ, ਹੋਵੇਗਾ ਰੱਬ ਦਾ ਮੁੰਡਾ ਉਹ, ਪਰ ਗੁਰੂ ਨਾਨਕ ਕੌਣ ਹੈ? ਆਪ ਨਾਰਾਇਣ, ਯੀਸੂ ਦਾ ਬਾਪੂ ਜੇ, ਆਪ ਨਾਰਾਇਣ, ਕਲਾ ਧਾਰ ਜਗ ਮਹਿ ਪਰਵਰਿਓ, ਨਾਰਾਇਣ ਹੀ ਗੁਰੂ ਨਾਨਕ ਹੈ। ਤੇ ਬੱਚਿਆਂ ਤੋਂ ਤੇ ਬਾਪੂ ਕੋ ਤਾਕਤ ਵੱਧ ਹੁੰਦੀ ਹੈ। ਕੋਈ ਦੇਵਤਾ ਨਹੀਂ ਕਰ ਸਕਿਆ, ਕੋਈ ਪੈਗੰਬਰ ਨਹੀਂ ਕਰ ਸਕਿਆ, ਜੇ ਕਰ ਸਕਿਆ ਤੇ ਲਿਆਓ, ਪਰ ਗੁਰੂ ਨਾਨਕ ਕਰ ਸਕਿਆ ਹੈ। ਕਿਉਂਕਿ ਜਦੋਂ ਦਸਮ ਪਾਤਸ਼ਾਹ ਨੂੰ ਰਾਮ ਰਾਈਆਂ ਨੇ ਬੀੜ ਨਹੀਂ ਨਾ ਦਿੱਤੀ ਆਦਿ ਗ੍ਰੰਥ ਦੀ, ਤੇ ਮਿਹਣਾ ਪਤਾ ਕੀ ਮਾਰਿਆ ਸੀ? ਉਹ ਗੁਰੂ ਨਾਨਕ ਦੀ ਜੋਤ ਅਖਵਾਉਂਦਾ ਹੈ, ਤੇ ਜੇ ਗੁਰੂ ਨਾਨਕ ਦੀ ਜੋਤ ਉਹ ਅਖਵਾਉਂਦਾ ਹੈ ਤੇ ਆਦਿ ਗ੍ਰੰਥ ਕਿਉਂ ਮੰਗਣ ਆਇਆ ਹੈ? ਗੁਰੂ ਨਾਨਕ ਨੇ ਬਾਣੀ ਉਚਾਰੀ ਸੀ, ਉਹ ਵੀ ਉਚਾਰ ਲਵੇ। ਤੇ ਭਾਈ ਮਨੀ ਸਿੰਘ ਨੂੰ ਬਿਠਾ ਕੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਨੌਵੇਂ ਪਾਤਸ਼ਾਹ ਦੀ ਬਾਣੀ ਅੰਕਿਤ ਕਰਕੇ, ਪੰਜਵੇਂ ਪਾਤਸ਼ਾਹ ਦੀ ਰਾਗ ਮਾਲਾ ਅੰਕਿਤ ਕਰਕੇ ਉੱਥੇ ਦਸਖਤ ਕਰਕੇ ਫਤਿਹ ਬੁਲਾ ਦਿੱਤੀ ਸੀ। ਜੇ ਪਹਿਲੇ ਵਾਲੀ ਜੋਤ ਨਾ ਹੁੰਦੀ ਤੇ ਇਹ ਪੰਜਾਂ ਪਾਤਸ਼ਾਹੀਆਂ ਦੀ ਬਾਣੀ ਕਿੱਥੋਂ ਉਚਾਰ ਲੈਂਦਾ? ਉਹ ਜੋਤ ਉਹੀ ਸੀ, ਉਹੀ ਸੋਮਾ ਫੁੱਟਦਾ ਆਇਆ ਅੰਦਰੋਂ। ਨਵਾਂ ਕੁ ਮਹੀਨਿਆਂ ਵਿੱਚ ਇਹ ਬਾਣੀ ਉਚਾਰ ਦਿੱਤੀ ਗਈ। ਲਿਖਣ ਵਾਲਾ ਭਾਈ ਮਨੀ ਸਿੰਘ ਅੱਜ ਵੀ ਉਹ ਬੀੜਾਂ ਦੇ ਦੀਦਾਰ ਕਰ ਸਕਦੇ ਜੇ, ਤੇ ਕਲਮ ਦੀ ਸੇਵਾ, ਸ਼ਾਹੀ ਦੀ ਸੇਵਾ ਬਾਬਾ ਦੀਪ ਸਿੰਘ ਨੇ ਕੀਤੀ ਸੀ। ਜੋਤ ਉਹੀ ਹੈ, ਔਰ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਤੂੰ ਸਤਿਗੁਰ ਚੌਹਾਂ ਜੁਗੀ। ਇਹ ਤੇ ਕਲਯੁਗ ਦੀ ਗੱਲ ਹੈ, ਚੌਹਾਂ ਜੁਗਾਂ ਤੋਂ ਹੀ ਤੂੰ ਹੀ ਗੁਰੂ ਨਾਨਕ ਮਾਲਕ ਹੈ, ਕਿਤੇ ਜੋਤ ਸਰੂਪ ਹੈ, ਕਿਤੇ ਹਾਜ਼ਰ ਨਾਜ਼ਰ ਹੈ। ਐਸਾ ਤੂੰ ਬਰਕਤਾਂ ਦਾ ਮਾਲਕ ਹੈ। ਮਹੱਲਾ ਪੁਰਾਣਾ ਹੋ ਜਾਵੇ, ਮਹੱਲ ਪੁਰਾਣਾ ਹੋ ਜਾਵੇ, ਨਵੇਂ ਵਿੱਚ ਬਹਿ ਜਾਣਾ ਹੈ। ਅੱਜ ਤੇਰੀ ਜੋਤ ਸਦਾ ਦੇ ਲਈ 11ਵੇਂ ਮਹੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹਿ ਗਈ ਹੈ। ਗੁਰੂ ਦਾ ਸ਼ਬਦ ਗੁਰੂ ਦੀ ਜੋਤ ਹੈ। ਖਾਲਸਾ ਪੰਥ ਦਸਮ ਗ੍ਰੰਥ ਇਤਿਹਾਸ ਇਹ ਗੁਰੂ ਦਾ ਸਰਗੁਣ ਚੋਲਾ ਹੈ, ਸਰੂਪ ਹੈ, ਇਤਿਹਾਸ ਹੈ ਵੀ ਗੁਰੂ ਦਾ ਸਰੀਰ ਕੀ ਕਰਦਾ ਰਿਹਾ, ਉਹ ਦਸਮ 'ਚ ਪਤਾ ਲੱਗੇਗਾ। ਗੁਰੂ ਦੀ ਜੋਤ ਕੀ ਹੈ? ਰੱਬ ਦੀ ਉਸਤਤੀ ਗੁਰੂ ਗ੍ਰੰਥ ਸਾਹਿਬ ਵਿੱਚ ਪਤਾ ਲੱਗੇਗੀ। ਸਮਝਿਓ, ਗੁਰੂ ਦਾ ਸ਼ਬਦ ਗੁਰੂ ਦੀ ਜੋਤ ਹੈ, ਗੁਰੂ ਦਾ ਸਰੀਰ ਪੰਥ ਹੈ, ਇਤਿਹਾਸ ਹੈ, ਦਸਮ ਬਾਣੀ ਹੈ, ਇਹ ਸਾਰਾ ਹੀ ਇਤਿਹਾਸ। ਜਿੱਥੇ ਸਰੀਰ ਦੇ ਕਾਰਨਾਮੇ ਨੇ ਉਹ ਅੱਜ ਵੀ ਗੁਰੂ ਦਾ ਸਰੀਰ ਸਮਝਿਆ ਜਾਂਦਾ ਹੈ। ਪੰਥ ਸਰੀਰ ਹੈ, ਇਤਿਹਾਸ ਸਰੀਰ ਹੈ, ਜੋਤ ਸ਼ਬਦ ਹੈ। ਦੀਨ ਦੁਨੀਆਂ ਦੇ ਮਾਲਕ, ਮਹੱਲਾ ਪਹਿਲਾ, ਜੇ ਇਹ ਮਹਿਲਾ ਹੁੰਦੀ ਤੇ ਇਹ ਦੂਜੀ, ਪਹਿਲੀ, ਤੀਜੀ ਬੋਲਣਾ ਚਾਹੀਦਾ ਸੀ। ਔਰ ਨਾਲ ਜਿੱਥੇ ਪਹਿਲਾ ਦੂਜਾ ਬਕਾਇਦਾ ਪੰਜਾਬੀ ਵਿੱਚ ਲਿਖਿਆ ਉੱਤੇ ਪਹਿਲੀ ਦੂਜੀ ਲਿਖਣਾ ਚਾਹੀਦਾ ਸੀ। ਇਸ ਕਰਕੇ ਇਹ ਫਾਰਸੀ ਦਾ ਲਫ਼ਜ਼ ਜੇ ਭੁਲੇਖਾ ਨਹੀਂ ਖਾਣਾ। ਮਹੱਲਾ, ਮਹੱਲ, ਹਲੂਲ, ਰਹਿਣ ਦੀ ਜਗ੍ਹਾ, ਫਾਰਸੀ ਦਾ ਲਫ਼ਜ਼ ਹੈ। ਅਰਬੀ ਵਿੱਚ ਹਲੂਲ ਕਹਿੰਦੇ ਨੇ ਰਹਿਣ ਦੀ ਜਗ੍ਹਾ ਨੂੰ। ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਉਚਾਰ ਰਹੇ ਨੇ। ਆਰੰਭਤਾ ਵਿੱਚ ਮੰਗਲ ਹੈ ਅਕਾਲ ਪੁਰਖ ਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਣ ਭਾਰਤ ਵਰਸ਼ ਵਿੱਚ ਸਾਰੇ ਗੁਰੂ ਪੀਰ ਪੈਦਾ ਹੋਏ, ਉੱਥੇ ਪ੍ਰਚਲਿਤ ਇਹ ਸੀ ਵੀ ਸਭ ਤੋਂ ਵੱਡੀਆਂ ਤਾਕਤਾਂ ਓਅੰਕ ਤਿੰਨ ਨੇ, ਤਿੰਨਾਂ ਦਾ ਸੁਮੇਲ। ਬ੍ਰਹਮਾ ਪੈਦਾ ਕਰਨ ਵਾਲਾ, ਵਿਸ਼ਨੂੰ ਪਰਵਰਿਸ਼ ਕਰਦਾ, ਸ਼ਿਵਜੀ ਲੈਤਾ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਪੈਦਾ ਵੀ ਇੱਕ ਹੀ ਕਰ ਰਿਹਾ ਹੈ, ਖਾਤਮਾ ਵੀ ਉਹਦੇ ਤੋਂ ਹੀ ਹੈ, ਤੇ ਝੋਲੀਆਂ ਵੀ ਉਹੀ ਭਰਦਾ, ਦਾਤਾਂ ਵੀ ਉਹੀ ਦਿੰਦਾ ਹੈ। ਉਮੰਗ ਦੇ ਅੱਗੇ ਕੀ ਲਾ ਦਿੱਤਾ ਗਿਆ? ਇੱਕ। ਇਹਨਾਂ ਦਾ ਖਸਮ ਵੀ ਇੱਕ ਅਕਾਲ ਪੁਰਖ ਹੈ, ਇਹ ਤਿੰਨੇ ਵੀ ਉਸ ਤੋਂ ਹੀ ਪੈਦਾ ਹੋਏ ਨੇ। ਇੱਕ ਓਅੰਕਾਰ, ਕਾਰ ਦਾ ਮਤਲਬ ਹੈ ਵੀ ਇਹਨਾਂ ਤਿੰਨਾਂ ਦੀ ਰੋਜ਼ੀ ਰੋਟੀ ਵੀ ਅਕਾਲ ਪੁਰਖ ਦੇ ਹੱਥ ਵਿੱਚ ਹੀ ਹੈ। ਸਾਰੀ ਦੁਨੀਆ ਦੀ ਕਾਰ ਰੋਜ਼ੀ ਰੋਟੀ ਉਹਦੇ ਹੱਥ ਵਿੱਚ ਹੈ। ਉਹ ਇੱਕ ਅਦਵੈਤ ਰੂਪ ਪਰਮਾਤਮਾ ਹੈ। ਨਮਹੋ ਕਲਹ ਕਰਤਾ ਨਮੋ ਸ਼ਾਂਤ ਰੂਪੇ, ਸ਼ਾਂਤੀ ਵੀ ਬਖਸ਼ਦਾ ਹੈ, ਝਗੜੇ ਵੀ ਉਹ ਪਾਉਂਦਾ ਹੈ। ਉਹੀ ਕਰਤਾ ਹੈ, ਉਹੀ ਹਰਤਾ ਹੈ, ਪੈਦਾ ਕਰਦਾ ਹੈ, ਪਾਲਦਾ, ਖਤਮ ਕਰ ਦਿੰਦਾ ਹੈ। ਇਹ ਸਭ ਰੱਬ ਦੇ ਕੋਲ ਹੀ ਤਾਕਤਾਂ ਨੇ। ਜੇ ਸ਼ਿਵਜੀ ਮਾਰਨ ਵਾਲਾ ਹੁੰਦਾ ਤੇ ਸ਼ਿਵਜੀ ਆਪ ਨਾ ਮਰਦਾ, ਮਾਰਿਆ ਗਿਆ, ਕਾਲ ਨੇ ਮਾਰਿਆ। ਚੰਡੀ ਦੀ ਵਾਰ ਵਿੱਚ ਜਿਹੜੇ ਵੀਰ ਕਹਿ ਦਿੰਦੇ ਨਾ ਵੀ ਕਿਸੇ ਹਿੰਦੂ ਕਵੀ ਨੇ ਲਿਖੀ ਹੈ, ਮਹਾਰਾਜ ਨੇ ਤਿੰਨਾਂ ਪੰਕਤੀਆਂ ਵਿੱਚ ਹੀ ਖੰਡਨ ਕਰ ਦਿੱਤਾ ਬ੍ਰਾਹਮਣਵਾਦ ਦਾ, ਪਖੰਡ ਦਾ। ਪਖੰਡ ਕੀ? ਇਹ ਸਭ ਕੁਝ ਦੁਰਗਾ ਰਾਮ ਰਹੀਮ ਇਹ ਇਹਨਾਂ ਨੂੰ ਸਮਝ ਰਹੇ ਨੇ। ਮਹਾਰਾਜ ਕਹਿੰਦੇ ਨਹੀਂ, ਸਤਿਕਾਰ ਕਰੋ, ਠੀਕ ਹੈ, ਤੁਹਾਡੇ ਦੇਵਤੇ ਨੇ, ਅਸੀਂ ਧਰਮ ਨੂੰ ਮਾੜਾ ਨਹੀਂ ਕਹਿੰਦੇ। ਮੁਬਾਰਕ ਹੈ ਹਿੰਦੂ ਵੀਰਾਂ ਨੂੰ, ਦੁਰਗਾ ਦਾ ਅਦਬ ਕਰਨ, ਰਾਮ ਦਾ ਕਰਨ, ਕ੍ਰਿਸ਼ਨ ਦਾ ਕਰਨ, ਬ੍ਰਹਮਾ ਦਾ ਕਰਨ, ਪਰ ਉਹ ਕਰਿੱਤ ਹੈ, ਉਹਨਾਂ ਨੂੰ ਕਰਤਾ ਨਾ ਆਖੋ। ਅਕਾਲ ਪੁਰਖ ਵੱਡੀ ਤਾਕਤ ਹੈ। ਹਾਂ, ਉਹਦੀ ਜੋਤ ਇਹਨਾਂ ਸਾਰਿਆਂ 'ਚ, ਜਿਵੇਂ ਸਾਡੇ 'ਚ ਸਮਾਈ, ਇਹਨਾਂ 'ਚ ਵੀ ਸਮਾਈ ਹੈ। ਸਾਡੇ ਨੂੰ ਤਾਕਤਾਂ ਕੁਝ ਇਹਨਾਂ ਕੋਲ ਵੱਧ ਨੇ, ਪਰ ਜੇ ਆਖੋ ਵੀ ਇਹੀ ਅਕਾਲ ਪੁਰਖ ਹੈ ਤੇ ਨਹੀਂ। ਕਿਤੇ ਚੰਡੀ ਦੀ ਵਾਰ ਪੜ੍ਹ ਕੇ ਭੁਲੇਖਾ ਨਾ ਸਿੱਖ ਖਾ ਲਵੇ ਵੀ ਖਣੀ ਦੁਰਗਾ ਦੀ ਪੂਜਾ ਕਰਨੀ ਤੇ ਬਾਪੂ ਨੇ ਤਿੰਨ ਗੱਲਾਂ ਸ਼ੁਰੂ ਵਿੱਚ ਕਹਿ ਕੇ ਨਾ ਸਨਾਤਨ ਮਤ ਦੇ ਪਖੰਡ ਦੀਆਂ ਧੱਜੀਆਂ ਉਡਾ ਦਿੱਤੀਆਂ। ਕਹਿੰਦੇ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼। ਕਿੰਨੇ ਸਾਜੀ ਹੈ? ਇੱਕ ਓਹੰਕਾਰ ਨੇ। ਦੇਖੋ ਹੋਇਆ ਕੀ ਹੈ, ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਇਸਤਰੀ ਨੂੰ ਭਾਰਤ ਵਿੱਚ। ਗੁਰੂ ਗੋਬਿੰਦ ਸਿੰਘ ਨੇ ਦੇਖਿਆ ਵੀ ਜੇ ਗੁਲਾਮੀ ਦੇ ਸੰਗਲ ਤੋੜਨੇ ਨੇ, ਜਿੱਥੇ ਸਿੰਘਾਂ ਦੀ ਲੋੜ ਹੈ ਉੱਥੇ ਜੇ ਬੱਚੀਆਂ ਵੀ ਨਾਲ ਸਾਥ ਦੇਣਗੀਆਂ, ਹੁਣ ਜੇ ਸਿੰਘ ਆਖੇ ਵੀ ਮੈਂ ਜੰਗ ਲੜਨਾ ਤੇ ਘਰ ਵਾਲੀ ਪੈਰਾਂ ਨੂੰ ਘੁੱਟ ਕੇ ਫੜ ਲਵੇ ਵੀ ਬੱਚਿਆਂ ਦਾ ਕੀ ਹੋਵੇਗਾ, ਪਰ ਜਵਾਨੀ ਵਿੱਚ ਮੇਰਾ ਕੀ ਹੋਵੇਗਾ, ਤੇ ਉਹ ਜੰਗ ਲੜਨ ਕਿਵੇਂ ਜਾਵੇ? ਇੱਥੋਂ ਤੱਕ ਜਦੋਂ ਜੰਗ ਨੂੰ ਤੁਰਦੇ ਸੀ ਤੇ ਮਾਂ ਭਾਗੋ ਵਰਗੀਆਂ ਅੱਗੇ ਹੋ ਕੇ ਚੱਲਦੀਆਂ ਸੀ ਵੀ ਅਸੀਂ ਵੀ ਨਾਲ ਜਾਣਾ, ਇਹ ਸਪਿਰਿਟ ਭਰਨੀ ਸੀ ਬੀਬੀਆਂ ਦੇ ਅੰਦਰ। ਹੁਣ ਇੱਕ ਬੰਨੇ ਪੈਰ ਦੀ ਜੁੱਤੀ ਕਹਿ ਰਹੇ ਨੇ ਦੇਸ਼ ਦੇ ਲੋਕ, ਤੇ ਕਲਗੀਧਰ ਨੇ ਦੱਸਿਆ ਵੀ ਦੇਖੋ ਇਸਤਰੀ ਵੀ ਜੇ ਅਕਾਲ ਪੁਰਖ ਅੱਗੇ ਹੱਥ ਜੋੜ ਕੇ ਬਰਕਤਾਂ ਮੰਗੇ, ਜਿਹਨੂੰ ਪੈਰ ਦੀ ਜੁੱਤੀ ਕਹਿੰਦੇ, ਜੇ ਅਕਾਲ ਪੁਰਖ ਦੀ ਕਿਰਪਾ ਹੋ ਗਈ ਤੇ ਲੱਖਾਂ ਦੈਂਤਾਂ ਦੇ ਸਿਰ ਦੁਰਗਾ ਨੇ ਲਾਏ ਹੋਏ ਨੇ, ਤੇ ਜਿਵੇਂ ਦੁਰਗਾ ਨੇ ਕਿਰਪਾ ਲਈ ਹੈ, ਇਸਤਰੀਆਂ ਨੂੰ ਵੀ ਚਾਹੀਦਾ ਵੀ ਅਕਾਲ ਪੁਰਖ ਦੀ ਆਰਾਧਨਾ ਕਰਕੇ ਇਹ ਤਾਕਤਾਂ ਲੈਣ ਤੇ ਜੰਗ ਵਿੱਚ ਕੁੱਦਣ। ਰਹੀ ਗੱਲ ਦੇਵੀ ਪੂਜਾ ਦੀ, ਜੇ ਦੇਵੀ ਪੂਜਾ ਦੀ ਗੱਲ ਹੋਵੇ ਫਿਰ ਇਹ ਨਾ ਬਾਪੂ ਕਹਿੰਦਾ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼। ਹੇ ਪਰਮਾਤਮਾ, ਤੇਰੇ ਤੋਂ ਕਿਰਪਾ ਲੈ ਕੇ ਦੁਰਗਾ ਨੇ, ਤੂੰ ਤਾਕਤ ਦੇ ਸਹਿਤ ਦੁਰਗਾ ਨੂੰ, ਦੇਵੀ ਨੂੰ ਸਾਜਿਆ ਤੇ ਦੈਂਤਾਂ ਦਾ ਨਾਸ਼ ਕਰਵਾ ਲਿਆ। ਕਹਿੰਦੇ ਜੀ ਰਾਮ ਜੀ ਅਵਤਾਰੀ ਪੁਰਸ਼ ਨੇ, ਬੜੇ ਬਲਵਾਨ ਨੇ, ਰਾਵਣ ਮਾਰਿਆ। ਕਲਗੀਧਰ ਕਹਿੰਦੇ ਨਹੀਂ, ਕੀੜੀ ਨਹੀਂ ਮਰਦੀ, ਆਪਣੇ ਆਪ ਕੀੜੀ ਨਹੀਂ ਮਰਦੀ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ। ਹੇ ਅਕਾਲ ਪੁਰਖ, ਤੇਰੇ ਤੋਂ ਕਿਰਪਾ ਲੈ ਕੇ ਰਾਮ ਜੀ ਨੇ ਬਾਣਾ ਦੇ ਨਾਲ ਰਾਵਣ ਵੱਢ ਸੁੱਟਿਆ, ਵਿੰਨ ਸੁੱਟਿਆ। ਕ੍ਰਿਸ਼ਨ ਜੀ ਚ ਕਹਿੰਦੇ ਜੀ 16 ਕਲਾਂ ਸਨ, ਕਹਿੰਦੇ ਬਿਲਕੁਲ ਕਲਾਂ ਤੇ ਸਨ, ਪਰ ਲਈਆਂ ਕਿਹਦੇ ਤੋਂ ਨੇ, ਦੇਣ ਵਾਲਾ ਕੌਣ ਹੈ? ਕ੍ਰਿਸ਼ਨ ਮੂਰਤੀ ਹੈ, ਚਿੱਤਰਕਾਰ ਕੋਈ ਹੋਰ ਹੈ, ਬਣਾਉਣ ਵਾਲਾ ਸਦਾ ਮੂਰਤ ਨਾਲੋਂ ਵੱਡਾ ਹੈ, ਉਹ ਕੌਣ ਹੈ? ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਆ। ਕਹਿੰਦੇ ਵਾਲਾਂ ਤੋਂ ਫੜ ਕੇ ਕੰਸ ਨੂੰ ਮਾਰਿਆ, ਪੜਕ ਪੜਕ ਕੇ ਨਹੀਂ ਸੀ ਮਾਰ ਸਕਦਾ ਜੇ ਪਰਮਾਤਮਾ ਤੂੰ ਕਿਰਪਾ ਨਾ ਕੀਤੀ ਹੁੰਦੀ ਤੇ ਫਿਰ ਦੱਸੋ ਵੀ ਦਸਮ ਵਿੱਚ ਪੂਜਾ ਕਿੱਥੇ ਹੈ ਰਾਮ ਕ੍ਰਿਸ਼ਨ ਦੀ? ਉਹ ਤੇ ਕਹਿ ਰਿਹਾ ਵੀ ਤੂੰ ਸਭ ਕੁਝ ਕਰ ਰਿਹਾ, ਤੇ ਜਿਹੜਾ ਸਭ ਕੁਝ ਕਰ ਰਿਹਾ ਹੈ ਉਹਦੇ ਬਾਰੇ ਕਲਗੀਧਰ ਨੇ ਦਸਮ ਵਿੱਚ ਸਾਫ਼ ਲਿਖਿਆ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਕੁਰਾਨ अनेक कहे मत एक ना मान्यो, सिमरत शास्त्र भेद सबै बहु भेद कहे हम एक ना जान्यो, सिरियस पान कृपा तुमरी करो मैं ना कहो सब। ठीक है पुराण कुरान मनदे होणगे पैगंबरां नूं, कोई आखे राम ही सब कुछ है कृष्ण ही सब कुछ, कहिंदे नहीं। हे अकाल पुरख इन्हां नूं रचण वाले जदों दा तेरे दर ते झुक गया पाए गए तेरे चरण जदों दे गए फड़ लए ने, तब ते को आंख तरे नहीं आनियो, ये अखां जदों दियां तेरे नाल लगियां ने तेरे दर ते झुकियां ने हुण किसे वल वेख के झुकना ही भुल गईयां ने, तेरे दर दे हो गए हैं। कौन है वो? तै ही दुर्गा साज के तैथों ही बलराम जिहड़ा सारियां नूं पैदा करन वाला है। हुण एक हिंदू ये गल कदे नहीं कहिंदा, हिंदू कदे आखेगा भी दुर्गा नूं किसे ने साजिया, उह कहिंदा सब कुछ ही दुर्गा है। हिंदू कदे आखेगा भी कृष्ण आपे नहीं लड़िया, रब ने उसनूं ताकत दित्ती है, मार देना है पणतां ने फड़ के भी तूं कृष्ण नूं निक्का कह दिता है, राम नूं निक्का, यह हिंदू लिख सकदा मैं ना गणेशा? कोई सोचा दे करो भी हिंदू वीर कोई भी कर्म शुरू करे वह गणेश की आराधना तो करता, तो सिख की करता? कलगीधर कहिंदे नहीं मैं ना गणेशा प्रथम बनाऊ, मैं काम शुरू करन लगा गणेश नूं नहीं त्यौंदा। आपां की करदे हां? अरदास करके गुरु ग्रंथ साहिब तो हुक्मनामा लैके कार्ज की आरंभता करते हैं, क्योंकि कृष्ण गणेश हुणां नूं बनाउण वाला भी अकाल पुरख है ते उहदा शब्द है, उहदी वडियाई है। हिंदू किवें लिख सकदा? हिंदू ने मोरां च डांगा नहीं खाणियां, भारत च रह के सनातन धर्म के उल्ट लिख के जाएगा कित्थे? ये तो वो हिम्मत कर सकिया जिन्हू डर ही नहीं किसी का। सारी दुनिया कृष्ण राम नू मान रही है, बापू कह रहा है, विष्णु नू मान रही है, मैं ना गणेश है प्रथम बनाऊ, इथे नहीं रुकिया किशन विशन कबहू न त्याऊ, कदे भी नहीं, अज ते की कदे भी नहीं, ये हिंदू नहीं लिखेगा। हिंदू सदा राम कृष्ण नू मानता है, ते गुरु साहब इथे राम कृष्ण नू माड़ा नहीं कह रहे, गणेश नू माड़ा नहीं कह रहे, कह रहे ने भी मैं उसनू मानदा हाँ जिसने इन्हां नू बनाया है। कृत मिट जाएगी, करता मौजूद है, असी करते नू मनना है। शायद इसे करके ही दसम बाणी नू जंसियां परां करवाउणा चाहुंदियां ने, धज्जियां उठा के रख दित्तियां ने पखंड दियां, मनदा ही नहीं बापू किसे गल नू, कहिंदा मैं नहीं मानदा जो तुसी लखां वरियां तो मानदे आ रहे जे, तुसी करता बना दिता है ब्रह्मा नू, करता वह नहीं है, करता अकाल पुरख है, करता विष्णु नहीं है, करता शिवजी नहीं है, कृष्ण जी करता नहीं, वह भी उहदे बनाए हुए जीव ने, हां अवतारी पुरश ने कुछ ताकतां वध ने, पर यह गल सनातन धर्म नूं नहीं पाउंदी। खंडन क्यों करवावे उन्हां साडे ही प्रचारक खरीद के ते साडे उल्टी चला दिंदे ने, जो 1699 तो चलदा आ रहा, थोड़ा ध्यान दिओ भी 20 सालां दी सारे जागरूक पैदा हो गए, 20 सालां तो ही खंडन चलिया, कालज कूलज दो चार खुले ने, पहला कदे खंडन करदा सुनिया किसी ने? आ हुण ही पता लगा भी इतिहास झूठा है, दसम बाणी झूठी है, पहला तो किसी नूं पता नहीं सी। कारण की है? जिहड़ा खंडन है उहदे तों उदेश बचना चाहुंदा भी साडे ते सारे पंडित कह रहा है, सारी मर्यादा खंडन कर रहे ने, हजे के वेदां विच जिक्र है भी अकाल पुरख नूं मनो, ये सिमरतियां पुराने पंडतां दी देण है, अपनी पूजा करवाउण लई मूर्तां बना के मूर्तां दे रखवाले आप बन के पैसा इकट्ठा कर रहे ने। वेद नहीं सी कहिंदे पत्थर की पूजा करो, वेद अकाल पुरख की गल करता है, पर गुमराह करके सिमरतियां पुराण बना के पखंड विच पाया गया लोगों नूं। हुण जदों पखंडी का पखंड कोई कटे तो फिर तंगी बड़ी आउंदी है, देशां को एजेंसियां को पैसे बड़े ने, तुसीं सोच भी नहीं सकते, खाली चक रख दिंदे ने भी बाबा विकण लई तैयार हो, ते मन लो दशम नूं रद्द करके तुसीं अमृत छकना छड्ड दो ते फिर सिख किदां जे? फिर ते आपां कोई आपां नूं ओह गल मोर लग गई भी इह केसाधारी हिंदू ही ने, सहजधारी मुसलमान भी बन सकदा, सिख सहजधारी होके हिंदू भी बन सकदा, गात्रे नाल ही होंद वखरी हुई है, कृपान नाल ही होंद वखरी हुई है, दसम रद्द कर दिओ ते गात्रा गया कृपान गई ते रह की गए ते दसो, खालसा दे रह ही ना गया, खालसा लफ्ज नहीं ला सकते, सिंह लफ्ज नहीं ला सकते, सारी दसम की देन है। गुरु ग्रंथ साहिब प्रेम दे सोमे ने, गुरु ग्रंथ साहिब रूह है,
ਦਸਮ ਸਰੂਪ ਹੈ, ਸਰੂਪ ਵਿੱਚ ਹੀ ਬਾਣਾ ਆਉਂਦਾ, ਸਰੂਪ 'ਚ ਹੀ ਕਿਰਪਾਨ ਆਉਂਦੀ ਹੈ, ਸਰੂਪ 'ਚ ਹੀ ਪੰਜ ਕਕਾਰ ਆਉਂਦੇ ਨੇ। ਔਰ ਸਨਾਤਨ ਜਗਤ ਚਾਹੁੰਦਾ ਹੈ ਫਿਰ ਹਿੰਦੂ ਬਣਾ ਲਈਏ, ਫਿਰ ਗਾਤਰੇ ਲਵਾ ਦਈਏ, ਜਨੇਊ ਪਵਾ ਲਈਏ, ਔਰ ਸਾਡੇ ਵੀਰ ਸਾਥ ਦੇ ਰਹੇ ਨੇ ਉਹਨਾਂ ਦਾ, ਸਾਡੇ ਵੀਰ ਅੰਮ੍ਰਿਤ ਨੂੰ ਤੋੜ ਰਹੇ ਨੇ, ਅੰਮ੍ਰਿਤ ਤੋਂ ਡੱਕਿਆ ਜਾ ਰਿਹਾ ਹੈ। ਸਮਝੋ ਇਸ ਗੱਲ ਨੂੰ, ਦੀਨ ਦੁਨੀਆਂ ਦੇ ਪਾਤਸ਼ਾਹ ਕਹਿੰਦੇ ਇੱਕ ਪਰਮਾਤਮਾ ਹੈ, ਉਹੰਗ ਵਿੱਚ ਆਉਣ ਵਾਲੇ ਤਿੰਨਾਂ ਦੇਵਤਿਆਂ ਦਾ ਸਿਰਜਕ ਹੈ, ਸਭਨਾਂ ਦੀ ਰੋਜੀ ਰੋਟੀ ਉਹਦੇ ਹੱਥ ਵਿੱਚ ਹੈ। ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਪ੍ਰਸਾਦ ਕਿਰਪਾ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆ ਕੇ ਦਿਆਲੂ ਹੋ ਜਾਣ, ਸਾਡੇ 'ਤੇ ਤਰਸ ਖਾਣ, ਤਾਂ ਉਹਨਾਂ ਦਾ ਨਿਰਗੁਣ ਇੱਕੋ ਅੰਕਾਰ ਮਿਲ ਪੈਂਦਾ ਹੈ। ਦੂਸਰਾ ਅਰਥ ਸਮਝਿਓ, ਉਹ ਅਕਾਲ ਪੁਰਖ ਸਤ ਹੈ, ਸਤਿਗੁਰ ਸੱਚਾ ਹੈ। ਜੇ ਰਾਮ ਕ੍ਰਿਸ਼ਨ ਇਹ ਬ੍ਰਹਮਾ ਵਿਸ਼ਨੂੰ ਸੱਚ ਨੇ, ਅੱਜ ਵੀ ਚਾਹੀਦੇ ਸਨ, ਪਰ ਰੱਬ ਤੇ ਅੱਜ ਵੀ ਮੌਜੂਦ ਹੈ। ਆਦ ਸੱਚ ਆਦ ਵਿੱਚ ਵੀ ਸੀ, ਯੁੱਗ ਬਣ ਗਏ ਜੁਗਾਦ ਸੱਚ ਹੈ, ਭੀ ਸੱਚ ਨਾ ਰਹੇ, ਅਸੀਂ ਨਾ ਵੀ ਰਹੇ ਤੇ ਹੋ ਸੀ ਭੀ, ਉਹ ਰਹੇਗਾ, ਉਹ ਸਦਾ ਸੱਚ ਹੈ। ਸਤਿਗੁਰ ਗੁਰੂ ਕਹਿੰਦੇ ਨੇ ਜੋ ਅਗਿਆਨ ਨੂੰ ਖਾ ਕੇ ਗਿਆਨ ਬਖਸ਼ੇ, ਪਰਮਾਤਮਾ ਸੱਚਾ ਗੁਰੂ ਹੈ, ਅਗਿਆਨ ਦੇ ਹਨੇਰੇ ਦੂਰ ਕਰਕੇ ਗਿਆਨ ਬਖਸ਼ਦਾ, ਪ੍ਰਸਾਦ ਕਿਰਪਾਲੂ ਬੜਾ ਹੈ। ਵੇਖੋ ਉਹਦੇ ਸਾਹਮਣੇ ਝੋਲੀਆਂ ਅੱਟਦੇ ਆ, ਝੋਲੀਆਂ ਭਰੀ ਜਾਂਦਾ ਹੈ, ਕਿਰਪਾਲੂ ਹੈ, ਤਰਸ ਬੜਾ ਕਰਦਾ, ਹਰ ਇੱਕ ਤੇ ਦਇਆ ਕਰਨ ਵਾਲਾ ਹੈ, ਪ੍ਰਸਾਦ ਕਿਰਪਾ ਕਰਨ ਵਾਲਾ ਹੈ। ਗੁਰੂ ਨਾਨਕ ਦੀ ਕਿਰਪਾ ਸਦਕਾ ਮਿਲਦਾ ਹੈ। ਫੁਰਮਾਨ ਕਰਦੇ ਨੇ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਸੋਹਲੇ ਗਾਉਣੇ ਨੇ ਪਰਮਾਤਮਾ ਦੇ, ਕਿੱਦਾਂ ਗਾਉਣੇ ਚਾਹੀਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸੋਹਲੇ ਬਾਣੀ ਨੂੰ ਮਹਾਰਾਜ ਲਿਖ ਕੇ ਸਮਝਾਉਂਦੇ ਨੇ। ਉੱਥੇ ਬੈਠ ਕੇ ਉਹਦੀ ਕੀਰਤੀ ਦੇ ਗੀਤ ਗਾਓ ਜਿੱਥੇ ਸਦਾ ਹੀ ਗਾਏ ਜਾਂਦੇ ਨੇ। ਜੈ ਘਰ ਕੀਰਤ ਆਖੀਐ, ਕੀਰਤੀ ਕਿੱਥੇ ਆਖੀ ਜਾਂਦੀ ਹੈ? ਵੇਸਵਾ ਦੇ ਅੱਡੇ 'ਤੇ ਤਾਂ ਰੱਬ ਦੀ ਕੀਰਤੀ ਕੋਈ ਨਹੀਂ ਗਾਉਂਦਾ, ਕੋਠੇ 'ਤੇ ਥੋੜ੍ਹਾ ਕੀਰਤੀ ਹੁੰਦੀ ਹੈ, ਜਿੱਥੇ ਬਜ਼ੁਰਗ ਤਾਸ਼ ਖੇਡਦੇ ਨੇ ਸੱਤ ਵਿੱਚ ਬਹਿ ਕੇ, ਉੱਥੇ ਰੱਬ ਦੀਆਂ ਗੱਲਾਂ ਥੋੜ੍ਹਾ ਆਉਂਦੀਆਂ ਨੇ। ਰੱਬ ਦੀ ਗੱਲ ਕਿੱਥੇ ਹੈ? ਉਹ ਹੈ ਸੱਤ ਸੰਗਤ ਵਿੱਚ, ਉਹ ਹੈ ਸਾਧੂਆਂ ਵਿੱਚ। ਮਹਾਰਾਜ ਕਹਿੰਦੇ ਨੇ ਸਾਧੂਆਂ ਦੀ ਸੰਗਤ ਵਿੱਚ, ਸੰਤਾਂ ਵਿੱਚ ਬੈਠ ਕਰਕੇ ਕਰਤੇ ਕਾ ਹੋਏ ਵਿਚਾਰੋ, ਜਿੱਥੇ ਗੁਰੂ ਨਾਨਕ ਦੀ ਅਕਾਲ ਪੁਰਖ ਦੀ ਵਿਚਾਰ ਹੁੰਦੀ ਹੈ, ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ, ਗੁਰਬਾਣੀ ਦਾ ਕੀਰਤਨ ਤੇ ਕਥਾ ਵਿਚਾਰ ਹੁੰਦੀ ਹੈ, ਉੱਥੇ ਕੀ ਕਰਨਾ? ਤਿਤ ਘਰ ਗਾਵਹ ਸੋਹੇਲਾ, ਸ਼ਿਵਰੇ ਹੋ ਸਿਰਜਣ ਹਾਰੋ। ਉਸ ਘਰ ਵਿੱਚ ਬਹਿ ਜਾ, ਉੱਥੇ ਜਾ ਕੇ ਸੋਹਲੇ ਪਰਮਾਤਮਾ ਦੀ ਕੀਰਤੀ ਗਾ, ਕਿਉਂਕਿ ਉੱਥੇ ਕੰਮ ਹੀ ਇਹ ਹੋ ਰਿਹਾ, ਉੱਥੇ ਵਾਤਾਵਰਣ ਹੀ ਐਸਾ ਹੈ, ਉੱਥੇ ਹੋ ਹੀ ਕੀਰਤੀ ਰਹੀ ਹੈ, ਪੜ੍ਹੀ ਬਾਣੀ ਜਾ ਰਹੀ ਹੈ, ਸੌਖਾ ਹੋਵੇਗਾ ਤੇਰੇ ਲਈ। ਜਿੱਥੇ ਕਰਮ ਹੋਰ ਹੁੰਦਾ ਹੋਵੇ, ਤੁਸੀਂ ਜਾ ਕੇ ਆਪਦਾ ਕੰਮ ਸ਼ੁਰੂ ਕਰੋ, ਉੱਥੇ ਗੱਲ ਨਹੀਂ ਬਣਦੀ। ਜਿੱਥੇ ਅੱਗੇ ਹੀ ਇਹ ਕਰਮ ਚੱਲ ਰਿਹਾ ਹੈ, ਉੱਥੇ ਜਾਣਾ ਕਰੋ, ਉੱਥੇ ਸੱਤ ਸੰਗਤ ਵਿੱਚ ਜਾ ਕੇ ਵਿਚਾਰ ਕਰੋ। ਸ਼ਿਵਰੇ ਹੋ ਸਿਰਜਣ ਹਾਰੋ, ਉਹ ਜਿਹੜਾ ਸਿਰਜਣ ਹਾਰ ਪਰਮਾਤਮਾ ਹੈ, ਸ਼ਿਵਰੇ ਹੋ ਯਾਦ ਕਰੋ ਉੱਥੇ ਜਾ ਕੇ। ਹੁਣ ਜਦੋਂ ਗੁਰਦੁਆਰੇ ਆਉਣਾ ਹੈ, ਤੁਸੀਂ ਧਿਆਨ ਰੱਖਣਾ ਵੀ ਇੱਥੇ ਚੁਗਲੀ ਨਿੰਦਾ ਨਹੀਂ ਕਰਨ ਆਉਣਾ, ਅਸੀਂ ਕੀ ਕਰਨ ਆਉਣਾ? ਸਿਵਰੇ ਹੋ ਸਿਰਜਣ ਹਾਰੋ, ਯਾਦ ਕਰਨ ਆਉਣਾ ਹੈ ਪਰਮਾਤਮਾ ਨੂੰ। ਚੁਗਲੀ ਨਿੰਦਾ ਤੇ ਅਸੀਂ ਘਰਾਂ 'ਚ ਬਥੇਰੀ ਕਰ ਲੈਂਦੇ ਹਾਂ, ਫੋਨ 'ਤੇ ਬਹੁਤ ਕਰ ਲੈਂਦੇ ਹਾਂ। ਇੱਥੇ ਜਦੋਂ ਆਉਣਾ ਹੈ, ਬਾਪੂ ਦੇ ਗੁਣ ਗਾਉਣੇ ਨੇ, ਅਕਾਲ ਪੁਰਖ ਦੇ ਗੁਣ ਗਾਉਣੇ ਨੇ, ਸਕੂਲ ਜਾ ਕੇ ਪੜ੍ਹਾਈ ਕਰਦੇ ਨਾ, ਘਰ ਦੀਆਂ ਗੱਲਾਂ ਦਾ ਤਾਂ ਮੁੱਲ ਹੀ ਕੋਈ ਨਹੀਂ। ਇਹ ਸੱਤ ਸੰਗਤ ਰੂਪੀ ਉਹਦਾ ਸਕੂਲ ਹੈ, ਇੱਥੇ ਸਿਲੇਬਸ ਉਹੀ ਪੜ੍ਹੋ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ, ਜਿਹੜੀ ਪੜ੍ਹਾਈ ਗੁਰੂ ਕਰਵਾ ਰਿਹਾ ਉਹੀ ਕਰਨੀ ਚਾਹੀਦੀ ਹੈ। ਇਉਂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ। ਵੇਖੋ ਹੁਣ ਘਰ ਜਿਹੜਾ ਲਫ਼ਜ਼ ਹੈ, ਘਰ ਦਾ ਅਰਥ ਮੁਕਾਮ ਵੀ ਹੈ, ਘਰ ਦਾ ਅਰਥ ਸਤਸੰਗ ਰੂਪੀ ਘਰ ਵੀ ਹੈ, ਸੱਚਖੰਡ ਵੀ ਹੈ, ਸਰੀਰ ਨੂੰ ਵੀ ਘਰ ਆਖਿਆ ਗਿਆ। ਇਹਦਾ ਮਤਲਬ ਕੀ ਹੈ? ਤਿਤ ਕਰ ਗਾਵਹ ਸੁਹੇਲਾ, ਸਤਸੰਗੀ ਰੂਪ ਘਰ ਵਿੱਚ ਵੀ ਗਾਉਣਾ, ਸਰੀਰ ਰੂਪੀ ਘਰ ਵਿੱਚ ਵੀ ਮਨ ਗਾਵੇ, ਸੱਚਖੰਡ ਵਿੱਚ ਵੀ ਸਦਾ ਉਹਦਾ ਨਾਮ ਹੀ ਗਾਇਆ ਜਾ ਰਿਹਾ। ਜਿੰਨੇ ਵੀ ਪ੍ਰਕਾਰ ਦੇ ਘਰ ਨੇ, ਹਿਰਦੇ ਨੂੰ ਵੀ ਘਰ ਰੱਖਿਆ, ਮਨ ਨੂੰ ਵੀ ਘਰ ਰੱਖਿਆ, ਹਰ ਜਗ੍ਹਾ ਉਹਦੇ ਨਾਮ ਦੀ ਵਿਚਾਰ ਗਾਇਆ ਕਰੋ, ਸਿਰਜਣਹਾਰ ਪਰਮਾਤਮਾ ਨੂੰ ਧਿਆਇਆ ਕਰੋ। ਧਿਆਉਣਾ ਕੀ ਹੈ? ਵੀ ਤੂੰ ਸਿਰਜਣਹਾਰ ਹੈ, ਆਹ ਸਭ ਕੁਝ ਜੋ ਤੁਹਾਨੂੰ ਪਰਿਵਾਰ ਗੱਡੀਆਂ ਕਾਰਾਂ ਮਿਲੀਆਂ ਉਹਨੇ ਹੀ ਸਿਰਜਿਆ ਹੈ, ਸਭ ਕੁਝ ਉਹੀ ਦੇਣ ਵਾਲਾ ਹੈ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹੇਲਾ, ਹਉ ਵਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਉ। ਮਹਾਰਾਜ ਕਹਿੰਦੇ ਨੇ ਮੇਰੇ ਨਿਰਭਉ ਪਰਮਾਤਮਾ ਦੇ ਗੀਤ ਗਾਇਆ ਕਰ, ਜਦੋਂ ਉਹਦੇ ਨਾਮ ਦੇ ਗੀਤ ਗਾਵੇਂਗਾ, ਜਸ ਗਾਇਨ ਕਰੇਗਾ, ਮੈਂ ਵੀ ਤੇਰੇ ਤੋਂ ਕੁਰਬਾਨ ਜਾਵਾਂਗਾ, ਮੈਂ ਵੀ ਤੇਰੇ ਤੋਂ ਬਲਹਾਰੇ ਜਾਵਾਂਗਾ, ਭਾਵ ਕਿ ਮੈਂ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ 'ਤੇ ਖੁਸ਼ ਹੋਵਾਂਗਾ। ਔਰ ਸਦੀਵੀ ਤੈਨੂੰ ਇਹ ਸੋਹਿਲਾ ਗਾਉਣ ਨਾਲ, ਖੁਸ਼ੀ ਦੇ ਗੀਤ ਕਿਉਂ ਗਾਈਦੇ ਨੇ ਵੀ ਖੁਸ਼ ਰਹੀਏ, ਪਰ ਗੀਤ ਗਾਉਂਦਿਆਂ ਦੁੱਖ ਆ ਜਾਂਦਾ। ਇਹ ਗੀਤ ਗਾਵੇਂਗਾ ਤਾਂ ਸਦੀਵੀ ਸੁੱਖ ਹੋਵੇਗਾ ਤੈਨੂੰ, ਚਿੰਤਾ ਮਿਟ ਜਾਵੇਗੀ ਮਨ ਦੀ, ਰੋਗ ਮਿਟ ਜਾਣਗੇ ਸਰੀਰ ਦੇ, ਹਰ ਪ੍ਰਕਾਰ ਤੋਂ ਤਨ ਅਤੇ ਮਨ ਤੇਰਾ ਸੁਖੀ ਰਹੇਗਾ ਜਦੋਂ ਇਹ ਗੀਤ ਗਾਵੇਂਗਾ। ਕਮਾਲ ਦੀ ਗੱਲ ਹੈ, ਜਿਹੜੇ ਗੀਤ ਗਾਉਂਦੇ ਨੇ ਨਾ ਰੱਬ ਦੇ, ਕਿੱਥੇ ਆਨੰਦਪੁਰ ਦੀਆਂ ਸੇਜਾਂ ਨੇ, ਕਿੱਥੇ ਮਾਛੀਵਾੜੇ ਦੇ ਕੰਡੇ ਨੇ, ਕਿਤੇ ਨਿੱਕਾ ਜਿਹਾ ਦੁੱਖ ਸਾਨੂੰ ਲੱਗੇ ਨਾ, ਨਿੱਕਾ ਜਿਹਾ ਦੁੱਖ, ਤੇ ਬਾਣੀ ਦਾ ਪ੍ਰਤਾਪ ਨਾ ਆਵੇ ਸਾਡੇ ਘਰ ਵਿੱਚ, ਤੇ ਅਸੀਂ ਆਖਾਂਗੇ ਰੱਬ ਵੈਰੀ ਬਣ ਗਿਆ, ਘਰ ਮੌਤ ਹੋ ਜਾਵੇ ਰੱਬ ਵੈਰੀ ਬਣ ਗਿਆ, ਥੋੜੀ ਬਹੁਤੀ ਕਮਾਈ ਘੱਟ ਗਈ ਹੈ ਰੱਬ ਵੈਰੀ ਬਣ ਗਿਆ, ਘਰ ਖੋ ਲਵੇ ਕੋਈ, ਘਰੋਂ ਕੱਢ ਦਿੱਤਾ ਜਾਵੇ, ਬੱਚੇ ਸਾਹਿਬਜ਼ਾਦੇ ਲਖਤੇ ਜਿਗਰ ਸ਼ਹੀਦ ਹੋ ਜਾਣ, ਘਰ ਵਾਲੀਆਂ ਮਹਿਲ ਵਿਛੜ ਜਾਣ, ਮਾਤਾ ਸ਼ਹੀਦ ਹੋ ਗਈ ਹੈ, ਬਾਪੂ ਤੋਰ ਬੈਠੇ ਨੇ, ਸਭ ਕੁਝ ਗਵਾ ਕੇ ਵੀ ਸੇਜਾ ਤੇ ਬਹਿਣ ਵਾਲਾ ਕੰਡਿਆਂ ਤੇ ਬੈਠਾ ਇੱਕ ਗੱਲ ਸਿਖਾ ਗਿਆ, ਕਹਿੰਦਾ ਵੀ ਕਦੇ ਵੀ ਉਸਨੂੰ ਲਾਮਾ ਨਹੀਂ ਦੇਣਾ, ਸਭ ਕੁਝ ਗਵਾ ਕੇ ਵੀ ਰੱਬ ਨੂੰ ਵੈਰੀ ਨਹੀਂ ਆਖਿਆ। ਕਿਹੜਾ ਸ਼ਬਦ ਪੜ੍ਹਿਆ ਸੀ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ, ਅਸੀਂ ਕੰਡਾ ਖੁੱਭ ਜਾਵੇ ਤੇ ਰੱਬ ਵੈਰੀ ਹੈ, ਤੇ ਬਾਣੀ ਪੜ੍ਹਨ ਵਾਲਿਆਂ ਤੇ ਕਿਰਪਾ ਵੇਖੋ ਵੀ ਸਭ ਕੁਝ ਗਵਾ ਕੇ ਵੀ ਰੱਬ ਮਿੱਤਰ ਲੱਗ ਰਿਹਾ, ਦਰਦੀ ਹੈ ਨਹੀਂ, ਦੁਖੀ ਹੈ ਨਹੀਂ, ਬਾਣੀ ਅਵਸਥਾ ਐਡੀ ਉੱਚੀ ਦੇ ਦਿੰਦੀ ਹੈ, ਐਸੀਆਂ ਬਖਸ਼ਿਸ਼ਾਂ ਬਾਣੀ ਕਰ ਦਿੰਦੀ ਹੈ। ਫਿਰ ਕੀ ਹੁੰਦਾ ਹੈ? ਸਦਾ ਸੁਖ ਹੋਏ, ਹਉ ਵਾਰੀ ਜਿਤ ਸੋਹਿ ਲੈ ਸਦਾ ਸੁਖ ਹੋਏ ਰਹਾਉ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਇਹਨੂੰ ਗਾਓ ਤੇ ਸਹੀ, ਕਹਿੰਦੇ ਸਦੀਵੀ ਸੁੱਖ ਮਿਲੇਗਾ ਤੁਹਾਨੂੰ, ਸਦਾ ਸੁਖੀ ਰਹੋਗੇ ਤੁਸੀਂ, ਭਾਵੇਂ ਕੰਡਿਆਂ ਤੇ ਜੇ, ਭਾਵੇਂ ਸੇਜਾਂ ਤੇ ਜੇ, ਖੁਸ਼ੀਆਂ ਹੀ ਖੁਸ਼ੀਆਂ ਨੇ। ਨਿਤ ਨਿਤ ਜੀਅੜੇ ਸੁਮਾਲੀਅਨ ਦੇਖੇਗਾ ਦੇਵਣ ਹਾਰ, ਨਿਤਨੇਮ ਰੋਜ਼ ਕਰਨਾ ਚਾਹੀਦਾ ਹੈ। ਆ ਕੀ ਲਿਖਿਆ? ਨਿਤ ਨਿਤ ਜੀਅੜੇ ਸੁਮਾਲੀਅਨ, ਇੱਥੋਂ ਹੀ ਕਲੀਅਰ ਹੋ ਗਿਆ ਵੀ ਕਰਨਾ ਕਿ ਨਹੀਂ। ਜਦੋਂ ਸਾਰੇ ਕਰਮ ਹੀ ਰੋਜ਼ ਕਰ ਰਹੇ ਸੀ, ਰੋਟੀ ਵੀ ਰੋਜ਼ ਖਾਂਦੇ, ਸਾਹ ਵੀ ਰੋਜ਼ ਲੈਂਦੇ, ਨਹਾਉਂਦੇ ਵੀ ਰੋਜ਼, ਮਨ ਦੀ ਖੁਰਾਕ ਵੀ ਰੋਜ਼ ਲਿਆ ਕਰੋ। ਜੇ ਤਨ ਨੂੰ ਭੁੱਖ ਨਾ ਲੱਗੇ, ਆਂਦੇ ਤਨ ਰੋਗੀ ਹੈ, ਜੇ ਜਪਜੀ ਦੀ ਭੁੱਖ ਮਨ ਨੂੰ ਨਾ ਲੱਗੇ ਤੇ ਮਨ ਰੋਗੀ ਹੈ। ਇਸ ਗੱਲ ਨੂੰ ਸਮਝਿਓ, ਨਿਤਨੇਮ ਲਫ਼ਜ਼ ਕਿਉਂ ਬਣਿਆ? ਇੱਥੋਂ ਬਣਿਆ ਜੇ ਨਿਤ ਨਿਤ ਜੀਅੜੇ, ਵੀ ਜੇ ਤਨ ਦੀ ਖੁਰਾਕ ਨਿਤ ਖਾਣਾ ਹੈ, ਨਹਾਉਂਦਾ ਰੋਜ਼ ਹੈ, ਸਾਹ ਰੋਜ਼ ਲੈਣਾ ਹੈ, ਰੋਟੀ ਖਾਣ ਤੋਂ ਤੇ ਕਦੇ ਬੋਰ ਨਹੀਂ ਹੋਇਆ, ਨੋਟ ਕਮਾਉਣ ਤੋਂ ਤੇ ਕਦੇ ਬੋਰ ਨਹੀਂ ਹੁੰਦਾ, ਸਾਰੇ ਕੰਮ ਰੋਜ਼ ਕਰਦਿਆਂ ਹੈ ਤਨ ਨੂੰ ਚੱਲਦਿਆਂ ਰੱਖਣ ਲਈ, ਕਹਿੰਦੇ ਇਹ ਵੀ ਨਿਤ ਨਿਤ ਜੀਅੜੇ, ਮਨ ਨੂੰ ਸੰਬੋਧਿਤ ਕੀਤਾ, ਹੇ ਮੇਰੇ ਜੀੜੇ ਮਨ, ਨਿਤ ਪਰਮਾਤਮਾ ਨੂੰ ਧਿਆਇਆ ਕਰ, ਜਿਵੇਂ ਰੋਟੀ ਛੱਡਣ ਲਈ ਤਿਆਰ ਨਹੀਂ, ਪਰਿਵਾਰ ਨੂੰ ਛੱਡਣ ਲਈ ਤੂੰ ਤਿਆਰ ਨਹੀਂ, ਸਵਾਸ ਤੂੰ ਛੱਡਣ ਲਈ ਤਿਆਰ ਨਹੀਂ, ਕਿਰਤ ਕਮਾਈ ਰੋਜ਼ ਦੁਕਾਨ ਛੱਡ ਨਹੀਂ ਸਕਦਾ, ਤੂੰ ਕਿਰਤ ਕਰਨ ਜਾਂਦਾ ਹੈ ਤੇ ਨਾਨਕ ਦਾ ਜਪਜੀ ਕਿਉਂ ਛੱਡ ਦਿੰਦਾ ਹੈ? ਉਹ ਵੀ ਨਿਤ ਪਾਤਸ਼ਾਹ ਕਹਿੰਦੇ ਧਿਆਇਆ ਕਰ, ਦੇਖੇਗਾ ਦੇਵਣ ਹਾਰ, ਤੇ ਜਿਹਨੂੰ ਯਾਦ ਕਰੀਏ ਉਹ ਫਿਰ ਮਿਲ ਹੀ ਪੈਂਦਾ ਨਾ, ਜਦੋਂ ਯਾਦ ਕਰੋਂਗੇ, ਜੇ ਯਾਦ ਨਹੀਂ ਨਾ ਕਰਨਾ ਤੇ ਮੈਂ ਕਈ ਵਾਰ ਕਹਿੰਦੇ ਸੁਣੇ ਨੇ ਮਾਤਾ ਪਿਤਾ ਕੋਈ ਬੱਚਾ ਬਾਹਰ ਚਲਿਆ ਗਿਆ ਰਿਸ਼ਤੇ ਦਾ, ਉਹ ਤੇ ਯਾਦ ਹੀ ਨਹੀਂ ਕਰਦਾ, ਫੋਨ ਹੀ ਨਹੀਂ ਲਾਉਂਦਾ, ਲਹੂ ਚਿੱਟਾ ਹੋ ਗਿਆ, ਹੁਣ ਉਹਦੀ ਯਾਦ ਵਿਸਰ ਗਈ ਹੈ। ਯਾਦ ਨੂੰ ਯਾਦ ਹੈ, ਖਸਮ ਨੂੰ ਯਾਦ ਕਰੋਂਗੇ ਤੁਹਾਨੂੰ ਚੇਤੇ ਰੱਖੇਗਾ, ਤੁਹਾਡੇ ਕੋਲ ਟਾਈਮ ਨਹੀਂ ਗੁਰੂ ਨਾਨਕ ਲਈ ਤੇ ਉਹ ਵੀ ਵਿਹਲਾ ਨਹੀਂ ਹੈ, ਪ੍ਰੇਮ ਕਰੋਗੇ ਤੇ ਪ੍ਰੇਮ ਕਰੇਗਾ, ਨਾ ਕਰੋਗੇ ਤੇ ਨਹੀਂ। ਉਹਦੀ ਰਚਨਾ ਵਿੱਚ ਖੇਡ ਹੀ ਐਸੀ ਹੈ, ਤੁਸੀਂ ਦੁਕਾਨ ਤੇ ਬਹਿਣਾ ਛੱਡ ਦਿਓ ਵੀ ਮਾਇਆ ਨਾਲ ਪ੍ਰੇਮ ਨਹੀਂ ਹੈ, ਮਾਇਆ ਹੁਣੋਂ ਹਟ ਜਾਵੇਗੀ, ਰੱਬ ਦੇ ਦਰ ਤੇ ਬਹਿਣਾ ਛੱਡ ਦਿਓ, ਰੱਬ ਨਹੀਂ ਮਿਲੇਗਾ। ਪੈਸੇ ਕਮਾਉਣ ਲਈ ਦੁਕਾਨ ਖੋਲੋਗੇ, ਭੱਜੇ ਆਉਂਦੇ ਨੇ ਪੈਸੇ, ਗੁਰੂ ਨਾਨਕ ਲਈ ਗੁੜਕਾ ਸਾਹਿਬ ਫੜ ਲਓ, ਚੌਂਕੜਾ ਮਾਰ ਲਓ, ਭੱਜ ਕੇ ਆ ਕੇ ਭਾਈ ਗੁਰਦਾਸ ਕਹਿੰਦਾ ਮਿਲ ਪਵੇਗਾ। ਖਿੱਚ ਨੂੰ ਖਿੱਚ ਹੈ, ਪ੍ਰੇਮ ਨੂੰ ਪ੍ਰੇਮ ਹੈ, ਪਹਿਲ ਤੇ ਕਰਨੀ ਪੈਣੀ ਹੈ, ਤੇ ਨਹੀਂ ਕਰਦੇ ਤੇ ਉਹ ਵੀ ਸਮਝ ਲੈਂਦਾ ਵੀ ਲਹੂ ਚਿੱਟਾ ਹੋ ਗਿਆ, ਮੇਰੀਆਂ ਦਿੱਤੀਆਂ ਦਾਤਾਂ ਲੈ ਕੇ, ਮੇਰਾ ਸਭ ਕੁਝ ਲੈ ਕੇ ਤੇ ਮੈਨੂੰ ਵਿਸਾਰ ਦਿੱਤਾ ਹੈ। ਇਉਂ ਪਾਤਸ਼ਾਹ ਕਹਿੰਦੇ ਨੇ, ਮੰਗਲਾ ਚਰਨ ਅਚਾਰ ਕੇ ਬਾਣੀ ਨਿਰੰਤਰ ਚਲਾਉਂਦੇ ਹੋਏ ਰਹਾਓ ਤੇ ਵਿਸ਼ਰਾਮ ਦੇ ਕੇ ਕਹਿੰਦੇ ਨੇ, ਵੇਖੀਏ ਜਿਹੜਾ ਸੋਹਿਲਾ ਹੈ ਰੱਬ ਦੀ ਕੀਰਤੀ ਹੈ, ਇਹ ਨਿੱਤ ਪੜ੍ਹਨੀ ਹੈ, ਇਹ ਚ ਨਾਗਾ ਨਹੀਂ ਪੈਣਾ ਚਾਹੀਦਾ, ਤਾਂ ਹੀ ਬਣ ਗਿਆ ਨਿਤਨੇਮ, ਤਾਂ ਹੀ ਨਿਤਨੇਮ ਬਣਿਆ ਹੈ, ਕਲਗੀਧਰ ਨੇ ਸਾਨੂੰ ਪੰਜਾਂ ਬਾਣੀਆਂ ਦਾ ਨਿਤਨੇਮ ਬਖਸ਼ਿਆ। ਅੱਛਾ ਇੱਕ ਗੱਲ ਹੈ, ਜਦੋਂ ਯਾਦ ਕਰੀਏ ਨਾ, ਕਿਸੇ ਨਾਲ ਪ੍ਰੇਮ ਕਰੀਏ, ਫਿਰ ਜੋ ਮੰਗੀਏ ਮਿਲ ਜਾਂਦਾ ਹੈ, ਇੰਨਾ ਕੁਝ ਦੇਵੇਗਾ ਉਹ, ਕਿਉਂਕਿ ਸਾਡਾ ਸੁਭਾਅ ਬੰਦੇ ਦੀ ਫਿਦਰਤ ਬਣ ਗਈ ਹੈ ਵੀ ਇੱਕ ਸ਼ਕਤੀ ਖਤਮ ਕਰ ਦਿੱਤੀ ਫਿਰ ਮਸ਼ੀਨਾਂ ਨਾਲ ਵੀ ਨਹੀਂ ਜੇ ਸੁਣਦਾ, ਉਤਲੇ ਮੁਟਲੇ ਰੋਗ ਤੇ ਮਾੜੇ ਮੋਟੇ ਡਾਕਟਰ ਠੀਕ ਕਰ ਲੈਂਦੇ ਵੀ ਪਰਦੇ 'ਚ ਨੁਕਸ ਹੈ ਤੇ ਬਦਲ ਦਿੱਤਾ, ਤੇ ਜਦੋਂ ਪਰਦੇ ਪਿਛਲਾ ਹੀ ਬੰਦ ਹੋ ਗਿਆ ਤੇ ਫਿਰ ਇਹ ਕੀ ਕਰਨਗੇ। ਕੋਈ ਸੁਣਨ ਦੀ ਜਿਹੜੀ ਕਦਰ ਹੈ ਇਹਦਾ ਮੁੱਲ ਕੀ ਹੈ ਦੱਸੋ, ਤਾਰ ਸਕਦੇ ਜੇ ਆ ਦੁਨੀਆ ਵੇਖ ਰਹੇ, ਜੇ ਕਿਸੇ ਅੰਨੇ ਨੂੰ ਪੁੱਛੋ ਵੀ ਕੀ ਸਵਾਦ ਹੈ ਵੇਖਣ ਦਾ, ਉਹ ਸਭ ਕੁਝ ਦੇਣ ਲਈ ਤਿਆਰ ਹੈ, ਇੱਕ ਝਲਕ ਦੁਨੀਆ ਦੀ ਵੇਖਣੀ ਚਾਹੁੰਦਾ, ਇਹਨਾਂ ਅੱਖਾਂ ਦਾ ਕੋਈ ਮੁੱਲ ਹੈ? ਤੇਰੇ ਦਾਨੈ ਕੀਮਤ ਨਾ ਪਵੈ, ਤੇਰੇ ਇੰਨੇ ਕੁ ਦਾਨ ਨੇ, ਆ ਚਾਰ ਬੱਤੀਆਂ ਘਰ ਦੀਆਂ ਜਗਾਉਂਦੇ ਜੇ ਤੇ ਬਿਜਲੀ ਵਾਲੇ ਤੰਗ ਕਰਦੇ ਵੀ ਬਿੱਲ ਤਾਰੋ, ਛੇਤੀ ਨਾਲ ਲਾਈਟ ਬੁਝਾਉਣਗੇ ਵੀ ਕਿਤੇ ਬਿੱਲ ਬਹੁਤਾ ਨਾ ਆ ਜਾਵੇ, ਆ ਸਦਾ ਲਈ ਏਡੀ ਵੱਡੀ ਲਾਈਟ ਉਹਨੇ ਸੂਰਜ ਦਿੱਤਾ, ਕਦੇ ਬਿੱਲ ਵਸੂਲਿਆ ਸਾਡੇ ਤੋਂ? ਤੇ ਜੇ ਸੂਰਜ ਚੜ੍ਹਨ ਨੂੰ ਹਟ ਜਾਵੇ ਤੇ ਟੱਕਰਾਂ ਮਾਰ ਮਰ ਮਰ ਜਾਈਏ ਇੱਕ ਦੂਜੇ ਵਿੱਚ, ਆ ਬਲਬ ਬੁਲਬ ਕੰਮ ਨਾ ਆਉਣ ਸਾਡੇ, ਚੰਦਰਮਾ ਦਿੱਤਾ ਹੈ, ਸੂਰਜ ਦਿੱਤਾ ਹੈ, ਕਿੰਨੇ ਨੈਚੁਰਲ ਰਿਸੋਰਸਿਸ ਨੇ, ਪਾਣੀ ਸਾਨੂੰ ਦਿੱਤਾ ਹੈ, ਕੋਈ ਮੁੱਲ ਹੈ ਉਹਦੀਆਂ ਦਾਤਾਂ ਦਾ? ਇੰਨੇ ਕੁ ਦਾਨ ਉਸਨੇ ਸਾਨੂੰ ਦਿੱਤੇ ਹੋਏ ਨੇ, ਮੁੱਲ ਕੋਈ ਨਹੀਂ ਹੈ, ਔਰ ਸ਼ੁਰੂ ਤੋਂ ਦੇ ਰਿਹਾ ਹੈ। ਆਪਾਂ ਰੋਜ਼ ਤੇ ਪੜ੍ਹਦੇ ਹਾਂ ਨਿਤਨੇਮ ਵਿੱਚ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਕਲ ਯੁਗ ਵਿੱਚ ਹੀ ਨਹੀਂ ਜੁਗਾਂ ਜੁਗਾਂ ਤੋਂ ਉਹਦਾ ਹੀ ਖਾਂਦੇ ਆ ਰਹੇ ਹਨ, ਉਹਦੇ ਦਾਨਾਂ ਦੀ ਕੀਮਤ ਨਹੀਂ ਪੈ ਸਕਦੀ, ਜਿੰਨੇ ਉਸਨੇ ਦਾਨ ਦਿੱਤੇ ਨੇ ਕੀਮਤ ਨਹੀਂ ਪੈ ਸਕਦੀ। ਸਤ ਸੰਗਤ ਵਿੱਚ ਆ ਕੇ ਉਸਨੂੰ ਗਾਓ, ਜਿੱਥੇ ਕੀਰਤਨ ਚੱਲਦਾ ਕਲਯੁਗ ਮਹਿ ਕੀਰਤਨ ਪ੍ਰਧਾਨਾ, ਇੱਥੇ ਆ ਕੇ ਉਸਨੂੰ ਗਾਓ, ਗੁਰੂ ਦੁਆਰੇ ਗੁਰਦੁਆਰੇ ਹਰ ਕੀਰਤਨ ਸੁਣੀਐ, ਇੱਥੇ ਆ ਕੇ ਉਹਦੀ ਕੀਰਤੀ ਸੁਣੋ, ਜੋ ਕੰਨਾਂ ਦੇ ਭਾਂਡੇ 'ਚ ਪਵੇਗਾ ਉਹ ਜ਼ੁਬਾਨ ਵਰਤਾਵੇਗੀ, ਗੰਦੇ ਗੀਤ ਸੁਣੋਗੇ ਤੇ ਜ਼ੁਬਾਨ ਉਹੀ ਗੀਤ ਗਾਉਂਦੀ ਹੈ, ਕੀਰਤਨ ਸੁਣੋਗੇ ਤੇ ਜ਼ੁਬਾਨ ਕੀਰਤਨ ਹੀ ਗਾਉਣ ਲੱਗ ਪੈਂਦੀ ਹੈ। ਇਉਂ ਪਾਤਸ਼ਾਹ ਕਹਿੰਦੇ ਨੇ ਵੀ ਜੋ ਭਾਂਡੇ 'ਚ ਹੋਵੇ ਕੜਛੀ ਨੇ ਉਹ ਹੀ ਵਰਤਾਉਣਾ, ਜੇ ਭਾਂਡੇ 'ਚ ਦਾਲ ਹੈ ਤੇ ਹੁਣ ਪਨੀਰ ਕਿੱਥੋਂ ਵਰਤਾ ਦੇਵੇ, ਉਹ ਜੋ ਕੰਨਾਂ 'ਚ ਹੈ ਜ਼ੁਬਾਨ ਉਹੀ ਚੁੱਕੇਗੀ ਤੁਹਾਡਾ, ਕੀਰਤਨ ਸੁਣੋਗੇ ਤੇ ਕੀਰਤਨ ਹੀ ਗਾਓਗੇ, ਇੱਥੇ ਆਓਗੇ ਕੀਰਤਨ ਕੰਨੀ ਪਵੇਗਾ ਫਿਰ ਗਾਓਗੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ, ਇੱਥੇ ਕਥਾ ਸੁਣੋ, ਇੱਥੇ ਕੀਰਤਨ ਸੁਣੋ, ਹਰੀ ਦਾ ਜਸ ਸੁਣੋ, ਤੇ ਜਦੋਂ ਸੁਣੋਗੇ ਤੇ ਗਾਉਣ ਲੱਗ ਪਵੋਗੇ, ਫਿਰ ਕਹਿਣ ਦੀ ਲੋੜ ਨਹੀਂ ਹੈ, ਇੱਥੇ ਆ ਕੇ ਸੁਣੋ ਫਿਰ ਗਾਓਗੇ ਵੀ। ਅੱਛਾ ਨਾਮ ਕਿਹਦਾ ਗਾਉਣਾ ਹੈ, ਫਿਰ ਇੱਕ ਵਾਰ ਧਿਆਨ ਦਿਓ, ਮਹਾਰਾਜ ਕਹਿੰਦੇ ਨੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਨਿਰਭਉ ਦਾ ਗਾਉਣਾ, ਆਪਾਂ ਸਾਰਿਆਂ ਨੂੰ ਭੈ ਆ ਕਿਸੇ ਨਾ ਕਿਸੇ ਚੀਜ਼ ਦਾ, ਆਪਾਂ ਸਾਰਿਆਂ ਨੂੰ ਡਰ ਹੈ ਕਿਸੇ ਨਾ ਕਿਸੇ ਚੀਜ਼ ਦਾ, ਮੌਤ ਦਾ ਸਾਰਿਆਂ ਨੂੰ ਡਰ ਹੈ, ਕਿਸੇ ਨੂੰ ਕੁਰਸੀ ਖੁੱਸਣ ਦਾ ਡਰ ਹੈ, ਮੰਤਰੀ ਨੂੰ ਡਰ ਹੈ ਵੀ ਕਿਤੇ ਕੁਰਸੀ ਨਾ ਹਾਰ ਜਾਵਾਂ, ਡਰਿਆ ਹੋਇਆ, ਸਾਨੂੰ ਡਰ ਹੈ ਵੀ ਨਿਆਣੇ ਹੀ ਨਾ ਹੱਥੋਂ ਨਿਕਲ ਜਾਣ, ਆਗਿਆਕਾਰੀ ਨਾ ਰਹੇ ਤਾਂ ਫਿਰ ਕੀ ਕਰਾਂਗੇ, ਬੁਢਾਪੇ ਵਿੱਚ ਖੂੰਡੀ ਨਾ ਬਣੇ, ਸਹਾਰਾ ਨਾ ਬਣੇ ਤਾਂ ਕੀ ਕਰਾਂਗੇ, ਕੋਈ ਕੁਰਸੀ ਦਾ ਖਤਰਾ, ਕਿਸੇ ਨੂੰ ਸਰੀਰ ਦਾ ਖਤਰਾ, ਕਿਸੇ ਨੂੰ ਇੱਜ਼ਤ ਜਾਣ ਦਾ ਡਰ ਹੈ, ਕਿਸੇ ਨੂੰ ਰਾਜ ਸੱਤਾ ਦੇ ਜਾਣ ਦਾ ਡਰ ਹੈ, ਕਿਸੇ ਨੂੰ ਆਪਣੀ ਮਾਣ ਮਰਿਆਦਾ ਦੇ ਜਾਣ ਦਾ ਡਰ ਹੈ, ਕਿਸੇ ਨੂੰ ਧਨ ਦੌਲਤ ਦੇ ਜਾਣ ਦਾ ਡਰ ਹੈ, ਡਰਿਆਂ ਦਾ ਨਾਮ ਗਾ ਕੇ ਕੀ ਕਰੋਗੇ, ਤੁਸੀਂ ਵੀ ਡਰੇ ਰਹੋਗੇ, ਜੇ ਗਾਉਣਾ ਹੈ ਨਾ ਤਖ਼ਤ ਦਾ ਡਰ ਹੈ, ਕੀ ਡਰ ਹੈ ਗੁਰੂ ਗ੍ਰੰਥ ਸਾਹਿਬ ਨੂੰ, ਅੱਜ ਹਜ਼ਾਰਾਂ ਆਏ ਜੇ ਅਤੇ ਜੇ ਕੱਲ੍ਹ ਨੂੰ ਚਾਰ ਘੱਟ ਆਓਗੇ, ਇਹ ਕਿਹੜਾ ਲੀਡਰ ਹੈ ਵੀ ਚਾਰ ਵੋਟਾਂ ਘੱਟ ਗਈਆਂ ਅਤੇ ਥੱਲੇ ਬਹਿ ਜਾਣ ਲੱਗਾ, ਇਹ ਤਖ਼ਤ 'ਤੇ ਇੱਦਾਂ ਹੀ ਗੱਜਣਾ ਹੈ, ਇਹਦੇ ਗੁਣ ਗਾਓ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ, ਤੁਸੀਂ ਜ਼ਿਆਦੇ ਆ ਜਾਓ ਤਾਂ ਕੋਈ ਉੱਚਾ ਨਹੀਂ ਹੋ ਗਿਆ, ਚਾਰ ਘੱਟ ਜਾਓ ਤਾਂ ਨੀਵਾਂ ਨਹੀਂ ਹੋ ਚੱਲਿਆ, ਇਹ ਤਾਂ ਸਦਾ ਇੱਦਾਂ ਹੀ ਹੈ, ਇਹਦਾ ਤਖ਼ਤ 'ਤੇ ਇੱਦਾਂ ਹੀ ਗੱਜਦਾ ਵੱਜਦਾ ਰਹਿਣਾ ਹੈ। ਜਿਹੜੇ ਡਰੇ ਹੋਏ ਨੇ, ਡਰਿਆਂ ਦਾ ਨਾਮ ਜਪਿਆਂ ਤੁਹਾਨੂੰ ਕੁਝ ਨਹੀਂ ਮਿਲੇਗਾ, ਜਪਣਾ ਹੈ ਤਾਂ ਕਹਿੰਦੇ ਨਿਰਭਉ ਨੂੰ ਜਪੋ, ਸਾਰੇ ਲੋਕ ਡਰ ਵਿੱਚ ਨੇ, ਦੇਵੀ ਦੇਵਤੇ ਅਵਤਾਰ ਡਰ ਵਿੱਚ ਨੇ, ਜਪਣਾ ਕਿਸ ਨੂੰ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਜਿਹੜਾ ਆਪ ਨਹੀਂ ਡਰਦਾ, ਸਦਾ ਉਸ ਅਕਾਲ ਪੁਰਖ ਨੂੰ ਜਪਣਾ ਚਾਹੀਦਾ ਹੈ, ਫਿਰ ਨਿਰਭਉ ਨੂੰ ਜਪਿਆ ਤੁਹਾਡੇ ਵੀ ਸਾਰੇ ਭੈ ਖਤਮ ਹੋ ਜਾਣਗੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਜੀ, ਕਿਸ ਦਾ ਨਾਮ ਗਾਈਏ, ਕਿਹਦਾ ਗਾਉਣਾ ਚਾਹੀਦਾ, ਤੇ ਫਿਰ ਆਪ ਹੀ ਜਵਾਬ ਦਿੰਦੇ ਨੇ ਵੀ ਕਿਹਦੇ ਗਾਉਂਗੇ, ਇੱਥੇ ਤੇ ਨਾਨਕ ਦੁਖੀਆ ਸਭ ਸੰਸਾਰ ਹੈ, ਜੇ ਕੋਈ ਸੁਖੀ ਹੈ ਉਹ ਅਕਾਲ ਪੁਰਖ ਹੈ, ਨਾ ਖੁਸ਼ੀ ਹੈ ਨਾ ਉਸਨੂੰ ਕੋਈ ਗਮੀ ਹੈ, ਉਹਦਾ ਤੁਸੀਂ ਨਾਮ ਗਾਉਣਾ ਹੈ, ਉਸ ਤੋਂ ਸਦਕੇ ਜਾਣਾ ਹੈ, ਜਿਹਦਾ ਨਾਮ ਜਪਿਆ ਲੱਖਾਂ ਦੁੱਖਾਂ ਦੀਆਂ ਪੰਡਾਂ ਲੈ ਜਾਂਦੀਆਂ ਨੇ, ਸਿਰ ਤੋਂ ਲੱਖਾਂ ਦੁੱਖ ਰਹਿ ਜਾਂਦੇ ਨੇ, ਔਰ ਗਾਉਣਾ ਕਿਵੇਂ ਹੈ, ਨਿੱਤ ਨਿੱਤ ਜੀਅੜੇ ਸੰਭਾਲੀ, ਨਿੱਤ ਗਾਉਣਾ ਹੈ, ਰੋਜ਼ ਗਾਉਣਾ ਹੈ, ਇੱਕ ਦਿਨ ਜਪਜੀ ਸਾਹਿਬ ਕਰਕੇ ਆਖੋ ਲਓ ਜੀ ਦੁੱਖ ਤੇ ਫਿਰ ਆ ਗਿਆ, ਸਮਝਿਆ ਕਰੋ ਕੱਪੜੇ ਨੂੰ ਮੈਲ ਬੜੀ ਲੱਗੀ ਹੈ, ਜਨਮਾਂ ਜਨਮਾਂਤਰਾਂ ਤੋਂ ਮੈਲਾ ਹੈ, ਤੇ ਮਾਈ ਨੂੰ ਆਖ ਵੀ ਇੱਕ ਯਾਰ ਸਾਬਣ ਨਾ ਆਏ ਮੈਲ ਨਹੀਂ ਲੱਥਣੀ, ਇਹਦੇ ਨਿੱਤ ਨਿੱਤ ਜੀਅੜੇ ਸੰਭਾਲੀਆਂ ਨੇ, ਇਹਨੂੰ ਤੇ ਮਲਣਾ ਪੈਣਾ, ਬਾਣੀ ਤੇ ਰੋਜ਼ ਪੜ੍ਹਨੀ ਪੈਣੀ ਹੈ, ਫਿਰ ਦਾਤਾਂ ਬੜੀਆਂ ਮਿਲਦੀਆਂ ਨੇ, ਜਦੋਂ ਜਪੋਗੇ ਨਾ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰਕੀ ਜਵਾਹਰ ਮੋਤੀ, ਜਿੱਥੇ ਸਥੂਲ ਝੋਲੀਆਂ ਭਰਦਾ ਮਹਿਲ ਮਾੜੀਆਂ ਬਖਸ਼ਦਾ, ਉੱਥੇ ਅੰਤਰੀਵ ਤੌਰ 'ਤੇ ਮੋਤੀਆਂ ਵਰਗੇ ਗੁਣ ਦਿੰਦਾ ਤੁਹਾਨੂੰ, ਸਤ ਸੰਤੋਖ ਦਇਆ ਧਰਮ ਦੇਵੇਗਾ, ਤੁਸੀਂ ਸੱਚ ਬੋਲੋਗੇ, ਜੋ ਮਿਲਿਆ ਹੈ ਉਹਦੇ 'ਚ ਸੰਤੋਖ ਰੱਖੋਗੇ, ਤ੍ਰਿਸ਼ਨਾ ਦੀ ਅੱਗ ਮਿਟੇਗੀ, ਗਰੀਬ 'ਤੇ ਦਇਆ ਕਰੋਗੇ, ਧਰਮ ਵਿੱਚ ਪਰਪੱਕ ਰਹੋਗੇ, ਕਿਵੇਂ ਰਹੋਗੇ, ਜੇ ਇੱਕ ਗੁਰਕੀ, ਜੇ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ, ਤੇ ਧਰਮ ਕਮਾਉਣ ਲਈ ਪਹਿਲਾਂ ਸੁਣਨਾ ਪੈਂਦਾ, ਪਹਿਲਾਂ ਜਪਿਆ ਨਹੀਂ ਜਾ ਸਕਦਾ, ਇਹ ਜਿਹੜੀ ਗੱਲ ਹੈ ਨਾ, ਨਿੱਤ ਨਿੱਤ ਜੀਅੜੈ ਸੰਭਾਲੀਆ, ਸੰਭਾਲਣ ਦੇ ਲਈ, ਯਾਦ ਕਰਨ ਦੇ ਲਈ, ਗਾਉਣ ਦੇ ਲਈ ਪਹਿਲਾਂ ਸੁਣਨਾ ਪੈਂਦਾ, ਤਾਂ ਹੀ ਤੇ ਜਪਜੀ ਵਿੱਚ ਲਿਖਿਆ ਸੁਣਿਆ ਦੁੱਖ ਪਾਪ ਕਾ, ਸੁਣਿਆ ਦੁੱਖ ਵੀ ਕੱਟੇ ਗਏ, ਪਾਪਾਂ ਦਾ ਵੀ ਨਾਸ਼ ਹੋ ਗਿਆ, ਵੀ ਆਪਾਂ ਹੁਣ ਗੁਰੂ ਨੂੰ ਇਕੱਲਾ ਵੇਖ ਹੀ ਲਈਏ, ਤੇ ਗੁਰੂ ਨੂੰ ਵੇਖ ਕੇ ਹੀ ਆਖੀਏ ਵੀ ਗੱਲ ਬਣ ਗਈ ਹੈ, ਨਹੀਂ ਵੇਖਿਆ ਤੇ ਉਹਨਾਂ ਮੁਗਲਾਂ ਨੇ ਵੀ ਸੀ, ਪਰ ਗੁਰੂ ਦੀ ਸੁਣੀ ਨਹੀਂ ਸੀ, ਤੇ ਗੁਰੂ ਸਾਹਿਬ ਨੂੰ ਆਪ ਹੀ ਦੂਰ ਕਰ ਬੈਠੇ, ਆਨੰਦਪੁਰੋਂ ਕੱਢ ਦਿੱਤਾ, ਤੇ ਜੇ ਗੁਰੂ ਦੀ ਸੁਣੀ ਹੁੰਦੀ, ਗੁਰੂ ਦੀ ਬਾਣੀ ਨੂੰ ਸੁਣਿਆ ਹੁੰਦਾ, ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਏ, ਸੁਣੀ ਹੁੰਦੀ ਤੇ ਦੁੱਖ ਦਲਿੱਦਰ ਮਿਟ ਜਾਂਦੇ, ਦੁੱਖਾਂ ਦਾ ਨਾਸ਼ ਹੋ ਜਾਂਦਾ, ਇਹਨਾਂ ਸੁਣੀ ਨਹੀਂ ਹੈ, ਇਹਨਾਂ ਗੁਰੂ ਨੂੰ ਵੇਖ ਤੇ ਲਿਆ, ਇਹਨਾਂ ਸੁਣੀ ਨਹੀਂ ਹੈ ਉਸ ਬਾਪੂ ਦੀ, ਜਿਹੜਾ ਇਹਦੇ ਬਚਨ ਨੂੰ ਸੁਣ ਲੈਂਦਾ ਫਿਰ ਉਹ ਜਪਦਾ, ਤੇ ਜਦੋਂ ਜਪਦਾ ਫਿਰ ਸਭ ਦੁੱਖ ਹਰੇ ਜਾਂਦੇ ਨੇ, ਵੇਖਿਆ ਹੀ ਸੀ ਸਾਹਮਣੇ ਆਨੰਦਪੁਰ ਛੱਡ ਗਿਆ, ਭੱਜ ਕੇ ਚਰਨ ਫੜੇ ਹੀ ਨਾ ਗਏ, ਸੁਣਿਆ ਹੁੰਦਾ ਤੇ ਚਰਨ ਫੜਦੇ ਨਾ, ਸੁਣਨ ਵੱਲ ਧਿਆਨ ਨਾ ਦਿੱਤਾ ਗਿਆ, ਜੇ ਸੁਣ ਲਓਗੇ ਦੁੱਖ ਖਤਮ ਨੇ, ਸੁੱਖਾਂ ਨਾਲ ਝੋਲੀਆਂ ਭਰ ਦਿੰਦਾ ਹੈ, ਤੇ ਜਦੋਂ ਸੁਣ ਲਿਆ ਫਿਰ ਰਸਨਾ ਗਾਉਂਦੀ ਹੈ, ਸੁਣਿਆ ਨਹੀਂ ਤੇ ਗਾ ਨਹੀਂ ਸਕੇਗਾ। 2 ਸਾਲ ਬੱਚੇ ਨੂੰ ਜੰਮਦੇ ਨੂੰ ਕਿਸੇ ਕਮਰੇ 'ਚ ਬੰਦ ਕਰ ਦਿਓ, ਸੁਣਿਆ ਨਹੀਂ ਤੇ ਗੁੰਗਾ ਹੋ ਜਾਵੇਗਾ, ਸੁਣਿਆ ਹੀ ਨਹੀਂ ਤੇ ਬੋਲੇ ਕੀ, ਕੁਝ ਕੰਨਾਂ 'ਚ ਹੀ ਨਹੀਂ ਪਿਆ ਤੇ ਬੋਲੇਗਾ ਕੀ, ਇਹਨਾਂ ਸੁਣਿਆ ਹੀ ਨਹੀਂ, ਜੀਵਨ ਤੌਰ 'ਤੇ ਤੇ ਆਤਮਕ ਤੌਰ 'ਤੇ ਗੂੰਗੇ ਬੋਲੇ ਹੋ ਗਏ ਸਨ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ, ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਈ, ਜਿਸ ਚਿਰ ਸ਼ਬਦ ਨਾ ਕਰੈ। ਸੁਣਿਆ ਹੀ ਨਹੀਂ, ਵੇਖਿਆ ਹੀ ਸੀ, ਜੇ ਸੁਣਨ ਲਈ ਆਉਂਦੇ ਤੇ ਵੇਖਿਆ ਮੁਕਤੀ ਹੋ ਜਾਂਦੀ, ਪਰ ਸੁਣਨ ਆਏ ਹੀ ਨਹੀਂ ਹੈ। ਇਸ ਕਰਕੇ ਪਾਤਸ਼ਾਹ ਦੀ ਬਾਣੀ ਸੁਣਿਆ ਕਰੋ, ਸੁਣਿਆ ਕਰੋ ਡੂੰਘਾਈ ਦੇ ਨਾਲ, ਕਿਉਂਕਿ ਦੁੱਖ ਬੜੀ ਡੂੰਘਾਈ 'ਤੇ ਬੈਠੇ ਨੇ, ਜਨਮਾਂ ਜਨਮਾਂਤਰਾਂ ਦੇ ਤੇ ਖੁਬੇ ਹੋਏ ਨੇ ਅੰਦਰ, ਮਨ ਤਾਂ ਉਹੀ ਹੈ ਨਾ, ਜਨਮ ਬਦਲਦੇ ਗਏ, ਪਾਪ ਵਧਦੇ ਗਏ, ਤੇ ਡੂੰਘਾਈ ਤੱਕ ਸੁਣਾਂਗੇ ਤੇ ਫਿਰ ਗੱਲ ਬਣੇਗੀ। ਰੇ ਮਨ ਰਾਮ ਸਿਉਂ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਵੋ ਰਸਨਾ। ਹੇ ਮਨ ਕੰਨਾਂ ਨਾਲ ਸੁਣ ਕੇ ਜ਼ੁਬਾਨ ਨਾਲ ਗਾਉਣਾ ਕਰ, ਡੂੰਘਾਈ 'ਚ ਦੁੱਖ ਨੇ ਡੂੰਘਾਈ ਨਾਲ ਸੋਹਣੇ ਜੜੋਂ ਪੁੱਟ ਕੇ ਸੁੱਟ ਦੇਵੇਗਾ। ਦੀਨ ਦੁਨੀਆਂ ਦੇ ਪਾਤਸ਼ਾਹ ਬੜਾ ਸਮਝਾਉਂਦੇ ਨੇ, ਜਦੋਂ ਡੂੰਘਾਈ 'ਚ ਦੁੱਖ ਪੁੱਟੇ ਗਏ ਫਿਰ ਤੇਰੀ ਅਵਸਥਾ ਕਿਹੜੀ ਬਣੇਗੀ। ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ, ਜਦੋਂ ਸੁਣਿਆ ਹੀ ਆ ਫਿਰ ਜ਼ੁਬਾਨ ਸਦਾ ਗਾਉਣ ਲੱਗ ਪਈ। ਫਿਰ ਹੀ ਕਹਿੰਦੇ ਨੇ ਨਿਤ ਨਿਤ ਜੀਅੜੇ, ਸੰਭਾਲੀਅਨ ਦੇਖੇਗਾ ਦੇਵਣ ਹਾਰ, ਜਦੋਂ ਦਮ ਦਮ ਨਾਲ ਸੰਭਾਲੇਗਾ ਨਿਤ ਨਿਤ ਉਸਨੂੰ ਯਾਦ ਕਰੇਗਾ, ਤੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਦੇਵਣ ਹਾਰ ਪਰਮਾਤਮਾ ਸਦਾ ਕਿਰਪਾ ਦੀ ਨਜ਼ਰ ਨਾਲ ਤੈਨੂੰ ਵੇਖੇਗਾ, ਸਦਾ ਤੇਰੇ ਤੇ ਫਿਦਾ ਹੋ ਜਾਵੇਗਾ। ਅਸੀਂ ਸੁਣਨਾ ਹੈ ਤੇ ਫਿਰ ਜਪਣਾ ਹੈ। ਅਸੀਂ ਤੇ ਕਹਿ ਦਿੰਦੇ ਵੀ ਚਲੋ ਐਤਵਾਰ ਸੁਣ ਆਏ ਹਾਂ, ਐਤਵਾਰ ਜਾ ਆਏ ਹਾਂ ਗੁਰੂ ਘਰ, ਚਲੋ ਸੰਗਰਾਂਦ 'ਤੇ ਜਾ ਆਏ ਸੀ, ਨਵੇਂ ਸਾਲ 'ਤੇ ਜਾ ਆਏ, ਨਵੇਂ ਸਾਲ 'ਤੇ ਬੜੀ ਭੀੜ ਹੁੰਦੀ ਹੈ, ਸੰਗਰਾਂਦ 'ਤੇ ਬੜੀਆਂ ਰੌਣਕਾਂ ਨੇ, ਮੱਸਿਆ ਪੁੰਨਿਆ 'ਤੇ ਰੌਣਕਾਂ ਬਣੀਆਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਉਹ ਮਨਾਉਣਾ ਛੱਡ ਦੇਵੋ, ਇਹ ਗੁਰਮਤ ਦੇ ਖਿਲਾਫ਼ ਨੇ ਜਿਹੜੇ ਕਹਿੰਦੇ ਨੇ ਸੰਗਰਾਂਦ ਮਨਮਤ ਹੈ, ਮੱਸਿਆ ਮਨਮਤ ਹੈ, ਪੁੰਨਿਆ ਮਨਮਤ ਹੈ, ਇਹ ਬਿਲਕੁਲ ਖਿਲਾਫ਼ ਨੇ ਲੋਕ, ਇਹ ਨਹੀਂ ਹੈ। ਮੱਸਿਆ ਪੁੰਨਿਆ ਸੰਗਰਾਂਦਾਂ ਇਹ ਲੋਕ ਪੰਡਤਾਂ ਤੋਂ ਜਾਂਦੇ ਸੀ ਅਤੇ ਹੱਥ ਵਿਖਾਉਣਾ ਜਾ ਕੇ, ਪੰਡਿਤ ਜੀ ਸਾਡੇ ਘੋੜੇ ਗੱਡੀਆਂ ਲਵੇਰਾ ਦੁੱਧ ਬੱਚੇ ਪੈਦਾ ਹੋਣ। ਅਤੇ ਮੈਂ ਕਈ ਵਾਰ ਵੇਖਿਆ ਆਨੰਦਪੁਰ ਸਾਹਿਬ ਜਾਣਾ ਅਤੇ ਬਾਪੂ ਦੇ ਹੁੰਦਾ ਅਤੇ ਉੱਥੇ ਇੱਕ ਪਾਟੀ ਜੀ ਬੋਰੀ ਵਿਛਾ ਕੇ ਅਤੇ ਪੰਡਿਤ ਬੈਠਾ ਅਤੇ ਚੰਗੇ ਭਲੇ ਘਰ ਦੀ ਮਾਈ ਉਹਦੇ ਅੱਗੇ ਹੱਥ ਰੱਖ ਲੈਂਦੀ ਹੈ, ਆਖੇਗੀ ਸਾਡੀਆਂ ਟਰਾਂਸਪੋਰਟਾਂ ਚੱਲਣ, ਸਾਡੇ ਮਹਿਲ ਹੋਰ ਵੀ ਉੱਚੇ ਹੋ ਜਾਣ। ਅਤੇ ਮੈਂ ਖਿਆਲ ਕਈ ਵਾਰ ਸੋਚਦਾ ਮਾਈ ਜਿਹੜਾ ਆਪ ਪਾਟੀ ਬੋਰੀ 'ਤੇ ਬੈਠਾ ਜੇ ਮਹਿਲ ਦੇਣ ਵਾਲਾ ਹੁੰਦਾ ਅਤੇ ਆਪ ਨਾ ਮਹਿਲਾਂ 'ਚ ਰਹਿੰਦਾ, ਵੀ ਤੈਨੂੰ ਕੀ ਦੇਵੇਗਾ, ਮੰਗਣਾ ਤੇ ਉਹਦੇ ਕੋਲੋਂ ਮੰਗ ਜਿਹਦੇ ਬਾਰੇ ਹੈ ਅਤ ਉੱਚਾ ਤਾਂਕਾ ਦਰਬਾਰਾ, ਉੱਚਿਆਂ ਦਰਬਾਰਾਂ ਦੇ ਮਾਲਕ ਕੋਲੋਂ ਮੰਗ ਫਿਰ ਉੱਚੇ ਦਰਬਾਰ ਮਿਲਣਗੇ, ਪਰ ਇਹਦੇ ਕੋਲੋਂ ਮੰਗਣ ਦੇ ਲਈ ਇਹਦੇ ਨਾਲ ਪ੍ਰੇਮ ਕਰਨਾ ਪੈਂਦਾ, ਇਹਦੇ ਦਰ 'ਤੇ ਰੋਜ਼ ਆਉਣਾ ਪੈਂਦਾ, ਨਿਤ ਇਹਨੂੰ ਯਾਦ ਕਰਨਾ ਪੈਂਦਾ। ਐਤਵਾਰ ਪੜ੍ਹ ਲਿਆ ਸੰਗਰਾਂਦ 'ਤੇ ਮੱਸਿਆ ਪੁੰਨਿਆ ਦੇ ਪੰਡਤਾਂ ਵੱਲ ਜਾਂਦੇ ਸੀ, ਗੁਰੂ ਸਾਹਿਬ ਨੇ ਪ੍ਰਥਾ ਚਲਾਈ ਵੀ ਸ਼ਬਦ ਪੜ੍ਹਿਆ ਕਰੋ, ਅਕਾਲ ਪੁਰਖ ਨੂੰ ਧਿਆਇਆ ਕਰੋ, ਇਹ ਪੰਡਤਾਂ ਦੇ ਸੁੱਖ ਦੁੱਖ ਵੀ ਉਹਦੇ ਹੱਥ ਵਿੱਚ ਨੇ ਅਤੇ ਸਿੱਧੀ ਸਾਂਝ ਕਿਉਂ ਨਹੀਂ ਪਾਉਂਦੇ। ਫਿਰ ਉਦੋਂ ਸਾਧਨ ਨਹੀਂ ਸੀ ਗੱਡੀਆਂ ਕਾਰਾਂ, ਲੋਕ ਫਿਰ ਕਮਾਈ ਸਾਧਨਾਂ ਵਿੱਚ ਰੁੱਝੇ ਸਨ, ਲੋਕਾਂ ਨੇ ਫਿਰ ਸੰਗਰਾਂਦ 'ਤੇ ਆਉਣਾ, ਮੱਸਿਆ ਪੁੰਨਿਆ 'ਤੇ ਆਉਣਾ, ਕਾਰਾਂ 'ਤੇ ਹੁੰਦੀਆਂ ਨਹੀਂ ਸੀ ਵੀ ਮਿੰਟੋ ਮਿੰਟ ਪਹੁੰਚ ਜਾਈਏ, ਤੁਰ ਕੇ ਆਉਣਾ ਹੁੰਦਾ ਸੀ। ਹੁਣ ਤੇਰੇ ਕੋਲ ਸਾਧਨ ਨੇ, ਸੰਗਰਾਂਦ ਮੱਸਿਆ ਪੁੰਨਿਆ ਨੂੰ ਪਖੰਡ ਨਾ ਕਹਿ, ਅਤੇ ਜੇ ਪਖੰਡ ਕਹਿੰਦਾ ਇਹਦਾ ਮਤਲਬ ਵੀ ਆ ਜਿਹੜੀ ਸੰਗਤ ਸੰਗਰਾਂਦ ਮੱਸਿਆ ਪੁੰਨਿਆ 'ਤੇ ਆਉਂਦੀ ਤੈਨੂੰ ਚੰਗੀ ਨਹੀਂ ਲੱਗਦੀ ਗੁਰੂ ਘਰ ਆਈ। ਪਖੰਡ ਇਹ ਹੈ ਪਰ ਉਦੋਂ ਹੈ ਜਦੋਂ ਪਰਮਾਤਮਾ ਨੂੰ ਛੱਡ ਕੇ ਪੱਥਰਾਂ ਪਿੱਛੇ, ਕਬਰਾਂ ਪਿੱਛੇ, ਪੰਡਤਾਂ ਪਿੱਛੇ ਸਮਾਂ ਵਿਅਰਥ ਗਵਾ ਰਿਹਾ। ਅਤੇ ਗੁਰੂ ਦੇ ਦਰ 'ਤੇ ਤੇ ਕਬੀਰ ਕਹਿੰਦਾ ਏਕ ਘਰੀ ਆਧੀ ਘਰੀ ਆਧੀ ਹੂੰ ਤੇ, ਕਿਤੇ ਅੱਖ ਝਮਕਣ ਜਿੰਨਾ ਸਮਾਂ ਵੀ ਤੂੰ ਆ ਜਾਵੇਂ ਦਿਦਾਰੇ ਕਰਨ 'ਤੇ ਉਹ ਵੀ ਸਫਲਾ ਹੈ, ਅਤੇ ਸੰਗਰਾਂਦ 'ਤੇ ਤੂੰ ਸਾਰੀ ਦਿਹਾੜੀ ਬੈਠਾ ਰਿਹਾ, ਉਹ ਪਖੰਡ ਕਿਵੇਂ ਹੋ ਗਿਆ। ਇਹ ਕਹਿ ਭਾਈ ਵੀ ਜਿੱਦਾਂ ਸੰਗਰਾਂਦ ਮੱਸਿਆ ਪੁੰਨਿਆ 'ਤੇ ਨਾਗਾ ਨਹੀਂ ਪਾਉਂਦਾ, ਤਰਲਾ ਲਿਆ ਕਰ ਨਿਤ ਨਿਤ ਜੀਅੜੇ, ਜਿੱਦਾਂ ਇਹਨਾਂ ਦਿਨਾਂ ਤੇ ਯਾਦ ਰੱਖਿਆ ਹੀ ਨੇਤੀ ਯਾਦ ਕਰੇ, ਨੇਤੀ ਇਹਦੇ ਦਰ ਤੇ ਆਵੇ ਤੇ ਬਖਸ਼ਿਸ਼ਾਂ ਹੋਰ ਵੱਧ ਜਾਣ। ਤੇ ਜਦੋਂ ਕਹਿ ਦਿੰਦਾ ਉਹ ਪਖੰਡ ਹੈ ਤੇ ਲੋਕ ਤੇ ਅੱਗੇ ਨੀ ਸਮਾਂ ਕੱਢਦੇ, ਤੂੰ ਚਾਰ ਜਿਹੜੇ ਆਉਂਦੇ ਉਹ ਵੀ ਢਾ ਦਿੰਦਾ ਹੈ। ਇਹ ਕਹਿ ਵੀ ਜਿੱਦਾਂ ਮੱਸਿਆ ਪੁੰਨਿਆ ਸੰਗਰਾਂਦ ਤੇ ਨਾਗਾ ਨਹੀਂ ਪਾਇਆ, ਏਦਾਂ ਰੋਜ਼ ਦੀਦਾਰੇ ਕਰੋ। ਹੁਣ ਤੇ ਗੱਡੀਆਂ ਸਾਧਨ ਬੜੇ ਨੇ ਤੁਹਾਡੇ ਕੋਲ, ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ, ਦਮ ਦਮ ਨਾਲ ਉਸਨੂੰ ਪੜਿਆ ਕਰੋ। ਸਰੀਰ ਨੂੰ ਭੋਜਨ ਨਾ ਦਿਉ ਤੇ ਸਰੀਰ ਕੁਮਲਾ ਜਾਂਦਾ ਹੈ, ਮਨ ਨੂੰ ਖੁਰਾਕ ਨਾ ਮਿਲੀ ਤੇ ਮਨ ਨੇ ਕੁਮਲਾ ਜਾਣਾ ਭਾਵੇਂ ਤੁਹਾਨੂੰ ਦਿਖਦਾ ਨਹੀਂ ਹੈ। ਰੋਟੀ ਨਾ ਮਿਲੀ ਤੇ ਸਰੀਰ ਦੀ ਮੌਤ ਹੈ, ਤੇ ਬਾਣੀ ਕਹਿੰਦੀ ਮਰਣੰ ਬਿਸਰਣੰ ਗੋਬਿੰਦ ਹੈ। ਮਨ ਦੀ ਮੌਤ ਵੀ ਹੋ ਜਾਣੀ ਹੈ ਜਦੋਂ ਗੋਬਿੰਦ ਭੁੱਲ ਗਿਆ, ਗੁਰੂ ਨਾਨਕ ਭੁੱਲ ਗਿਆ, ਅਕਾਲ ਪੁਰਖ ਭੁੱਲ ਗਿਆ। ਜੀਵਣੰ ਹਰ ਨਾਮ ਧਿਆਵਣ ਹੈ, ਜਿਉਂਦਾ ਉਹ ਹੈ ਜਿਹੜਾ ਬਾਣੀ ਪੜ੍ਹਦਾ ਹੈ ਰੋਜ਼, ਬਾਕੀ ਮਰੇ ਹੋਏ ਨੇ ਕਹਿੰਦੇ। ਖੁਰਾਕ ਨਹੀਂ ਮਿਲੀ ਤੇ ਤਨ ਮਰ ਗਿਆ, ਬਾਣੀ ਦੀ ਖੁਰਾਕ ਨਹੀਂ ਮਿਲੀ ਤੇ ਮਨ ਮਰ ਗਿਆ। ਇਸ ਕਰਕੇ ਬਾਪੂ ਕਹਿੰਦਾ ਹੈ ਰੋਜ਼ ਧਿਆਇਆ ਕਰੋ, ਤੇ ਜਦੋਂ ਧਿਆਓਗੇ ਉਹ ਸਦਾ ਹੀ ਦਿੰਦਾ ਹੈ, ਇੰਨਾ ਕੁ ਦਿੰਦਾ ਹੈ ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ, ਕੀਤੈ ਮੰਗਹਿ ਜੋਧ ਅਪਾਰ। ਬੜੇ ਬੜੇ ਸੂਰਮੇ ਸੂਰਬੀਰ ਰਾਜੇ ਵੀ ਉਹ ਤੋਂ ਮੰਗਦੇ ਨੇ, ਕੀਤਿਆ ਗਣਤ ਨਹੀਂ। ਕਹਿੰਦੇ ਨੀ ਦੱਸੋ ਕਿੰਨੇ, ਕਹਿੰਦੇ ਨਹੀਂ ਦੱਸਿਆ ਨਹੀਂ ਜਾ ਸਕਦਾ, ਸਾਰੇ ਹੀ ਉਸ ਪਾਸੋਂ ਮੰਗਦੇ ਨੇ, ਸਾਰੇ ਹੀ ਉਹਦੇ ਕੋਲੋਂ ਮੰਗਦੇ ਨੇ। ਪਰ ਉਹ ਜਿਹੜਾ ਹੈ ਨਾ, ਕਮਾਲ ਦੀ ਗੱਲ ਹੈ, ਲੋਕਾਂ ਕੋਲ ਮੰਗੀਏ ਤੇ ਬਦਲੇ ਵਿੱਚ ਕਦੇ ਨਾ ਕਦੇ ਕੁਝ ਮੰਗ ਲੈਂਦੇ ਨੇ। ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਮਾਤਰ ਵੀ ਤੁਹਾਡੇ ਕੋਲੋਂ ਕੁਝ ਵਾਪਸ ਨਹੀਂ ਮੰਗਦਾ, ਉਹ ਵੀ ਮੈਨੂੰ ਆਹ ਦਿਓ ਮੈਂ ਤੁਹਾਨੂੰ ਦਾਨ ਦਿੱਤਾ ਹੈ। ਮਹਾਰਾਜ ਕਹਿੰਦੇ ਤੇਰੇ ਦਾਨੇ ਕੀਮਤ ਨਾ ਪਵੈ, ਜਿਹੜੇ ਤੂੰ ਸਾਹ ਸਾਨੂੰ ਦਿੱਤੇ ਨੇ ਜਦੋਂ ਮੁੱਕਣ ਲੱਗਣ ਨਾ। ਕਿਸੇ ਹਕੀਮ ਕੋਲ ਭਾਵੇਂ ਤੁਸੀਂ ਹੀਰੇ ਲੈ ਕੇ ਚਲੇ ਜਾਇਓ, ਆਖਿਓ ਇੱਕ ਸਾਹ ਦੇ ਦੇ, ਆਖੇਗਾ ਨਹੀਂ ਇਹ ਵਿਕਦੇ ਨਹੀਂ। ਮਤਲਬ ਕਈ ਆਖਣਗੇ ਰੱਬ ਨੇ ਸਾਨੂੰ ਕੀ ਦਿੱਤਾ ਹੈ, ਤੇ ਮੈਂ ਸੋਚਦਾ ਹੁੰਦਾ ਵੀ ਆ ਸਾਹ ਹੀ ਦੇ ਦਿੱਤੇ ਨੇ, ਇਹਨਾਂ ਦੀ ਕੀਮਤ ਨਹੀਂ ਤੇ ਹੋਰ ਤੂੰ ਕੀ ਗਿਣਨਾ ਚਾਹੁੰਦਾ ਹੈ, ਇਹਨਾਂ ਦੀ ਕੀ ਕੀਮਤ ਹੈ ਦੱਸੋ। ਜੇ ਕਿਤੇ ਉਹ ਮਿਲਦੇ ਨੇ ਤੇ ਲੈ ਕੇ ਦਿਖਾਇਓ ਜਦੋਂ ਮੁੱਕਣ ਲੱਗੇ। ਕਣ ਕਾਲੇ ਸਭ ਦਿਵਸ ਸਾਸ ਨਹਿ, ਵੱਢਣ ਘਟਣ ਤਿਲ ਸਾਰ। ਜਦੋਂ ਮੁੱਕਣ ਲੱਗੇ ਨਾ, ਬਾਣੀ ਕਹਿੰਦੀ ਜਾ ਆਪਣੀ ਲੱਖਾਂ ਦੀ ਜਾਇਦਾਦ ਲੈ ਜਾਈ, ਇੱਕ ਤਿਲ ਜਿੰਨਾ ਸਾਹ ਵੀ ਨਹੀਂ ਤੈਨੂੰ ਕੋਈ ਦੇਵੇਗਾ। ਸਾਹਾਂ ਦਾ ਕੁਝ ਸਾਡੇ ਤੋਂ ਮੰਗਿਆ ਉਸਨੇ, ਸਾਨੂੰ ਦਿੱਤੇ ਹੋਏ ਨੇ। ਰੋਸ਼ਨੀ ਅੱਖਾਂ ਦੀ ਦਿੱਤੀ, ਕੁਝ ਮੰਗ ਨਹੀਂ ਰਿਹਾ। ਹੱਥਾਂ ਦੀ ਕੋਈ ਕੀਮਤ ਹੈ? ਜਿਹੜੇ ਟੁੰਡੇ ਨੇ ਨਾ, ਉਹਨਾਂ ਨੂੰ ਪੁੱਛੋ ਵੀ ਹੱਥ ਕੀ ਨੇ, ਹੱਥ ਦਿੱਤੇ ਨੇ। ਜਿਨ੍ਹਾਂ ਦੇ ਪੈਰ ਨਹੀਂ, ਜਿਹੜੇ ਲੰਗੇ ਲੂਲੇ ਨੇ, ਉਹਨਾਂ ਨੂੰ ਪੁੱਛੋ ਕੀਮਤ ਕੀ ਹੈ ਇਹਨਾਂ ਦੀ। ਇੰਨਾ ਕੁਝ ਸਾਨੂੰ ਦਿੱਤਾ ਹੈ, ਇੰਨੀਆਂ ਦਾਤਾਂ ਦਿੱਤੀਆਂ ਨੇ, ਔਰ ਥੋੜ੍ਹੀ ਜੀ ਵੀ ਇੱਛਾ ਨਹੀਂ ਹੈ ਉਹਦੇ ਵਿੱਚ ਵੀ ਮੈਨੂੰ ਕੁਝ ਵਾਪਸ ਚਾਹੀਦਾ ਹੈ। ਉਹ ਕੁਝ ਵੀ ਸਾਡੇ ਪਾਸੋਂ ਮੰਗਣਾ ਨਹੀਂ ਚਾਹੁੰਦਾ। ਦੁਨੀਆਂ 'ਤੇ ਜੋ ਵੀ ਲਓਗੇ, ਕਿਸੇ ਕੋਲੋਂ ਵੀ ਲਓਗੇ, ਉਹਦੀ ਕੋਈ ਨਾ ਕੋਈ ਕੀਮਤ ਵਸੂਲੀ ਜਾਂਦੀ ਹੈ। ਅਤੇ ਜਦੋਂ ਬਾਪੂ ਕੋਲੋਂ ਲਓਗੇ, ਚਵਾਨੀ ਨਹੀਂ ਜੇ ਲੈਂਦਾ, ਆਪਣੀਆਂ ਦਾਤਾਂ ਦੀ ਚਵਾਨੀ ਨਹੀਂ ਜੇ ਲੈਂਦਾ, ਉਹਦੀਆਂ ਹੀ ਦਾਤਾਂ ਹੈ। ਕੋਈ ਤੇਲ ਬਣਾ ਬਣਾ ਵੇਚੀ ਜਾਂਦਾ, ਨੈਚੁਰਲ ਸੋਰਸਿਸ ਜਿੰਨੇ ਵੀ ਨੇ ਉਹਦੀਆਂ ਦਾਤਾਂ ਸਾਨੂੰ ਇਹ ਵੇਚਣਾ ਚਾਹੁੰਦੇ ਨੇ, ਵੇਚ ਰਹੇ ਨੇ, ਪਰ ਉਹ ਸਰਕਾਰਾਂ ਤੋਂ ਮੰਗਦਾ ਵੀ ਤੁਹਾਨੂੰ ਮੈਂ ਤੇਲ ਦਿੱਤਾ, ਤੁਹਾਨੂੰ ਮੈਂ ਇਹ ਦਾਤਾਂ ਦਿੱਤੀਆਂ ਨੇ। ਕੋਈ ਹਿਸਾਬ ਕਿਤਾਬ ਨਹੀਂ ਹੈ ਕਿੰਨੇ ਉਸਦੇ ਅਹਿਸਾਨ ਨੇ, ਕੀ ਕੁਝ ਉਹਨੇ ਸਾਨੂੰ ਦਿੱਤਾ ਹੋਇਆ ਹੈ। ਇਹ ਨਾਪ ਤੋੜ ਵੀ ਨਹੀਂ ਜੇ ਸਕਦੇ ਵੀ ਇਹਨਾਂ ਦੀ ਕੀਮਤ ਕੀ ਸੀ, ਕਦੋਂ ਤੋਂ ਸਾਨੂੰ ਦੇ ਰਿਹਾ ਹੈ। ਖੰਡਾਂ ਬ੍ਰਹਿਮੰਡਾਂ ਵਿੱਚ ਇਸੇ ਤਰ੍ਹਾਂ ਹੀ ਵੰਡ ਰਿਹਾ ਹੈ ਔਰ ਸਾਰਿਆਂ ਨੂੰ ਵੰਡੀ ਜਾ ਰਿਹਾ ਹੈ। ਆਖਣ ਲੱਗੇ ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੁਮਾਰ ਕਹਿੰਦੇ ਨੇ ਹਿਸਾਬ ਕਿਤਾਬ ਨੂੰ, ਕੀ ਲੇਖਾ ਜੋਖਾ ਲਾ ਸਕਦੇ ਹਾਂ, ਕੋਈ ਲੇਖਾ ਜੋਖਾ ਨਹੀਂ ਹੈ। ਇਹਨਾਂ ਦੀ ਕੀਮਤ ਪਾਈ ਨਹੀਂ ਜਾ ਸਕਦੀ। ਜਦੋਂ ਇਹ ਯਾਦ ਕਰੋਗੇ ਵੀ ਇੰਨਾ ਕੁਝ ਸਾਨੂੰ ਦਿੱਤਾ ਹੈ, ਆਹ ਜਿਹੜੀ ਭੀੜ ਹੈ, ਜਿਹੜੀ ਰੌਣਕ ਹੈ, ਇਹ ਕੁਝ ਦਿੰਦਾ ਹੈ ਤੇ ਇਹਦੇ ਦਰ ਤੇ ਆਉਂਦੇ ਜੇ ਨਾ, ਤੇ ਜੇ ਕੋਈ ਆਖੇ ਨਾ ਮੈਂ ਆਪਣੀ ਮਿਹਨਤ ਨਾਲ ਕਮਾਇਆ ਤੇ ਵਾਧੂ ਦਾ ਮਾਣ ਨਾ ਚੁੱਕੀ ਫਿਰਿਓ। ਦਿਹਾੜੀ ਕਰਨ ਵਾਲੇ ਵੀਰ ਤੁਸੀਂ ਵੇਖੇ ਨੇ ਨਾ, एक सेठ है, उहदे अगे 40 नौकर ने, 50 नौकर ने, वह वेला बैठा ही आनंद लै रहा महिलों में। वह जेडे 40 नौकर ने उहदे नूं 40 गुणा वध काम करदे ने, हड भनवी मेहनत करदे ने, वह झोंपड़ी च रहिंदे ने ते सेठ होणी महिलों च रहिंदे ने। खेड करमां दी है, जे मेहनत नाल कोठियां नसीब होण ते दिहाड़ी करन वाले दियां सेठ नालों वड्डियां चाहीदियां सी कोठियां। तूं बीज रहा है, फल वह करमां नाल दे रहा, सेठ दे को करम चंगे ने, करदा थोड़ा है ते फल बहुता मिल रहा है। एक दी करमगत ऐसी है, करदा बहुता है ते मिल थोड़ा रहा है। ते जे मेहनत नाल सब कुछ है ते फिर जेड़े लंगे लूले ने उन्हां नूं पुछो भी मेहनत कर लो, हाथ पैर ही नहीं दिते चलते उन्हां नूं। सारी खेड उहदे कोल है, मेहनत भी तां कर रहा है जे हड उहने चलदे दिते ने। माण ना कर, ये हड समय दा कोई पता नहीं हुंदा, इन्ना भी भरोसा नहीं है। हम आदमी हाँ, एक दमी भी जेड़ा सा लिया है वो अंदर जावेगा कि नहीं, ये भी भरोसा नहीं है। इत्थे माण कहदा है खेतां च दिहाड़ी करदे ने वीर, पंजाब च आ जायो, टुट्टियां घरां विच कच्चियां घरां विच रहिंदे ने, ते जेड़ा 100 किले दा मालक है उन्हें कोठी पाई हुई है, सारी दिहाड़ी वेला रहिंदा। हुण मेहनत कौन ज्यादी कर रहा, जे कोई माण करे भी मेहनत ना कोठी पै गई, नहीं, उन्हें फल दिता है तैनू, उहदी किरपा है तेरे ते, उन्हूं याद रख्या कर। जदों भी बुरकी तोड़े ना ते वाहिगुरू जरूर आख्या कर, धन्नवाद उहदा करिया कर भी तेरी किरपा, एक ते रोटी मिली है, कईआं नूं अठी पैरी नहीं मिलदी। एक रोटी तोड़न लई ये हाथ सुरक्षित ने, अपने हथां नाल खा रहा है, ये तेरी देण है। ये निगाह चल रही है, ये सवास चल रहे ने, इन्हें एहसान ने याद रख्या कर। हुण अगे वैराग दा उपदेश है, चार पंक्तियां पढ़ के फतेह बुलाइए। कहिंदे सम्मत साहा लिखिया मिलकर पावहो, तेल देहो सज्जन असीसड़ियां, ज्यों होवै साहिब स्यों मिल, क्यों नित नित जीअड़े, क्यों चेते करना है। कहिंदे क्योंकि तेरे सवासां दी पूंजी लिख के पाई गई है, कल ते ना छड भी, कल तो बाणी पढ़ांगे, की पता कल दा दिन चढ़ना है कि नहीं चढ़ना। शाहा की हुंदा है, पुराने समयां विच आपां की करदे सी, जदों बच्चे बच्ची दा विआह होणा ना, ते बच्ची वालिआं ने शाहा सोधना, दिन मुकरर कीता जांदा सी, किसे पणत नूं कहना जी चंगा दिन वेखो, ते बाणी कहिंदी है दिन उही चंगा जदों खसम चेते है, ते जे चेते विच नहीं फिर मस्या भी नहीं चंगी, ते फिर पुन्या भी नहीं, संगरांद भी नहीं। जे ये चेते है ते सारे ही दिन मस्या पुन्या संगरांद बन जाणगे। हुण होया की है भी साहा लिखिया जांदा है, मनुख नूं एक गल दृढ़ करवाई गई है आउण तों पहलां भी, तू इस दिन वापस आना है। आपां छुट्टी आए हैं सारे परलोक विचों, फौजी वीर नूं उहनां आख्या हुंदा वी इन्ने दिनां बाद मुड़ना पैना है, ते जे घर आ के ज्यादा प्रेम पा लवे भी घरों ही ना जावां ते फिर नौकरी जाण दा खतरा बन जांदा है। और आपां इह लिखवा के आए हैं, मरण लिखाए मंडल मह आए, आप लिख के दे के आए हैं भी इन्नी क मौलत दे दवो, जिवें कैदी नहीं पेरोल ते रिहा हुंदे, इन्नी क मौलत दे दवो ते वापस आ जावांगे। ते जदों लिखवा के आए ते फिर वह विआह दा कार्ड जिवें आउंदा ना वी हुण पहुंचो, फिर वह सदा घल दिंदा वी भाई तेरे साह मुक गए ने हुण आ जा। ते साह मुकण तो पहला, साहे वाले दिन तो पहला, जिवें पूरी तैयारी विआह वाले घर की जाती भी कुछ रह ना जावे, तेरे इस तो पहला के साह मुकण तू उदा नाम सिमर लै, पूरी तैयारी कर लै भी किवें सहुरे घर वसना है, भी पेके घर गुण कोई सिखिया ना, भी भैन जी हुणी दे सुते रहे ते सहुरे घर किदां वसना है, भी काम दे कोई सिखिया नहीं, कार दे कोई सिखिया नहीं, कूण दा चज दे कोई सिखिया नहीं, कोई व्यवहार दे सिखिया नहीं, हुण सहुरे घर वसे किवें। सहुरे ने परलोक, पेके आए संसार, ये पेके क्यों है, इत्थे कोई 35 साल रहिंदा, कोई 18 रहिंदा, कोई 20 रहिंदा है, ਪਰ ਜਦੋਂ ਪਰਲੋਕ ਜਾਂਦਾ ਫਿਰ ਇੱਕ ਗੱਲ ਜਾਣ ਵਾਲੇ ਦੇ ਘਰ ਚੱਲਦੀ ਹੈ ਵੀ ਇਹ ਉੱਥੇ ਗਿਆ ਹੈ ਜਿੱਥੋਂ ਕਦੇ ਕੋਈ ਮੁੜ ਕੇ ਨਹੀਂ ਆਉਂਦਾ, ਪਤਾ ਹੀ ਨਹੀਂ ਕਿੰਨਾ ਸਮਾਂ ਰਹਿਣਾ ਹੈ। ਅਤੇ ਫਿਰ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਪੇਕੇ ਦੇ 18-20 ਸਾਲ ਹੀ ਰਹਿੰਦੀਆਂ ਨੇ, ਸਦਾ ਲਈ ਤਾਂ ਸਹੁਰੇ ਘਰ ਹੀ ਵਸਣਾ ਨਾ, ਅਤੇ ਵਸੇਗੀ ਉਦੋਂ ਜਦੋਂ ਗੁਣ ਨੇ, ਅਤੇ ਗੁਣ ਕਿਹੜੇ ਚਾਹੀਦੇ ਨੇ ਪਰਲੋਕ ਵਿੱਚ ਵਸਣ ਲਈ? ਤੂੰ ਇੱਥੇ ਸੱਚ ਬੋਲਣਾ ਸਿੱਖਿਆ ਹੈ, ਸੱਤ, ਸੰਤੋਖ, ਦਇਆ, ਧਰਮ, ਖਿਮਾ, ਇਹ ਸਾਰੇ ਸ਼ੁਭ ਗੁਣ ਨੇ। ਦਇਆ ਕਰਨੀ ਹੈ, ਧਰਮ ਵਿੱਚ ਪਰਪੱਕ ਰਹਿਣਾ, ਰੱਬ ਦੇ ਗੀਤ ਗਾਉਣੇ ਨੇ, ਇਹ ਸਾਰੇ ਸ਼ੁਭ ਗੁਣ ਨੇ। ਜੇ ਸਾਰੀ ਉਮਰ ਠੱਗੀਆਂ ਹੀ ਮਾਰੀਆਂ, ਕੂਣ ਦਾ ਚੱਜ ਹੀ ਪਲਾ ਛੱਡਿਆ, ਚੋਰੀਆਂ ਹੀ ਕੀਤੀਆਂ, ਯਾਰੀਆਂ ਹੀ ਲਾਈਆਂ, ਕੁਕਰਮ ਹੀ ਕਮਾਏ, ਅਤੇ ਫਿਰ ਜਿਵੇਂ ਸਹੁਰੇ ਘਰੋਂ ਬੱਚੀ ਨਹੀਂ ਵੱਸ ਸਕੀ ਵੀ ਇਹਦੇ ਵਿੱਚ ਗੁਣ ਨਹੀਂ, ਸਾਨੂੰ ਉਸੇ ਤਰ੍ਹਾਂ ਹੀ ਕੰਨੋਂ ਫੜ ਕੇ ਪਰਲੋਕ ਰੂਪੀ ਸਹੁਰੇ ਘਰ 'ਚੋਂ 84 ਲੱਖ ਜੂਣ ਰੂਪੀ ਪੇਕੇ 'ਚ ਸੁੱਟ ਦਿੱਤਾ ਜਾਂਦਾ ਵੀ ਜਾ ਚਲੀ ਜਾ ਆਪਣੇ ਘਰ, ਤੇਰੇ ਕੋਲ ਗੁਣ ਹੀ ਹੈ ਨਹੀਂ ਸੀ, ਗੁਰੂ ਨਾਨਕ ਖਸਮ ਨੂੰ ਰਿਝਾਉਣ ਵਾਲੇ। ਇਸ ਕਰਕੇ ਬਾਣੀ ਨੇ ਪਰਲੋਕ ਨੂੰ ਸਹੁਰੇ ਅਤੇ ਲੋਕ ਨੂੰ ਪੇਕੇ ਦੱਸਿਆ। ਅਤੇ ਜੇ ਪੇਕੇ ਗੁਣ ਚੰਗੇ ਸਿੱਖੇ ਨੇ ਤਾਂ ਫਿਰ ਸਹੁਰੇ ਘਰ ਵਾਸਾ ਆਉਂਦਾ ਹੈ, ਨਹੀਂ ਤਾਂ ਮਹਾਰਾਜ ਕਹਿੰਦੇ ਇੱਥੇ ਹੀ ਵਿਚਰਨਾ ਪਵੇਗਾ। ਸੰਮਤ ਸਾਹਾ ਲਿਖਿਆ, ਬੱਚੀ ਦੇ ਵਿਆਹ ਦਾ ਸਾਹਾ ਲਿਖਿਆ ਗਿਆ ਹੈ। ਹੁਣ ਕਾਰਡ ਛਪ ਗਏ ਨੇ, ਹੁਣ ਇੱਕ ਵੀ ਦਿਨ ਅੱਗੇ ਪਿੱਛੇ ਨਹੀਂ ਹੋਵੇਗਾ, ਫਾਈਨਲ ਹੋ ਗਿਆ ਹੈ, ਬੱਚੀ ਨੇ ਵਿਆਹ ਕਰਾਉਣਾ ਹੈ। ਇੱਥੇ ਜੀਵ ਰੂਪੀ ਇਸਤਰੀ ਦਾ ਵਿਆਹ ਮੌਤ ਨਾਲ ਹੋਣਾ ਅਤੇ ਸਾਹਾ ਲਿਖਿਆ ਗਿਆ ਹੈ। ਮਿਲਕਰ ਪਾਵਹ ਤੇਲ, ਸ਼ਾਇਦ ਮਾਈਆਂ ਮਾਤਾਵਾਂ ਬੈਠੀਆਂ ਨੇ ਇਹ ਜਾਣਦੀਆਂ ਨੇ ਪੁਰਾਣੇ ਸਮੇਂ ਕੀ ਹੁੰਦਾ ਸੀ, ਸਹੇਲੀਆਂ, ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ ਨੇ ਬੱਚੀ ਨੂੰ ਮਾਹੀਏ ਪਾਉਣਾ, ਅਤੇ ਸਿਰ ਦੇ ਵਿੱਚ ਰਿਵਾਜ ਹੁੰਦਾ ਸੀ ਜਦੋਂ ਮਾਹੀ ਦੇ ਘਰ ਜਾਣਾ ਅਤੇ ਉਹਨੂੰ ਪਹਿਲਾਂ ਮਾਹੀਏ ਪਾਇਆ ਜਾਂਦਾ ਸੀ, ਬੱਚੀ ਦੇ ਕੇਸਾਂ ਵਿੱਚ ਤੇਲ ਝੱਸਿਆ ਜਾਂਦਾ ਸੀ, ਤੇਲ ਪਾਇਆ ਜਾਂਦਾ ਸੀ ਅਤੇ ਨਾਲ ਉਹਨਾਂ ਮਿੱਠੇ ਮਿੱਠੇ ਗੀਤ ਗਾਉਣੇ, ਚੰਗੀਆਂ ਸਿੱਖਿਆਵਾਂ ਦੇਣੀਆਂ, ਕਿਉਂਕਿ ਸਭ ਸੁਹਾਗਣਾ ਸਨ, ਅਤੇ ਬੱਚੀ ਨੂੰ ਸਿਖਾਉਣਾ ਵੀ ਇੱਦਾਂ ਪਤੀ ਖੁਸ਼ ਹੁੰਦਾ, ਇੱਦਾਂ ਘਰ ਵਸਣਾ। ਉਹਨਾਂ ਨੂੰ ਸਿਖਾਇਆ ਜਾਂਦਾ ਸੀ ਅਤੇ ਕਈ ਵਾਰ ਤੇਲ ਝੱਸਦੀਆਂ ਨੇ, ਖਿੜਖਿੜਾ ਕੇ ਹੱਸ ਪੈਣਾ ਅਤੇ ਹੱਸਦੀਆਂ ਹੱਸਦੀਆਂ ਨੇ ਅਚਾਨਕ ਰੋ ਪੈਣਾ। ਤੋ ਕਿਸੇ ਨੇ ਪੁੱਛਿਆ ਵੀ ਇਹ ਹੱਸੀਆਂ ਕਿਉਂ ਜੇ, ਤੇ ਉਹਨਾਂ ਦਾਨੀਆਂ ਪ੍ਰਦਾਨੀਆਂ ਮਾਈਆਂ ਨੇ ਆਖਣਾ ਵੀ ਇਹਨੇ ਹੁਣ ਆਪਣੇ ਖਸਮ ਦੇ ਘਰ ਵੱਸ ਜਾਣਾ ਹੈ, ਖੁਸ਼ੀ ਇਸ ਗੱਲ ਦੀ ਹੈ ਵੀ ਖਸਮ ਵਾਲੀ ਬਣ ਚੱਲੀ ਹੈ। ਤੇ ਪੁੱਛਿਆ ਵੀ ਰੋਈਆਂ ਕਿਉਂ ਜੇ, ਬੱਚੀ ਨੂੰ ਦੇਖ ਕੇ ਵੈਰਾਗ ਕਿਉਂ ਕੀਤਾ ਹੈ, ਤੇ ਜਦੋਂ ਕੇਸਾਂ ਵਿੱਚ ਤੇਲ ਪਾਇਆ ਆਖਣਾ ਇਹਨੇ ਸਦਾ ਲਈ ਸਾਨੂੰ ਛੱਡ ਜਾਣਾ ਹੈ, ਇਸ ਘਰ ਨੂੰ ਛੱਡ ਜਾਣਾ ਹੈ। ਵੈਰਾਗ ਇਸ ਗੱਲ ਦਾ ਹੈ ਵੀ ਸਾਨੂੰ ਛੱਡ ਜਾਵੇਗੀ, ਖੁਸ਼ੀ ਇਸ ਗੱਲ ਦੀ ਹੈ ਵੀ ਆਪਣੇ ਅਸਲੀ ਘਰ ਵਸਣਾ ਹੈ ਜਿੱਥੇ ਸਦਾ ਰਹਿਣਾ ਹੈ ਇਸਨੇ। ਇਹਦਾ ਮਾਹੀਏ ਪਾਇਆ ਜਾਂਦਾ ਸੀ, ਹੁਣ ਇੱਥੇ ਕੀ ਹੈ, ਮੌਤ ਨਾਲ ਵਿਆਹ ਹੋਣਾ ਹੈ ਅਤੇ ਇੱਥੇ ਸਖੀਆਂ ਸਹੇਲੀਆਂ ਨੇ ਮਹਾਂਪੁਰਸ਼ ਸੰਤ ਲੋਕ ਅਤੇ ਉਹਨਾਂ ਦੇ ਅੱਗੇ ਅਰਦਾਸ ਕਰਨੀ ਹੈ ਵੀ ਸਮਾਂ ਲਿਖਿਆ ਗਿਆ ਹੈ, ਜਾਣਾ ਹੈ, ਜਾਣਾ ਪੈਣਾ ਸਭ ਨੂੰ, ਆਓ ਸਾਡੇ ਕੋਲ ਬੈਠੋ। ਜਿਵੇਂ ਚਾਚੀਆਂ ਤਾਈਆਂ ਸ਼ੁਭ ਸਿੱਖਿਆ ਦਿੱਤੀ ਵੀ ਖਸਮ ਨਾਲ ਕਿਵੇਂ ਵਸਣਾ ਹੈ, ਸਾਨੂੰ ਕੋਈ ਸ਼ੁਭ ਸਿੱਖਿਆ ਦਿਓ, ਸਾਨੂੰ ਚੰਗੇ ਗੁਣ ਸਿਖਾਓ, ਸਾਡੇ ਸਿਰ ਵਿੱਚ ਵੈਰਾਗ ਰੂਪੀ ਤੇਲ ਪਾਓ ਵੀ ਖਸਮ ਦੇ ਚਰਨਾਂ ਦੀ ਪ੍ਰੀਤੀ ਪੈਦਾ ਹੋ ਸਕੇ। ਔਰ ਇਹ ਅਸੀਸ ਦਿੰਦੀਆਂ ਸੀ ਚਾਚੀਆਂ ਤਾਈਆਂ, ਜਾ ਧੀਏ ਤੂੰ ਸਦਾ ਲਈ ਵਸੇ, ਅਤੇ ਅਸੀਸ ਦਿਓ ਵੀ 84 ਲੱਖ ਜੂਨ ਵਿੱਚ ਫਿਰ ਨਾ ਪੇਕੇ ਮਾਤ ਲੋਕ 'ਤੇ ਮੁੜਨਾ ਪਵੇ, ਵੀ ਜਾ ਤੂੰ ਸਦਾ ਲਈ ਪਰਲੋਕ ਵਿੱਚ ਗੁਰੂ ਨਾਨਕ ਦੇ ਚਰਨਾਂ ਵਿੱਚ ਵਸ ਜਾਵੇਂ, ਇਹ ਅਸੀਸ ਦਿਓ। ਬਾਣੀ ਕਹਿ ਰਹੀ ਹੈ ਜਿੰਦ ਬਹੁਟੀ ਮਰਨ ਵਰ ਲੈ ਜਾਸੀ, ਪਰਣਾਏ ਜਿੰਦ ਬਹੁਟੀ ਹੈ ਅਤੇ ਵਰ ਕੌਣ ਹੈ, ਖਸਮ ਕੌਣ ਹੈ, ਮੌਤ, ਅਤੇ ਸਾਹਾ ਲਿਖਿਆ ਗਿਆ, ਤੂੰ ਆਪ ਹੀ ਲਿਖਵਾ ਲਿਆ। ਜਿਵੇਂ ਬੱਚੀ ਦੇ ਮਾਪੇ ਸਾਰੇ ਬਹਿ ਕੇ ਲਿਖਦੇ ਵੀ ਆਹ ਦਿਨ ਠੀਕ ਹੈ, ਕਹਿੰਦੇ ਜੀ ਠੀਕ ਹੈ, ਕਹਿੰਦੇ ਇੱਦਾਂ ਹੀ ਮੌਤ ਨਾਲ ਵਿਆਹ ਦਾ ਤਾਂ ਤੂੰ ਦਿਨ ਲਿਖਾ ਕੇ ਆਇਆ ਸੀ, ਮਰਨ ਲਿਖਾਏ ਮੰਡਲ ਮਹਿ ਆਏ, ਤੂੰ ਲਿਖਵਾ ਕੇ ਆਇਆ ਸੀ, ਦਿਨ ਮੁਕਰਰ ਹੈ, ਸਾਹਾ ਮੁਕਰਰ ਹੈ, ਯਾਦ ਰੱਖੀ एक भी दिन अगे पिछे मौत ने नहीं आउण देना। इदों पहला के तैनू मौत वर के लै जावे, नित नित जीअड़े याद कर लै, शुभ गुण सिख लै, फिर पेके घरों सहुरे घर वास होवेगा। औखा है वार वार दुनिया ते आउणा, हुण नहीं महसूस हुंदा। तीन चार दिन बंदे नूं पुठा टंग दिओ छत नाल, पुछियो भी कैसा लगदा, दस महीने मां दे गर्भ विच इदां ही रहा, औखा है, महसूस नहीं कर रहा, क्योंकि माया दी पकड़ है, परिवार दी पकड़ है। मौत दा दिन मुकर्रर है, दिन निश्चित है। इस जिंद नूं उस अकाल ने मौत ने व्याह के लै जाना है। साहा संबत, इसे लिखिया की है, संबत साहा लिखिया, संबत कहिंदे ने साल नूं, ऐस सन विच व्याह होना है, यह लिखिया जा चुकिया है। दिन मुकर्रर हो चुकिया, महीना मुकर्रर हो चुकिया है, घड़ी मुकर्रर हो चुकी। आपां इह वी लिख दिंदे ना कार्ड ते वी, इन्ने वजे फेरे होने ने, इन्ने वजे लंच है, डिनर है, फलाना, बड़ा को लिखदे असीं। कल्ला कल्ला पल तेरा मौत ने, मौत दे शाहे नाल बजण दा बापू कहिंदा लिखिया जा चुकिया है। कण कालै सब दिवस सास, दिन गिणे जा चुके ने, साह गिणे जा चुके ने, नह बढ़न घटन तिल सार, एक पल भी हुण वध नहीं मिलेगा। महाराज कहिंदे साहा मुकर्रर है, मौत तूं लिखवा लई है, वह कार्ड छप चुकिया, जदों मौत नाल व्याह होवेगा। असीस लै लै महापुरशां को, जिवें सुहागणा दी संगत बची ने कीती भी ये वसियां ने, इन्हां नूं पुछां मैं किवें वसीदा है, गुरु नानक खुश किवें करना है, साधुआं संतां दी संगत विच बैठ के पुछ लै, ते की तरला लैणा है। देहो सज्जण असीसड़ियां, ज्यों होवै साहिब स्यों मेल, हे सज्जनो मित्रो आखण लगे असीस दो भी मेरी अपने पति नाल बण आवे। माता पिता तो बची असीस लैंदी है, चाचियां ताइयां तो असीस लैंदी है, इदां सतपुरशां तो असीस लैणी है भी सुखी सांदी अपने घर वसीए, खुशियां खेड़ियां नाल अपने घर वसीए। उत्थे रिश्तेदार साग संबंधी ने, इत्थे रिश्तेदारी सतपुरशां नाल पौनी पैंदी है, और असीस रूपी तेल सिर विच चसना करो असीं वस जाइए। और कबीर जी ये गल कहिंदे ने, कहिंदे कबीर संगत करिए साध की अंत करै निर्बाह, साधुआं दी संगत कर तर जावेगा, तैनू दस देणगे गुरु नानक किवें खुश हुंदा है। साधु वो जेड़े गुरु नाल जोड़न, परमात्मा नाल जोड़न। साकत संग ना कीजिए, कदे भी मापे अपनी बची नू दुहागण कोल नहीं छुट्टण, बीबी कोल नहीं बैठण दिंदे भी इन्हें पुठी मत देनी है, ये ते वसी नहीं, इहनू भी घरों कढवावेगी। ते चंगियां दानियां प्रधानियां बीबियां को बिठाउंदे ने, इहदे साकत कोल ना बैठी पुठी मत देणगे, तैनू आखणगे गुरु घर ना जा, बाणी नू ना मन, इतिहास नू ना मन, आ नहीं होया, ओ नहीं होया, गुरु तो शरदा तोड़नगे तेरी। ओदी संगत करनी है जेड़ा गुरु नाल जोड़े। वो कौन ने? जदों उन्हां दी संगत कीती कबीर, मन निर्मल भया जैसा गंगा नीर। उन्हां दी संगत विच साफ बचन सुथरे बचन सुन के मन साफ हो गया। पाछै लागो हर फिरै कहत कबीर, जे चंगे गुण सिख ले फिर खसम घरों नहीं कढ़ेगा, खसम पिछे पिछे भजा फिरेगा, तेरे भी गुण मनती है भी इहदे विच गुण बने ने, ते चंगे गुण ना होए ते खसम अगे अगे ते बीबी पिछे पिछे भी मैं वस जावां, मैनू रख लै। गुण चंगे होए ते खसम पिछे पिछे भी तैनू रखना है, तेरे विच गुण बने ने। पाछै लागो, जदों गुण नहीं सी, कबीर कहिंदा मैं पिछे भजदा सी खसम दे, जिदण दे गुण आ गए ने पाछे लागो हर फिरै कहत कबीर, रब मेरे पिछे कहिंदा भजा फिरदा है। सज्जन शेई नाल मैं चलदियां नाल चलान, वो सज्जन बना जिहड़े नाल गवाही देणगे, जिहड़े नाल तेरे अपणगे। वो किहड़े सज्जन ने? संत सरन जो जन परै, सोजन उदरन हार, संत की निंदा नानका बहर बहर। मौत सब नू आवेगी जिन्हें असीसा ले लिया, सत पुरशां दी संगत कर दिती, ਉਹ ਗੁਰੂ ਨਾਨਕ ਨੂੰ ਖੁਸ਼ ਕਰ ਲਵੇਗਾ, ਉਹ ਕਦੇ ਵੀ ਸੰਸਾਰ ਸਾਗਰ ਵਿੱਚ ਡੁੱਬੇਗਾ ਨਹੀਂ, 84 ਵਿੱਚ ਮੁੜ ਕੇ ਪੇਕੇ ਨਹੀਂ ਆਵੇਗਾ। ਮੌਤ ਨੇ ਆਉਣਾ ਹੈ, ਮੌਤ ਨਿਮਾਣੀ ਹੈ, ਦਿਨ ਅੱਗੇ ਪਿੱਛੇ ਉਹ ਨਹੀਂ ਸਕਦਾ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਜਿੰਦ ਨਿਮਾਣੀ ਹੈ, ਮੌਤ ਭਿਅੰਕਰ ਹੈ, ਲੈ ਜਾਵੇਗੀ। ਆਏ ਨੇ ਜਾਣ ਜਾਈਏ, ਹੁਣ ਲੈ ਕੇ ਜਾਣ ਕੇ ਛੱਡ ਕੇ ਨਹੀਂ ਜਾਂਦੇ। ਮੌਤ ਨੇ ਲੈ ਜਾਣਾ, ਸਹੁਰੇ ਲੈ ਜਾਣਾ, ਗੁਣ ਚੰਗੇ ਹੋਏ ਤੇ ਵਸੇਗਾ, ਤੇ ਹੱਡਾਂ ਕੂਕੜਕਾਏ। ਜਦੋਂ ਮੌਤ ਆਉਂਦੀ ਹੈ ਨਾ, ਪੰਜਾਬ ਵਿੱਚ ਕੀ ਹੁੰਦਾ ਵੀ ਉਹ ਬੋਰੀ ਵਿੱਚ ਭਾਂਡੇ ਪਏ ਹੁੰਦੇ ਨੇ, ਲੰਗਰ ਵਿੱਚ ਇੱਕ ਬੋਰੀ 'ਚ ਭਾਂਡੇ ਪਾ ਕੇ ਨਾ ਬੈਗ 'ਚ ਉਹਨੂੰ ਬੰਨਿਆ ਹੁੰਦਾ, ਤੇ ਜਦੋਂ ਕੋਈ ਜੋੜ ਮੇਲਾ ਹੋਵੇ ਤੇ ਉਹ ਬੋਰੀ ਪੁੱਠੀ ਕਰਕੇ ਐਂ ਝਾੜ ਝਾੜ ਕੇ ਭਾਂਡੇ ਕੱਢੀਦੇ ਨੇ, ਉਹ ਫਸੇ ਹੁੰਦੇ ਨੇ ਬੈਗ ਵਿੱਚ, ਉਹ ਇੱਕ ਦੂਜੇ ਨਾਲ ਟਕਰਾਉਂਦੇ ਨੇ, ਚਿੱਬੇ ਹੋ ਜਾਂਦੇ ਨੇ। ਕਹਿੰਦੇ ਮੌਤ ਏਦਾਂ ਪੜਕ ਪੜਕ ਕੇ ਜਾਨ ਕੱਢਦੀ ਹੈ, ਤੇ ਜੇ ਪੜਕਦੀ ਨਾ ਹੋਵੇ, ਤੰਗੀ ਨਾ ਦਿੰਦੀ ਹੋਵੇ, ਤੇ ਫਿਰ ਬਲੱਡ ਕਿਹੜੇ ਬੰਨਿਓ ਆ ਗਿਆ? ਮਰਦਿਆਂ ਕਈਆਂ ਦੇ ਨੱਕ ਚੋਂ ਬਲੱਡ ਆ ਜਾਂਦਾ, ਗੰਦਗੀ ਵਿੱਚ ਹੀ ਨਿਕਲ ਜਾਂਦੀ ਹੈ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਮੌਤ ਆਉਂਦੀ ਹੈ ਔਰ ਇਹ ਹੱਡਾਂ ਨੂੰ ਭੰਨ ਕੇ ਆਵੇਗੀ, ਪਰ ਯਾਦ ਰੱਖੀ ਜਿਹੜੇ ਸਤਪੁਰਸ਼ ਹੋਏ ਉਹਨਾਂ ਨੂੰ ਮੌਤ ਪ੍ਰੇਮ ਨਾਲ ਲੈ ਜਾਂਦੀ ਹੈ। ਮੈਂ ਇੱਕ ਉਦਾਹਰਣ ਦੇ ਕੇ ਫਤਿਹ ਬੁਲਾ ਦੇਵਾਂ, ਜਿਨ੍ਹਾਂ ਨੂੰ ਸੱਜਣਾ ਦੀ ਅਸੀਸ ਮਿਲ ਗਈ ਉਹਨਾਂ ਨੂੰ ਸਾਹਿਬ ਨੇ ਨਾਲ ਮਿਲਣਾ ਹੈ, ਉਹਨਾਂ ਨੂੰ ਮੌਤ ਭਿਅੰਕਰਤਾ ਨਾਲ ਨਹੀਂ ਲਿਜਾ ਸਕਦੀ। ਬਿੱਲੀ ਦੇ ਦੰਦ ਤੁਸੀਂ ਵੇਖੇ ਨੇ ਨਾ, ਪੰਜੇ ਵੀ ਵੇਖੇ ਨੇ, ਬੜੇ ਭਿਅੰਕਰ ਨੇ, ਅਤੇ ਬਿੱਲੀ ਕੀ ਕਰਦੀ ਹੈ ਵੀ ਜਦੋਂ ਬਲੂੰਗੜੇ ਨੂੰ ਚੁੱਕਦੀ ਹੈ ਨਾ, ਤੇ ਇਹ ਪੁਰਾਣੀ ਕਹਾਵਤ ਹੈ ਵੀ ਸੱਤ ਘਰ ਵੀ ਫੇਰ ਆਵੇ ਤੇ ਬਲੂੰਗੜੇ ਨੂੰ ਦੰਦ ਨਹੀਂ ਖੁੱਭਣ ਦਿੰਦੀ, ਦੰਦਾਂ ਨਾਲ ਚੁੱਕਦੀ ਹੈ ਆਪਣੇ ਬੱਚੇ ਨੂੰ, ਕਦੇ ਦੰਦ ਨਹੀਂ ਖੁੱਭਦਾ ਉਹਦੇ, ਪੰਜਿਆਂ ਨਾਲ ਚੁੱਕਦੀ ਹੈ ਬੱਚੇ ਨੂੰ, ਕਦੇ ਪੰਜਾ ਨਹੀਂ ਲੱਗਣ ਦਿੰਦੀ। ਰੱਬ ਨਾ ਕਰੇ ਜੇ ਚੂਹਾ ਕਾਬੂ ਆ ਜਾਵੇ ਉਸੇ ਬਿੱਲੀ ਦੇ ਤੇ, ਵੀ ਸੱਤਾਂ ਘਰਾਂ 'ਚ ਬੋਟੀਆਂ ਖਿਲਾਰ ਦਿੰਦੀ ਹੈ ਉਹਦੀਆਂ, ਦੰਦ ਉਹ ਹੀ ਨੇ, ਪੰਜੇ ਉਹ ਹੀ ਨੇ, ਅੱਜ ਮਨਮੁੱਖ ਕਾਬੂ ਆ ਗਿਆ ਹੈ, ਅੱਗੇ ਗੁਰਮੁਖ ਕਾਬੂ ਆਇਆ ਸੀ, ਪ੍ਰੇਮ ਨਾ ਲੈ ਗਈ। ਇਹ ਬਾਣੀ 'ਚ ਲਿਖਿਆ, ਬਾਣੀ ਵਿੱਚ ਇਹ ਸਾਹਿਬ ਲਿਖਿਆ ਆਇਆ, ਮਾਨਸ ਬਪੁਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਉਹ ਜੇ ਕਬੂਤਰ ਆਖੇ ਅੱਖਾਂ ਮੀਟ ਲਵਾਂ ਤੇ ਬਿੱਲੀ ਬਖਸ਼ ਦੇਵੇਗੀ ਨਹੀਂ, ਚੂਹਾ ਆਖੇ ਵੀ ਅੱਖਾਂ ਮੀਟ ਲਵਾਂ ਬਿੱਲੀ ਬਖਸ਼ ਦੇਵੇਗੀ ਨਹੀਂ, ਤੂੰ ਮਨਮੁੱਖ ਹੈ, ਖਿਲਾਰ ਕੇ ਸੁੱਟਣਾ ਉਹਨੇ। ਕਿਵੇਂ ਸੁੱਟਣਾ ਹੈ? ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂਕੜਕਾਏ, ਤੇ ਜੇ ਸੁਖਮਣੀ ਪੜਨ ਵਾਲਾ ਹੋਇਆ, ਸੰਤ ਹੋਇਆ, ਸਤਪੁਰਸ਼ ਹੋਇਆ, ਤੇ ਸੁਭਾ ਵੀ ਆਪਾਂ ਵਿਆਖਿਆ ਕੀਤੀ ਸੀ, ਉਹਦੇ ਨੇੜੇ ਨਹੀਂ ਬੌੜਦੇ, ਜਾਮਣਾ ਹੋਣਾ ਤੂੰ ਨਾ ਛੁੱਟੈ ਨਿਗਟ ਨਾ ਜਾਈਓ, ਉਹਨਾਂ ਨੂੰ ਪ੍ਰੇਮ ਨਾਲ ਦੁਨੀਆਂ ਤੋਂ ਲਿਜਾਇਆ ਜਾਂਦਾ ਹੈ। ਜਾਣਾ ਸਭ ਨੇ ਹੈ, ਜੇ ਗੁਆਂਢੀਆਂ ਦੇ ਮੌਤ ਆਈ ਹੈ, ਅੱਗੇ ਪੜ੍ਹੀਏ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਹਰ ਘਰ ਦੇ ਵਿੱਚ ਉਹ ਪਹੁੰਚੇਗਾ। ਫਰੀਦ ਜੀ ਕਹਿੰਦੇ ਮੈਂ ਸੋਚਿਆ ਮੈਨੂੰ ਹੀ ਦੁੱਖ ਹੈ, ਮੈਂ ਸੋਚਿਆ ਮੇਰੇ ਘਰ ਹੀ ਅੱਗ ਲੱਗੀ ਹੈ। ਕਹਿੰਦੇ ਨਹੀਂ, ਜਦੋਂ ਕੋਠੇ ਤੇ ਚੜਿਆ ਮੈਂ ਵੇਖਿਆ ਵੀ ਦੁੱਖਾਂ ਦੀ ਅੱਗ ਤੇ ਹਰ ਘਰ ਹੀ ਬਲ ਰਹੀ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜਾਗ ਨਹੀਂ, ਇਹ ਸਾਰਿਆਂ ਦੇ ਘਰ ਆਵੇਗਾ ਸੱਦਾ, ਇਹ ਸਾਰਿਆਂ ਘਰ ਹੀ ਮੌਤ ਨੇ ਆਉਣਾ ਹੈ, ਪਰ ਜੇ ਸੱਤ ਪੁਰਸ਼ਾਂ ਦੀ ਅਸੀਸ ਹੋਈ, ਗੁਰੂ ਨਾਨਕ ਦਾ ਨਾਮ ਜਪਿਆ ਹੋਇਆ, ਤੇ ਫਿਰ ਬਲੂੰਗੜੇ ਨੇ ਜਿਵੇਂ ਚੁੱਕ ਕੇ ਬਿੱਲੀ ਖੜਦੀ ਹੈ ਐਵੇਂ ਲਿਜਾਵੇਗੀ, ਤੇ ਜੇ ਮਨਮੁੱਖ ਹੋਇਆ, ਬਾਣੀ ਨਾ ਪੜੀ ਹੋਈ, ਨਿਤ ਨਿਤ ਜੀਅੜੇ ਨਾ ਸੰਭਾਲਿਆ, ਤੇ ਕਹਿੰਦੇ ਕਬੂਤਰ ਵਾਂਗੂ ਖੰਭ ਖਿਲਰਨੇ ਨੇ, ਫਿਰ ਏਦਾਂ ਜਿਵੇਂ ਭਾਂਡੇ ਬੋਰੀ ਚੋਂ ਕੱਢੇ ਭੰਨ ਤੋੜ ਕੇ, ਏਦਾਂ ਕੱਢਣੀ ਹੈ ਜਾਨ ਉਸਨੇ। ਇਉਂ ਪਾਤਸ਼ਾਹ ਇਹ ਫੁਰਮਾਨ ਕਰਦੇ ਨੇ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਗਰੀਬ ਦੇ ਘਰ ਵੀ ਸੱਦਾ ਪੈਣਾ ਜੇ, ਤੇ ਅਮੀਰ ਵੀ ਨਹੀਂ ਰਹੇਗਾ, ਕਿਸੇ ਨੂੰ ਨਹੀਂ ਛੱਡਦੀ। ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ, ਵਡਾਨੀ ਰੇ ਨਾ ਤੇ ਰਾਜੇ ਦੀ ਡਾਂਗ ਤੋਂ ਹੀ ਮੌਤ ਡਰਦੀ ਹੈ। ਤੇ ਜੇ ਮੇਰੇ ਵਰਗਾ ਗਰੀਬ ਤਰਲਾ ਲਵੇ ਨਾ ਵੀ ਭਾਜੀ ਅੱਜ ਛੱਡ ਦਿਓ ਕੱਲ੍ਹ ਨੂੰ ਲੈ ਜਾਓ, ਤੇ ਕਹਿੰਦੇ ਮੌਤ ਤਰਲੇ 'ਤੇ ਵੀ ਨਹੀਂ ਛੱਡਦੀ। ਉਹ ਨਹੀਂ ਤੈਨੂੰ ਸਮਾਂ ਦੇਵੇਗੀ, ਕਿਉਂਕਿ ਸਾਹਾ ਲਿਖਿਆ ਗਿਆ ਸੰਮਤ ਸਾਹਾ, ਬਾਣੀ ਦੀ ਅਰਥ ਕੀਰਤੀ, ਇਹ ਬੜੀ ਡੂੰਘੀ ਹੈ। ਅਸੀਂ ਨਿਤਨੇਮ ਕਰਦੇ ਕਈ ਵਾਰ ਪੜ੍ਹ ਕੇ ਚਲੇ ਜਾਂਦੇ ਵੀ ਵਿੱਚ ਕੀ ਹੈ, ਕਿਤੇ ਇਹਨੂੰ ਸਮਝੋ ਨਾ ਧਿਆਨ ਨਾਲ। ਸਾਹਾ ਲਿਖਿਆ ਗਿਆ, ਬਚਾਅ ਹੋ ਨਹੀਂ ਸਕਦਾ, ਅਸੀਸਾਂ ਲੈ ਲੈ, ਸੁਹਾਗਣਾਂ ਦੀਆਂ ਅਸੀਸਾਂ ਲੈ ਲੈ, ਚੰਗੇ ਗੁਣ ਸਿੱਖ ਲੈ, ਗੁਰੂ ਨਾਨਕ ਦੇ ਘਰ ਸਦਾ ਲਈ ਵਸੇ, ਕਬੀਰ ਸੰਗਤ ਕਰੀਏ ਸਾਧਕੀ, ਸਾਧੂਆਂ ਦੀ ਸੰਗਤ ਕਰ ਲੈ, ਸਤ ਪੁਰਸ਼ਾਂ ਦੇ ਕੋਲ ਵਿਆਹ ਕਰ, ਕੀਰਤੀ ਗਾਇਆ ਕਰ, ਦਰਬਾਰ ਵਿੱਚ ਬੈਠ ਕਰਕੇ ਸਮਾਂ ਕੱਢਿਆ ਕਰ। ਮੌਤ ਨੇ ਅਚਾਨਕ ਆ ਜਾਣਾ ਹੈ, ਪਰ ਜੇ ਚੰਗੇ ਕਰਮ ਕੀਤੇ ਹੋਏ, ਕਮਾਲ ਦਾ ਬਚਨ ਫਰੀਦ ਨੇ ਲਿਖਿਆ ਸੀ, ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੈ ਜਿਉਂ ਦਰਿਆਵੇ ਢਾਹਾ। ਜਿਹੜੇ ਮੰਡ ਵਿੱਚ ਦਰਿਆ ਦੇ ਕੰਢੇ ਲੋਕ ਰਹਿੰਦੇ ਨੇ, ਵੇਖਣ ਨੂੰ ਤੇ ਦਰਿਆ ਦੇ ਕੰਢੇ ਲੱਗਦਾ ਵੀ ਜ਼ਮੀਨ ਠੀਕ ਹੈ, ਰੁੱਖ ਉੱਗੇ ਹੋਏ ਨੇ, ਅਚਾਨਕ ਹੀ ਇਉਂ ਮਹਿਸੂਸ ਹੁੰਦਾ ਵੀ ਉਹਦੇ ਥੱਲਿਓਂ ਜੜ੍ਹ ਨੂੰ ਖੋਰਦਾ ਹੈ ਪਾਣੀ। ਦੋ ਦੋ ਤਿੰਨ ਤਿੰਨ ਏਕੜ ਜਗ੍ਹਾ ਕੱਠੇ ਦੀ ਕੱਠੀ ਪਾਣੀ 'ਚ ਸੁੱਟ ਲੈਂਦਾ ਦਰਿਆ, ਹਜ਼ਾਰਾਂ ਰੁੱਖ ਇੱਕਦਮ ਹੀ ਤਸਾਮੀ ਆਵੇ ਤੇ ਆਪਾਂ ਦੇਖਿਆ ਹਸ਼ਰ ਕੀ ਹੁੰਦਾ। ਫਰੀਦ ਕਹਿੰਦਾ ਦਰਿਆ ਦੇ ਕੰਢੇ ਪੈਦਾ ਹੋਇਆ ਰੁੱਖ ਕਿੰਨੇ ਕੁ ਦਿਨ ਖੈਰ ਮਨਾਵੇਗਾ, ਅੱਜ ਨਹੀਂ ਤੇ ਕੱਲ ਸੁੱਟ ਲੈਣਾ ਉਸਨੇ। ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੈ, ਮੌਤ ਦਾ ਕੰਢਾ ਇਸ ਤਰ੍ਹਾਂ ਦਾ ਹੈ, ਜਿਉਂ ਦਰਿਆਵੇ ਢਾਹਾ, ਅੱਗੇ ਦੋਜਕ ਤਪਿਆ ਸੁਣੀਐ ਫੂਲ ਪਵੇ ਕੋ ਹਾਹਾ। ਜਦੋਂ ਮੌਤ ਖੜਦੀ ਹੈ ਫਿਰ ਚੀਕਾਂ ਤੇ ਨਿਕਲਦੀਆਂ ਹੀ ਨੇ, ਦੁੱਖ ਤੇ ਆਉਣਾ ਹੀ ਹੈ, ਅੱਗੇ ਵੀ ਪਰਲੋਕ ਵਿੱਚ ਵੀ ਦੁੱਖ ਮਿਲਦਾ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹਾ, ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗ ਹੈ ਉਹ ਗਾਹਾ। ਜੇ ਚੰਗੇ ਗੁਣ ਸਿੱਖੇ ਹੋਏ ਦਰਗਾਹ ਵਿੱਚ ਗਵਾਹੀ ਦੇਣਗੇ ਵੀ ਇਹ ਗੁਣਵੰਤੀ ਹੈ, ਇਹਦੇ ਕਰਮ ਚੰਗੇ ਨੇ, ਫਿਰ ਉੱਥੇ ਜਗ੍ਹਾ ਮਿਲੇਗੀ ਗੁਰੂ ਨਾਨਕ ਦੇ ਚਰਨਾਂ ਵਿੱਚ। ਕਰਮ ਚੰਗੇ ਨਹੀਂ, ਜਿੰਨੇ ਵੀ ਰਿਸ਼ਤੇ ਨੇ ਤੈਨੂੰ ਸਾਰਿਆਂ ਛੱਡ ਦੇਣਾ, ਨਾ ਪੈਸਾ ਨਾਲ ਜਾਂਦਾ, ਬੰਦਾ ਮਰ ਗਿਆ ਸਿਰਾਣੇ ਰਹਿ ਗਿਆ, ਪਰਿਵਾਰ ਥੋੜ੍ਹਾ ਜਿਹਾ ਅੱਗੇ ਮੜੀਆਂ ਤੱਕ ਜਾਵੇਗਾ ਤੁਹਾਡੇ ਨਾਲ, ਜਿੱਥੇ ਅੱਗ ਲਾਉਣੀ ਹੈ ਤੁਹਾਨੂੰ ਉੱਥੇ ਵੀ ਨਿਰਦਈ ਹੋਣਾ ਸਾਡੇ ਪਰਿਵਾਰ ਨੇ। ਕਮਾਲ ਦੀ ਗੱਲ ਹੈ, ਜਿਹੜੇ ਬੱਚੇ ਨੂੰ ਪਾਲਿਆ ਹੱਥੀਂ ਲਾਂਬੂ ਲਾਉਣਾ ਉਸਨੇ, ਐਸੀ ਬੇਵਫਾ ਦੁਨੀਆ ਹੈ ਵੀ ਜਿਹਨੂੰ ਪਾਲਿਆ ਸੀ ਨਾ ਬਾਪੂ ਕਹਿੰਦਾ ਉਹਨੇ ਲਾਂਬੂ ਲਾਉਣਾ ਹੈ ਤੈਨੂੰ, ਤੇ ਫਿਰ ਯਾਦ ਗੁਰੂ ਨਾਨਕ ਨੂੰ ਕਿਉਂ ਕਰਨਾ ਹੈ, ਤੇਰੇ ਨਾਲ ਜਿਨ੍ਹਾਂ ਹੱਥਾਂ ਤੈਨੂੰ ਅੱਗ ਲਾਉਣੀ ਹੈ ਉਹਨੇ ਦਿਨ ਤੈਨੂੰ ਬਾਪੂ ਮਾਂ ਪਿਤਾ ਪਿਆਰਾ ਕਿਹਾ ਹੈ, ਜਿੰਨੇ ਦਿਨ ਤੇਰੇ ਕੋਲ ਗੁਰੂ ਨਾਨਕ ਦੇ ਚੱਲਦੇ ਸਾਹ ਸੀ, ਤੇ ਜਦੋਂ ਸਾਹ ਖਿੱਚ ਲਏ ਉਹੀ ਹੱਥ ਗੈਰ ਹੋ ਕੇ ਤੈਨੂੰ ਅੱਗ ਲਾਉਣ ਲੱਗੇ ਨੇ, ਤੇ ਫਿਰ ਤੇਰੀ ਕਦਰ ਗੁਰੂ ਨਾਨਕ ਦੇ ਬਖਸ਼ੇ ਸਾਹਾਂ ਕਰਕੇ ਸੀ ਕਿ ਪਰਿਵਾਰ ਕਰਕੇ ਹੈ। ਤਾਂ ਕਹਿੰਦੇ ਨੇ ਗੁਰੂ ਨਾਨਕ ਨੂੰ ਪਹਿਲ ਦੇ, ਪਰਿਵਾਰ ਨਾਲ ਵੀ ਪ੍ਰੇਮ ਕਰ, ਪਰਿਵਾਰ ਹੀ ਤੇਰਾ ਤਾਂ ਹੈ ਕਿਉਂਕਿ ਗੁਰੂ ਨਾਨਕ ਦੀ ਬਖਸ਼ੀ ਜੋਤ ਹੈ, ਜੋਤ ਖਿੱਚ ਲਈ ਤੇ ਤੈਨੂੰ ਲਾਂਬੂ ਤੇਰੇ ਪਰਿਵਾਰ ਨੇ ਲਾਉਣਾ, ਐਸੀ ਬੇਵਫਾਈ ਪਰਿਵਾਰ ਕਰੇਗਾ। ਤਾਂ ਯਾਦ ਕਰਨਾ ਹੈ ਗੁਰੂ ਨਾਨਕ ਨੂੰ ਵੀ ਸਾਹ ਚੱਲਦੇ ਰਹਿਣ ਤੇ ਬੱਚੇ ਪਿਆਰ ਕਰਦੇ ਰਹਿਣ, ਕਿਤੇ ਲਾਂਬੂ ਨਾ ਲਾਉਣ ਤੁਰ ਪੈਣ। ਇਉਂ ਪਾਤਸ਼ਾਹ ਗੱਲ ਸਮਝਾਉਂਦੇ ਨੇ, ਆਖਣ ਲੱਗੇ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਾਨਾ, ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਾਨਾ। ਇੱਕੋ ਹੀ ਉਪਾਅ ਹੈ, ਇੱਕ ਹੀ ਉਪਾਅ ਹੈ ਪਾਤਸ਼ਾਹ ਕਹਿੰਦੇ, ਸੱਦਾ ਪੈ ਜਾਣਾ ਹੈ, ਹਰ ਇੱਕ ਨੇ ਦੁਨੀਆਂ ਤੋਂ ਜਾਣਾ ਹੈ, ਬਾਰੇ ਬੂੜੇ ਤਰੁਣੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ, ਜਾਣਾ ਬੁੱਢਿਆਂ ਵੀ ਹੈ, ਬੱਚਿਆਂ ਵੀ ਹੈ, ਜਵਾਨਾਂ ਵੀ ਹੈ, ਰੁਕਿਆ ਜਾ ਨਹੀਂ ਸਕਦਾ, ਹਰ ਘਰ ਦੇ ਵਿੱਚ ਇਹ ਅੱਗ ਮਚੇਗੀ, ਭਾਣਾ ਇਹ ਵਾਪਰਨਾ ਹੈ, ਇਸ ਤੋਂ ਪਹਿਲਾਂ ਉਹ ਸਮਾਂ ਆਵੇ, ਨਿਤ ਨਿਤ ਜੀੜੇ ਚੇਤੇ ਕਰ ਲੈ, ਯਾਦ ਕਰ ਲੈ, ਖੁਸ਼ੀਆਂ ਤੈਨੂੰ ਜਿਉਂਦਿਆਂ ਜੀ ਮਿਲ ਜਾਣ, ਅਤੇ ਤੈਨੂੰ ਨਰਕਾਂ ਦੀ ਅੱਗ ਤੋਂ ਬਚਾ ਲਵੇ, ਜਮਾਂ ਦੀ ਮਾਰ ਤੋਂ ਬਚਾ ਲਵੇ, ਤੈਨੂੰ ਇੱਦਾਂ ਲੈ ਜਾਵੇ ਜਿੱਦਾਂ ਬਿੱਲੀ ਬਲੂੰਗੇ ਨੂੰ ਖੜਦੀ ਹੈ, ਕਿਤੇ ਚੂਹੇ ਵਾਲਾ ਜਾਂ ਮੂਸੇ ਵਾਲਾ ਹਸ਼ਰ ਨਾ ਹੋਵੇ। ਨਾਨਕ ਸੇ ਦੇਹ ਆਵਨ, ਉਹ ਦਿਨ ਆਉਣੇ ਨੇ, ਉਹਨਾਂ ਨੂੰ ਨਹੀਂ ਟਾਲਿਆ ਜਾ ਸਕਦਾ। ਮੌਤ ਇੱਕ ਅਟਲ ਸੱਚਾਈ ਹੈ, ਬਵੀ ਗਰਦਸ਼ੇ ਬੇਵਫਾਏ ਜ਼ਮਾਂ, ਕਲਗੀਧਰ ਨੇ ਫਾਰਸੀ ਦਾ ਇੱਕ ਬੋਲ ਲਿਖਿਆ ਹੈ, ਬਬੀ ਗਰਦਸ਼ੇ ਬੇਵਫਾਏ ਜ਼ਮਾਂ ਪਸੇ ਪੁਸ਼ਤ ਉਫਤਦ ਰਸਾਤਦ ਜ਼ਿਆਂ। ਕਹਿੰਦੇ ਦੁਨੀਆਂ ਦੇ ਵਿੱਚ ਯਾਦ ਰੱਖਿਓ ਔਰੰਗਜ਼ੇਬ, ਸਮਾਂ ਐਸਾ ਬੇਵਫਾ ਹੈ, ਅੱਜ ਅਸੀਂ ਕੰਡਿਆਂ 'ਤੇ ਹਾਂ ਅਤੇ ਕੱਲ੍ਹ ਨੂੰ ਤੈਨੂੰ ਵੀ ਕੰਡਿਆਂ 'ਤੇ ਹੀ ਆਉਣਾ ਪੈਣਾ ਹੈ। ਅੱਜ ਇੱਕ ਘਰ ਅੱਗ ਬਲਦੀ ਹੈ, ਕੱਲ੍ਹ ਨੂੰ ਦੂਜੇ ਘਰ ਵੀ ਅੱਗ ਬਲੇਗੀ। ਅੱਜ ਇੱਕ ਦੀ ਹਾਨੀ ਕਰ ਰਿਹਾ ਹੈ, ਕੱਲ੍ਹ ਨੂੰ ਦੂਜੇ ਦੀ ਵੀ ਕਰੇਗਾ। ਲੱਖ ਯਤਨ ਕਰ ਲਈ ਤੂੰ ਆਖੇ ਮੈਂ ਨਹੀਂ ਜਾਣਾ, ਸਮਾਂ ਬੜਾ ਬੇਵਫਾ ਹੈ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸ਼ਰਦੇ ਉੱਠੀ। ਘੱਲੇ ਆਏ ਸੀ, ਸੱਦਾ ਪੈ ਗਿਆ, ਮਰਨ ਲਿਖਾਏ ਮੰਡਲ ਮੈਂ ਆਏ, ਜਾਣਾ ਪੈਣਾ ਹੈ। ਯਾਦ ਰੱਖੀ ਸਮਾਂ ਨਹੀਂ ਮਿਲਣਾ, ਉਸ ਤੋਂ ਪਹਿਲਾਂ ਕਿ ਮੌਤ ਆਵੇ। ਗੁਣ ਸਿੱਖ ਲੈ ਖਸਮ ਨੂੰ ਖੁਸ਼ ਕਰ ਸਕੇ, ਬਚਾ ਨਹੀਂ ਹੋ ਸਕਦਾ। ਕੇਵਲ ਗੁਣਵੰਤੀਆਂ ਨੂੰ ਸੀਨੇ ਨਾਲ ਲਾ ਕੇ ਚਰਨਾਂ ਵਿੱਚ ਜਗ੍ਹਾ ਬਖਸ਼ਦਾ ਹੈ। ਇਉਂ ਪਾਤਸ਼ਾਹ ਕਹਿੰਦੇ ਨੇ, ਨਿਤ ਸਿਮਰਿਆ ਕਰ ਸ਼ੁਭ ਗੁਣ ਸਿੱਖ ਲੈ, ਉਹ ਚਰਨਾਂ ਵਿੱਚ ਨਿਵਾਸ ਦੇਵੇਗਾ। ਬਬੀ ਗਰਦਸ਼ੇ ਬੇਵਫਾਏ ਜ਼ਮਾਂ ਕੇ ਬਰਹਰ ਬਗਸੁਰਦ ਮਕੀਨੋ ਮਕਾਂ। ਇਹੀ ਕਹਿ ਰਹੇ ਨੇ, ਕਰ ਕਰ ਇਹੋ ਪਹੁੰਚਾ ਮਕੀਨੋ ਮਕਾਂ। ਦਸਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਛਾਇਆ ਵਿੱਚ ਪੜ੍ਹੋ, ਇਹੀ ਗੱਲ ਕਲਗੀਧਰ ਕਹਿ ਰਹੇ ਨੇ, ਬਗਸੁਰਦ ਮਕੀਨੋ ਮਕਾਂ। ਹਰ ਮਕਾਨ ਤੋਂ ਸਮੇਂ ਦੀ ਬੇਵਫਾਈ ਲੰਘ ਰਹੀ ਹੈ, ਹਰ ਮਕਾਨ 'ਤੇ ਮੌਤ ਦਾ ਛਾਇਆ ਹੈ। ਜਿੰਦ ਵਹੁਟੀ ਮਰਨ ਵਰ ਲੈ ਜਾਸੀ, ਭਰਨਾਏ ਉਹਨੇ ਖਸਮ ਬਣ ਕੇ ਆ ਜਾਣਾ, ਲੈ ਜਾਣਾ। ਚੰਗੇ ਗੁਣ ਸਿੱਖ ਲਓ, ਅਸੀਸਾਂ ਲੈ ਲਓ, ਚਰਨਾਂ ਵਿੱਚ ਨਿਵਾਸ ਮਿਲੇਗਾ, ਸਦਾ ਲਈ ਨਿਵਾਸ ਮਿਲੇਗਾ। ਭੁੱਲ ਚੁੱਕ ਦੀ ਖਿਮਾ। ਦੀਨ ਦੁਨੀਆਂ ਦੇ ਪਾਤਸ਼ਾਹ ਨੇ ਇਹ ਨਿਤਨੇਮ ਦੀ ਬਾਣੀ ਸਾਨੂੰ ਬਖਸ਼ੀ ਹੈ, ਜੇ ਪੜ੍ਹ ਲਵਾਂਗੇ ਕਬੀਰ, ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ। ਜੇ ਕਹਿੰਦੇ ਨਾ ਜਮ ਹੁੰਦੇ ਨਹੀਂ, ਕਬੀਰ ਕਹਿੰਦਾ ਡਾਂਗ ਜਦੋਂ ਵਾਹੁੰਦਾ ਹੈ ਨਾ ਬੜੀ ਤੰਗੀ ਆਉਂਦੀ ਹੈ। ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਸਹਿਣਾ ਔਖਾ ਜੇ ਸਹਿ ਹੋ ਸਕਦਾ ਹੈ। ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ, ਜਿਹਨੂੰ ਗੁਰੂ ਮਿਲ ਪਿਆ, ਗੁਰੂ ਨਾਨਕ ਮਿਲ ਪਿਆ, ਉਹ ਬਚ ਸਕਦਾ ਹੈ। ਸੱਦਣ ਹਾਰੇ ਨੂੰ ਸਦਾ ਸਿਮਰੀਏ, ਔਰ ਸਦਾ ਲਈ ਉਹਦੇ ਚਰਨਾਂ ਵਿੱਚ ਨਿਵਾਸ ਮਿਲ ਜਾਵੇਗਾ। ਇਹ ਬਾਣੀ ਦੀ ਵਿਚਾਰ ਹੈ, ਇੱਥੇ ਸਮਾਪਤੀ ਹੈ ਭੁੱਲ ਚੁੱਕ ਦੀ ਖਿਮਾ। ਕੱਲ੍ਹ ਨੂੰ ਜਿਹੜਾ ਦੂਸਰਾ ਸ਼ਬਦ ਹੈ ਸੋਹਲੇ ਦਾ, ਛੇ ਘਰ ਛੇ ਗੁਰ ਛੇ ਉਪਦੇਸ਼, ਇਸ ਦੀ ਵਿਆਖਿਆ ਜਿੱਥੇ ਵੀ ਅਗਲਾ ਸਮਾਗਮ ਹੈ ਪ੍ਰਬੰਧਕ ਜਾਂ ਨਾਪ ਸਾਹਮਣੇ ਚਾਨਣਾ ਪਾਉਣਗੇ, ਉੱਥੇ ਆਰੰਭ ਹੋਵੇਗੀ। ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪ ਸੰਗਤਾਂ ਪਹੁੰਚ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲ ਕਰਿਓ ਜੀ। ਗੱਜ ਵੱਜ ਕੇ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।